ਸੇਵਾ ਰੂਪੀ ਧਾਰਨ ਧਾਰਨ ਦੇ ਕਾਰਨ ਉਹਨਾਂ ਦੇ ਹਰ ਸ਼ਬਦ ਵਿਚ ਸੇਵਾ ਦੇ ਉੱਪਰ ਬਹੁਤ ਵਿਚਾਰ ਬਖਸ਼ਿਸ਼ ਕੀਤੇ ਗਏ ਹਨ। ਅਸਤੀ ਸਿਰ ਜੋ ਅੰਕਤ ਹੈ ਅਹਿਰਨ ਜੋ ਸਿਰ ਦੇ ਮਨ ਤਨ ਆਗੈ ਰਾਖ ਹੈ ਉਗੀ ਸੇਵ ਕਰੇ ਜੋ ਗੁਰਮੁਖ ਆਸ ਨਵਾਰੀ ਹੈ ਤਬ ਰਾਜ ਸਿਖਾ ਲੇ। ਸੇਵਾ ਜੋ ਹੈ ਕਠਿਨ ਮਾਰਗ ਹੈ, ਪਰੰਤੂ ਸੇਵਾ ਦਾ ਹਰ ਪ੍ਰਾਣੀ ਮਾਤਰ ਤੋਂ ਕੁਝ ਨਾ ਕੁਝ ਲੈਂਦਾ ਹੀ ਹੈ। ਦੇਣਾ ਤਾਂ ਕੀ ਹੈ, ਭਾਵ ਜਦ ਸੰਗਤ ਦੇ ਜੋੜੇ ਝਾੜੇਗਾ ਉਹਨਾਂ ਦੀ ਪੁੰਨ ਖਿੱਚ ਲਵੇਗਾ, ਸੰਗਤ ਦੇ ਜੂਠੇ ਵਰਤਨ ਮੰਜੇਗਾ ਪੁੰਨ ਪ੍ਰਾਪਤ ਕਰੇਗਾ। ਇਸੇ ਤਰ੍ਹਾਂ ਹੋਰ ਬਹੁਤ ਪ੍ਰਕਾਰ ਦੀਆਂ ਸੇਵਾਵਾਂ ਹਨ। ਸੇਵਾ ਕਰਨ ਤੋਂ ਗੁਰਸਿੱਖ ਕੋਈ ਨਾ ਕੋਈ ਸ਼ੁਭ ਗੁਣ ਪ੍ਰਾਪਤ ਹੀ ਕਰੇਗਾ। ਗੁਰਪੀਰਾਂ ਦੀ ਚਾਕਰੀ ਮਹਾਂਕਰੜੀ ਸੁਖ ਸਾਰ, ਗੁਰੂਆਂ ਪੀਰਾਂ ਦੀ ਚਾਕਰੀ ਜਿਹੜੀ ਸੇਵਾ ਹੈ ਹੈ ਕਰੜੀ ਹਰ ਸਾਰ ਸੁੱਖਾਂ ਨੂੰ ਬਖਸ਼ਿਸ਼ ਕਰਨ ਵਾਲੀ ਹੈ। ਸੋ ਕਿਉਂਕਿ ਮਹਾਂਪੁਰਖਾਂ ਦੀ ਮਜ਼ੂਰੀ ਅਸਲ ਵਿੱਚ ਰਹਿਣਾ ਇਹ ਵੀ ਇੱਕ ਬੜਾ ਕਠਿਨ ਕਾਰਜ ਹੈ। ਕੁਝ ਸੇਵਾ ਕਰਨੀ ਅਲਹਿਦਾ ਬਾਤ ਹੈ। ਸੋ ਕਿਸੇ ਮਹਾਂਪੁਰਖ ਦੇ ਸਨਮੁਖ ਹੋ ਕੇ ਉਹਨਾਂ ਦੀ ਅਸਲ ਵਿੱਚ ਹਜ਼ੂਰੀ ਸੇਵਾ ਕਰਨੀ, ਉਹਨਾਂ ਨੇ ਇਸ ਨੂੰ ਕਈ ਜਗ੍ਹਾ ਰੋਕਣਾ ਟੋਕਣਾ ਵੀ ਹੈ। ਮਨ ਦਾ ਸੁਭਾਵ ਹੈ ਇਹ ਚਾਹੁੰਦਾ ਕਿ ਮੈਨੂੰ ਕੋਈ ਰੋਕੇ ਟੋਕੇ ਨਾ, ਮੈਂ ਜਿਵੇਂ ਮਰਜ਼ੀ ਕਰਾਂ। ਆਪਣੀ ਇੱਛਾ ਵਿੱਚ ਵਰਤ ਕੇ ਬਹੁਤ ਜ਼ਿਆਦਾ ਖੁਸ਼ੀ ਪ੍ਰਤੀਤ ਕਰਦਾ ਹੈ, ਪਰੰਤੂ ਕਈ ਮੇਰੇ ਮਨ ਦੀਆਂ ਖੁਸ਼ੀਆਂ ਲੈਂਦਾ ਲੈਂਦਾ ਗਮੀਆਂ ਪੈਦਾ ਕਰ ਲੈਂਦਾ ਹੈ। ਜਦੋਂ ਉਹਨਾਂ ਬਜ਼ੁਰਗ ਆਰਫ ਲੋਕਾਂ ਦੀ ਆਗਿਆ ਵਿਚਾਰ ਕੇ ਆਪਣੇ ਜੀਵਨ ਨੂੰ ਉਹਨਾਂ ਦੇ ਹੁਕਮਾਂ ਜਾਂ ਬਚਨਾਂ ਦੀ ਕਸਵਟੀ ਵਿੱਚ ਕੱਸ ਲਵੇ, ਫਿਰ ਦੁਨੀਆਂ ਦੇ ਕਿਸੇ ਖੇਤਰ ਵਿੱਚ ਖੇਡ ਨਹੀਂ ਹੁੰਦਾ। ਪਰੰਤੂ ਅੱਜ ਦੇ ਮਨੁੱਖ ਦੀ ਕਿਰਿਆ ਕੁਝ ਕੱਢ ਹੁੰਦੀ ਜਾ ਰਹੀ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕੋਈ ਰੋਕੇ ਨਾ, ਜਿਵੇਂ ਮੈਂ ਕਰਦਾ ਜਾਵਾਂ। ਆਪਣੀ ਇੱਛਾ ਵਿੱਚ ਵਿਚਰ ਕੇ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ ਹੈ, ਪਰੰਤੂ ਇਹ ਖੁਸ਼ੀਆਂ ਗੰਨੀਆਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਸੋ ਹਮੇਸ਼ਾ ਖੁਸ਼ੀ ਔਰ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਜਿਸ ਦੁਆਰਾ ਹੁੰਦੀ ਹੈ ਉਹਨਾਂ ਨੂੰ ਸਮਝਣਾ, ਵਿਚਾਰਨਾ ਤੇ ਤਿਆਗਣਾ ਵੀ ਜ਼ਰੂਰੀ ਹੈ। ਤਾਂ ਤੇ ਗੁਰੂਆਂ ਪੀਰਾਂ ਦੇ ਹੁਕਮ ਵਿੱਚ ਆਪ ਉਹਨਾਂ ਦੀ ਰਜਾ ਭਾਣੇ ਵਿੱਚ ਰਹਿੰਦਿਆਂ ਜਿਹੜੀ ਖਿਦਮਤ ਕੀਤੀ ਜਾਵੇ ਉਹ ਹੀ ਸੇਵਾ ਬਣਦੀ ਹੈ। ਐਸੀ ਸੇਵਾ ਹੀ ਕਲਿਆਣਕਾਰੀ ਹੈ। ਸੇਵਾ ਕੀਤੀ ਸਫਲ ਹੈ। ਜਿਸ ਸਤਿਗੁਰ ਦਾ ਮਨ ਮੰਨੇ, ਸਤਿਗੁਰ ਦਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਹ ਜਿਹੜੀ ਸੇਵਾ ਗੁਰੂਆਂ ਪੀਰਾਂ ਦੇ ਹੁਕਮ ਵਿੱਚ ਹੈ ਉਹ ਤਮਾਮ ਪਾਪਾਂ ਨੂੰ ਨਾਸ ਕਰ ਦਿੰਦੀ ਹੈ। ਐਸੀ ਸੇਵਾ ਸਤਿਗੁਰੂ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋ ਕਰਕੇ ਕੀਤੀ ਸੀ। ਜਿਸ ਸੇਵਾ ਦਾ ਫਲ ਕੀ ਨਿਕਲਿਆ, ਉਹ ਗੁਰੂ ਅੰਗਦ ਸਾਹਿਬ ਜੀ ਦੀ ਗੱਡੀ ਦੇ ਮਾਲਕ ਬਣੇ, ਉਹਨਾਂ ਦੇ ਅਸੀਸ ਦੇ ਚੌਰ ਚਲਿਆ, ਸਾਰੀਆਂ ਸੰਗਤਾਂ ਨੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰਾਂ ਕੀਤੀਆਂ ਔਰ ਸਤਿਗੁਰੂ ਜੀ ਨੇ ਮਹਾਨ ਕਿਰਪਾ ਕਰਦਿਆਂ ਚਿਰਾਸੀ ਨੂੰ ਕੱਟਣ ਵਾਸਤੇ ਬੌਲੀ ਸਾਹਿਬ ਸੀਰਤ ਦੀ ਰਚਨਾ ਕੀਤੀ। ਭਾਈ ਪਾਰੋ ਜੀ ਦੀ ਬੇਨਤੀ ਤੋਂ ਵਿਸਾਖੀ ਆਦਿ ਦੇ ਗੁਰਪੁਰਬ ਪ੍ਰਾਰੰਭ ਕੀਤੇ। 22 ਪ੍ਰਚਾਰ ਸਮੰਜੀਆਂ ਨਿਸ਼ਚਿਤ ਕੀਤੀਆਂ। ਲੰਗਰ ਦੀ ਪ੍ਰਥਾ ਨੂੰ ਵਿਸ਼ੇਸ਼ ਰੂਪ ਦਿੱਤਾ। ਸਤੀ ਦੀ ਆਤਮ ਜਿਹੜੀ ਸੀ ਇਸ ਨੂੰ ਬੰਦ ਕੀਤਾ ਗਿਆ। ਫਿਰ ਜਾਤ ਪਾਤ ਦਾ ਜਿਹੜਾ ਬਿਤਕਰਾ ਸੀ ਖਤਮ ਕਰਕੇ ਏਕਤਾ ਨੂੰ ਪੈਦਾ ਕੀਤਾ। ਫਿਰ ਸਤਿਗੁਰੂ ਜੀ ਨੇ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ, ਲੋਕਾਂ ਨੂੰ ਕਲਿਆਣ ਦੇਣ ਵਾਸਤੇ ਤੀਰਥਾਂ ਤੇ ਜਾਣ ਦਾ ਵੀ ਉਦਮ ਕੀਤਾ। ਪਹਿਲੇ ਕਾਲ ਵੀ ਆਪ ਜੀ ਨੇ ਬਿਆਨ ਸਵੇਰੀ ਤੀਰਥ ਯਾਤਰਾ ਕੀਤੀ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿਚ ਆਉਣ ਤੋਂ ਗੁਰ ਸਮਾਨ ਤੀਰਥ ਨਹੀਂ ਹੋਏ, ਗੁਰੂ ਦੇ ਬਰਾਬਰ ਕੋਈ ਤੀਰਥ ਨਹੀਂ। ਗੁਰ ਤੀਰਥ ਵਰ ਪਾਰ ਜਾਤ ਗੁਰ ਮਨਤਾ ਪੂਰਨ, ਹਾਰ ਗੁਰੂ ਹੀ ਤੀਰਥ ਹੈ, ਗੁਰੂ ਹੀ ਪਾਰ ਜਾਤ ਸਾਰੀਆਂ ਮਨਸ਼ਾ ਨੂੰ ਪੂਰਨ ਕਰਨ ਦੇਣ ਵਾਲੇ ਹਨ। ਇਸ ਕਰਕੇ ਸਤਿਗੁਰੂ ਜੀ ਦੀ ਸ਼ਰਨ ਵਿਚ ਆ ਕੇ ਬਾਕੀ ਤੀਰਥਾਂ ਦੇ ਸੰਕਲਪ ਖਤਮ ਹੋ ਗਏ ਸਨ, ਪਰ ਅਕਬਰ ਦੀ ਬੇਨਤੀ ਕਰਨ ਤੋਂ ਸਤਿਗੁਰੂ ਜੀ ਫਿਰ ਤੀਰਥੀ ਗਏ ਤੇ ਬਹਾਨਾ ਸੀ ਸੰਗਤਾਂ ਦੀ ਕਲਿਆਣ ਕਰਨ ਦਾ। ਸੋ ਐਸੇ ਸਤਿਗੁਰੂ ਜਿਨ੍ਹਾਂ ਨੇ ਮਹਾਨ ਘਾਲ ਘਾਲੀ ਔਰ ਉਸ ਘਾਲ ਦਾ ਫਲ ਕੀ ਹੋਇਆ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਨਾਨਕ ਦੀ ਗੱਦੀ ਦਾ ਜਿਹੜਾ ਰਾਜ ਸੀ ਪ੍ਰਾਪਤ ਕੀਤਾ। ਪਟਾਨੰਦ ਦੀ ਉਸਤ ਦੇ ਜਵਾਬ ਕਹੇ ਹਨ, ਤਨ ਹਰ ਗੁੰਦ ਵਸੋ ਰੋਮਾਵਲ ਉਸਮ ਦਸਾਂਤ ਗ੍ਰੰਥ ਨਾ ਆਵੈ। ਸੋ ਆਕਾਸ਼ ਦੇ ਵਿਚੋਂ ਪੈਣ ਵਾਲੀਆਂ ਬਰਸ਼ਾਂ ਦੀਆਂ ਬੂੰਦਾਂ ਨੂੰ ਕੋਈ ਗਿਣ ਨਹੀਂ ਸਕਦਾ, ਸ਼ਾਇਦ ਕੋਈ ਗਿਣ ਵਿਚ ਕਬਲ ਹੋ ਜਾਏ। ਇਸ ਤਰ੍ਹਾਂ ਬਸੰਤ ਰਿਤੂ ਦੇ ਜਿਹੜੇ ਫੁੱਲ ਹਨ ਗਿਣੇ ਨਹੀਂ ਜਾਂਦੇ। ਇਹਦੇ ਚ ਵੀ ਭਾਵੇਂ ਕੋਈ ਸਫਲਤਾ ਪ੍ਰਾਪਤ ਕਰ ਲਵੇ। ਸੋ ਇਸੇ ਪ੍ਰਕਾਰ ਦਾ ਸੰਗਤ ਜੀ ਫਿਰ ਉਹਦਾ ਧਿਆਨ ਗਿਆਨ ਸਤਿਗੁਰ ਦਾ ਸਭ ਜਨ ਪਾਲਕਣ ਹੈ ਜੋ ਗਾਵੈ, ਇਸੇ ਪ੍ਰਕਾਰ ਫਿਰ ਉਧਰ ਵੀ ਧਿਆਨ ਕਰਦਾ ਗੁਣ ਗਾਉਂਦੇ। ਆਖਰ ਦਲ ਦਿੱਤਾ ਇਹੀ ਕਿਹਾ ਕਿ ਨਾ ਭੱਲੇ ਅਮਰਦਾਸ ਤੇਰੀ ਉਪਮਾ ਉਹੇ ਬਾਣੇ ਆਵੈ, ਤੇਰੀ ਜਿਹੜੀ ਉਪਮਾ ਹੈ ਸਤਿਗੁਰੂ ਇਹ ਆਪ ਜੀ ਨੂੰ ਹੀ ਬਾਣ ਹੁੰਦੀ ਹੈ। ਬੁਢਾਪਾ ਹੋਣ ਦੇ ਕਾਰਨ ਵੀ ਉਹਨਾਂ ਨੇ ਜੋ ਜਵਾਰਾ ਦਾ ਸਥਾਨ ਵੇਖੇ ਕੀਲੀ ਦਾ ਸਥਾਨ ਹੈ, ਸੋ ਉਹਨੂੰ ਪਕੜ ਕਰਕੇ ਕੀਲੀ ਨੂੰ ਤਪੱਸਿਆ ਕਰਨੇ। ਜਦੋਂ ਪ੍ਰੇਮੀਆਂ ਨੇ ਕਿਹਾ ਮਹਾਰਾਜ ਆਪ ਤਾਂ ਹੁਣ ਸਤਿਗੁਰੂ ਹੋ, ਤਪ ਕਰਨ ਦੀ ਕੀ ਲੋੜ ਹੈ, ਕਹਿਣ ਲੱਗੇ ਭਾਈ ਪਿਤਾ ਪੁਰ ਕੀ ਧਨ ਮਿਲ ਜਾਏ, ਪੁੱਤਰ ਨਾ ਨਵਾਂ ਹੋਰ ਲਾਵੇ ਤੇ ਅਖਰ ਪਹਿਲਾਂ ਮੁੱਕਣਾ ਹੀ ਨਾ, ਦੀਵੇ ਵਿਚ ਹੋਰ ਤੇਲ ਨਾ ਪਾਵਾਂਗੇ, ਪਹਿਲਾਂ ਮੁੱਕੇ ਹੀ ਜਾਵੇਗਾ। ਸੋ ਅਸਲੀ ਪੁੱਤਰ ਤਾਂ ਉਹ ਹੀ ਹੈ ਜਿਹੜਾ ਪਿਤਾ ਦੀ ਕਮਾਈ ਦਾ ਬਲ ਲੈ ਕੇ ਆਪਣੀ ਕਮਾਈ ਕਰਕੇ ਉਸ ਨੂੰ ਸਦਾ ਵਾਸਤੇ ਸਹੀ ਸਲਾਮਤ ਰੱਖੇ। ਭਾਵੇਂ ਗੁਰੂ ਨਾਨਕ ਦਾ ਖਜ਼ਾਨਾ ਅਚੂਕ ਹੈ ਮੁੱਕਣ ਵਾਲਾ ਨਹੀਂ, ਸਾਨੂੰ ਸਮਝਾਉਣ ਵਾਸਤੇ ਸਿੱਖਿਆ ਦਿੱਤੀ ਸੀ। ਦੇਈਏ ਤਾਂ ਪਾਦਕਾਂ ਨੂੰ ਨਰਕ ਪਾਉਣੇ, ਗੁਰੂ ਅਰਜਨ ਸਾਹਿਬ ਨੂੰ ਗੁਰਸਾ ਬਾਣ ਕਾ ਗੁਰਸਾ ਵਰਦਾਨ ਬਖਸ਼ਿਸ਼ ਕਰਨਾ। ਸੋ ਸਾਵਣ ਮਲ ਵਰਗੇ ਭਾਈ ਦਾ ਦਰਬਾਰ ਕਰਦੇ ਵਿਦਵਾਨ ਮਹਾਂਪੁਰਸ਼ਾਂ ਨੂੰ ਪੈਦਾ ਕਰਨਾ, ਪ੍ਰੇਮੀ ਕੋੜੇ ਆਦਕਾਂ ਨੂੰ ਤੰਦਰੁਸਤੀ ਆਦਿ ਬਖਸ਼ਣੇ, ਭਾਈ ਪਾਰੋ ਤੇ ਲਾਲੂ ਦੀ ਆਦਤਾਂ ਤੇ ਮਹਾਨ ਕਿਰਪਾ ਡੱਲਾ ਨਿਵਾਸੀਆਂ ਤੇ ਕਰਨੇ, ਤੇ ਵਰਦਾਨ ਦੇਣਾ ਡੱਲਾ ਵਾਸੀ ਸੰਗਤ ਭਾਰੇ, ਸੁਲਤਾਨਪੁਰ ਦੇ ਬਾਬਾ ਮਹੇਸ਼ ਦਾਸ ਜੀ ਤੇ ਕਿਰਪਾ ਕਰਨੇ, ਔਰ ਸੁਲਤਾਨਪੁਰ ਨੂੰ ਵਰ ਬਖਸ਼ਣਾ, ਸੁਲਤਾਨਪੁਰ ਭਗਤ ਭੰਡਾਰਾ ਕਰਕੇ ਬੋਲੋ ਸਤਨਾਮ। ਸਤਿਗੁਰੂ ਜੀ ਦੇ ਜੀਵਨ ਦੇ ਬੇਅੰਤ ਕਰੇ ਹਨ। ਸੋ ਆਪ ਪੜ੍ਹਨ ਵਾਸਤੇ ਥੋੜਾ ਉਦਮਸ਼ੀਲ ਹੋਇਆ ਕਰੋ, ਅੱਜ ਯੁਗ ਨੇ ਕੁਝ ਤਰੱਕੀ ਕੀਤੀ ਹੈ, ਹੁਣ ਵਾਰਤਕ ਵਿਚ ਵੀ ਤੁਹਾਡੀ ਆਪਣੀ ਬੋਲੀ ਗੁਰਮੁਖੀ ਵਿਚ ਇਤਿਹਾਸ ਮਿਲ ਜਾਂਦੇ ਹਨ, ਉਹਨਾਂ ਨੂੰ ਹਰ ਘਰ ਵਿਚ ਪੜ੍ਹਨਾ ਚਾਹੀਦਾ। ਪੁਰਾਣੇ ਵਿਦਵਾਨ ਜ਼ਿਆਦਾ ਕਾਵਿ ਰਚਨਾ ਤੇ ਸੰਗੀਤ ਰਚਨਾ ਨੂੰ ਪਸੰਦ ਕਰਦੇ ਸਨ, ਅੱਜ ਦਾ ਜਿਹੜਾ ਵਿਦਵਾਨ ਹੈ ਇਹ ਜ਼ਿਆਦਾ ਵਾਰਤਕ ਨੂੰ ਪਸੰਦ ਕਰਦਾ ਹੈ। ਵਾਰਤਕ ਵਿਚ ਕਾਫੀ ਰਚਨਾਵਾਂ ਹੋ ਚੁੱਕੀਆਂ ਹਨ, ਬੜਾ ਸਹਿਣ ਹੈ। ਸੋ ਸਾਰੇ ਮਾਈਆਂ ਭਾਈਆਂ ਨੂੰ ਗੁਰੂ ਸਾਹਿਬ ਦਾ ਇਤਿਹਾਸ, ਸ਼ਹੀਦਾਂ ਗਰੀਦਾਂ ਦੇ ਇਤਿਹਾਸ, ਮਹਾਂਪੁਰਖਾਂ ਦੀ ਵਿਜੀਆਂ ਨੇ, ਔਰ ਇਸੇ ਤਰ੍ਹਾਂ ਜਿਹੜੀਆਂ ਸਤਵੰਤੀ ਗੁਰਸਿੱਖ ਵੀਰਵਾਦ ਸਿੰਘਣੀਆਂ ਹੋਈਆਂ ਹਨ, ਉਹਨਾਂ ਦਾ ਵੀ ਇਤਿਹਾਸ ਹਰ ਘਰ ਵਿਚ ਹੋਣਾ ਚਾਹੀਦਾ ਅਤੇ ਪੜ੍ਹਨਾ ਚਾਹੀਦਾ ਹੈ, ਤਾਂ ਜੋ ਸਾਡੀਆਂ ਭੈਣਾਂ ਵੀ ਜੋ ਗੁਰਮਤ ਦੇ ਪਾਸੇ ਜਾ ਰਹੀਆਂ ਹਨ ਉਹਨਾਂ ਸੂਰਵੀਰ ਸਿੰਘਣੀਆਂ ਦਾ ਇਤਿਹਾਸ ਪੜ੍ਹਨ, ਇਹਨਾਂ ਨੂੰ ਪਤਾ ਲੱਗੇ ਕਿ ਪੁਰਾਤਨ ਬੀਬੀਆਂ ਵਿਚ ਕਿਤਨੀ ਮਹਾਨ ਬਰਕਤ ਸੀ, ਸੋ ਅਮਰਧਾਰੀ ਕਿਉਂ ਹੁੰਦੀਆਂ ਸਨ, ਉਹਨਾਂ ਨੂੰ ਬਰਕਤ ਕਿਵੇਂ ਪ੍ਰਾਪਤ ਹੋ ਜਾਂਦੀ ਸੀ, ਇਤਿਹਾਸ ਪੜ੍ਹਨ ਨਾਲ ਬੜੀ ਰੁਚੀ ਉਜਾਗਰ ਹੁੰਦੀ ਹੈ ਅਤੇ ਮਨ ਵਿੱਚ ਉਮਾਦ ਤੇ ਉਤਸ਼ਾਹ ਪੈਦਾ ਹੋਇਆ ਕਰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਬਚਨਾਂ ਦੁਆਰਾ ਸਾਂਝ ਪਾਈਏ ਅਤੇ ਹਜ਼ੂਰ ਦੀ ਸਿੱਖਿਆ ਲੈ ਕਰਕੇ ਅਸੀਂ ਵੀ ਐਸਾ ਮੁਸ਼ਕਤ ਔਰ ਸੇਵਾ ਵਾਲਾ ਜੀਵਨ ਬਣਾ ਕਰਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ। ਸਲੋਕ ਮਹਲਾ ਤੀਜਾ। ਤੀਸਰੇ ਪਾਤਸ਼ਾਹ ਨਮਾਣ ਦੇ ਮਾਣ ਨਤਾਣਾ ਦੇ ਤਾਣ ਨਿਉਤਿਆਂ ਦੀ ਓਟ ਨਗਤਿਆਂ ਦੀ ਗੱਲ ਨਕਤਿਆਂ ਦੀ ਪਾਤਨ ਧਿਰਿਆਂ ਨੂੰ ਸਿਰ ਕਰਨ ਵਾਲੇ ਮਹਾਰਾਜ ਗੁਰ ਸੇਵਾ ਤੇ ਸੁਖ ਉਪਜੈ। ਭਾਈ ਸਤਿਗੁਰੂ ਜੀ ਦੀ ਸੇਵਾ ਕਰਨ ਤੋਂ ਅਨੇਕਾਂ ਪ੍ਰਕਾਰ ਦੇ ਜੋ ਸੁੱਖ ਹਨ ਉਪਜੈ ਪੈਦਾ ਹੁੰਦੇ ਹਨ, ਪ੍ਰਗਟ ਹੁੰਦੇ ਹਨ। ਬਾਕੀ ਸੁੱਖ ਮਿਲਣ ਤੋਂ ਵੀ ਦੁੱਖਾਂ ਦਾ ਡਰ ਰਹਿੰਦਾ, ਪਰ ਗੁਰੂ ਦੀ ਸੇਵਾ ਕਰਨ ਤੋਂ ਜਿਹੜਾ ਆਤਮਕ ਰੂਹਾਨੀ ਸੁੱਖ ਪ੍ਰਾਪਤ ਹੁੰਦਾ ਇਹ ਹੋ ਜਾਵੇ ਤੇ ਮੁੜ ਕੇ ਦੁੱਖ ਦੇ ਪੈਦਾ ਹੋਣ ਦਾ ਡਰ ਨਹੀਂ ਰਹਿੰਦਾ। ਇਸੇ ਵਾਸਤੇ ਮਹਾਰਾਜ ਸਮਾ ਰਹੇ ਹਨ, ਫਿਰ ਦੁੱਖ ਨਾ ਲੱਗੈ ਆਈ। ਉਹਨਾਂ ਨੂੰ ਆਣ ਕਰਕੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ, ਕਿਉਂਕਿ ਜਿਹੜਾ ਆਤਮ ਗਿਆਨੀ ਹੈ ਉਹ ਦੁੱਖ ਸੁੱਖ ਦੀ ਅਵਸਥਾ, ਹਰਸ਼ ਯੋਗ ਦੀ ਅਵਸਥਾ ਤੋਂ, ਮਾਨ ਅਪਮਾਨ ਦੀ ਅਵਸਥਾ ਤੋਂ ਉੱਪਰ ਉੱਠ ਜਾਂਦਾ ਹੈ। ਸ਼ਲੋਕਾਂ ਵਿੱਚ ਆਪ ਕਈ ਵਾਰੀ ਸਰਵਨ ਕਰਦੇ ਹੋ, ਹਰ ਸੋਗ ਜਾਕੇ ਨਹੀਂ ਬੈਰੀ ਨੀ ਸਮਾਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਸਾਜੇ ਬਖਾਨ। ਨੌਵੇਂ ਪਾਤਸ਼ਾਹ ਯੂੰ ਵੀ ਕਥਨ ਕਰਦੇ ਹਨ, ਜੋ ਨਾ ਦੁੱਖ ਨਾ ਦੁੱਖ ਨਹੀਂ ਮਨ, ਸੁੱਖ ਸੁਨੇਹ ਹਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ। ਇਹ ਸਾਰੇ ਸ਼ਬਦ ਨੂੰ ਆਪ ਜੀ ਨੇ ਬਾਅਦ ਚ ਲੈਣਾ, ਇਹ ਗਿਆਨਵਾਨ ਦੀ ਅਵਸਥਾ ਆਦਿ ਗਿਆਨੀ ਵਰਣਨ ਕੀਤੀ ਗਈ ਹੈ। ਉਹਨਾਂ ਗੁਰਮੁਖਾਂ ਨੂੰ ਮਾਨ ਕਰਕੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ। ਭਾਵੇਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾ ਦਿੱਤੀ ਗਈ ਸੀ, ਹੁਣ ਕਿਹੜਾ ਮਾਂ ਦਾ ਪੁੱਤ ਹੈ ਕਿ 21 ਦਿਨ ਖੋਪਰੀ ਤੋਂ ਬਿਨਾਂ ਜਿੰਦਾ ਰਹਿ ਸਕੇ। ਕੀ ਉਹਨਾਂ ਨੂੰ ਕੋਈ ਦੁੱਖ ਮਲੂਮ ਹੋਇਆ? ਸਵਾਸ ਸਵਾਸ ਉਹ ਨਾਮ ਦਾ ਇਤਿਹਾਸ ਕਰਦੇ ਰਹੇ। ਮੁੜ ਕਰਕੇ ਉਹਨਾਂ ਆਤਮ ਗਿਆਨੀਆਂ ਨੂੰ ਕਿਸੇ ਪ੍ਰਕਾਰ ਦਾ ਭਾਈ ਆਉਣ ਕਰਕੇ ਦੁੱਖ ਨਹੀਂ ਵਿਆਪਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਕਿੱਥੇ ਹੀ ਸੀਮਤ ਨਹੀਂ, ਉਹਨਾਂ ਦੀ ਬਖਸ਼ਿਸ਼ ਜਿਹੜੀ ਹੈ ਸਲੋਕ ਵੀ ਮੌਜੂਦ ਹੈ। ਪਰ ਲੋਕ ਦੀ ਬਖਸ਼ਿਸ਼ ਗੁਰਸਿੱਖਾਂ ਦੇ ਅੰਗ ਸੰਗ ਹੀ ਰਹਿੰਦੀ ਹੈ। ਜੰਮਣ ਮਰਨ ਮਿਟ ਗਿਆ। ਉਹਨਾਂ ਗੁਰਸਿੱਖਾਂ ਦਾ ਜੰਮਣਾ ਅਤੇ ਮਰਨਾ ਇਹ ਦੋਵੇਂ ਹੀ ਮਿਟ ਗਏ ਹਨ। ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਹਨ, ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਹਰ ਸ਼ੋਕ ਮਨ ਦਾ, ਭੁੱਖ ਪਿਆਸ ਪ੍ਰਾਣਾ ਦਾ, ਜਿਹੜਾ ਛਿਆ ਦੋਸ਼ਾਂ ਦੇ ਤਹਿਤ ਉਸ ਨੂੰ ਹੀ ਆਪਾਂ ਜੀਵ ਕਹਿ ਦਿੰਦੇ ਹਾਂ। ਜੰਮਣਾ ਮਰਨਾ ਆਦਿ ਜਿਹੜੇ ਰੋਗ ਹਨ ਉਹਨਾਂ ਗੁਰਸਿੱਖਾਂ ਦੇ ਮਿਟ ਗਏ ਸਨ, ਕਿਉਂਕਿ ਜਿਹੜਾ ਜੰਮੇਗਾ ਮਰੇਗਾ ਜ਼ਰੂਰ, ਜਿਹੜਾ ਮਰਿਆ ਉਹਨਾਂ ਕਰਮਾਂ ਦਾ ਲੇਖਾ ਦੇਣ ਲਈ ਫਿਰ ਜੰਮਣਾ ਹੈ। ਜੰਮਣ ਮਰ ਤੋਂ ਰਹਿ ਆਵਾਗਮਨ ਤੋਂ ਆਤਮ ਗਿਆਨੀ ਨਹੀਂ ਹੋ ਸਕਦਾ, ਬਾਕੀ ਸੰਸਾਰ ਸੰਜੂਨੀ ਚੱਕਰ ਵਿੱਚ ਵਾਰ ਵਾਰ ਭਟਕ ਹੀ ਰਿਹਾ। ਤਾਂ ਤੇ ਉਹ ਜਿਹੜੇ ਗੁਰਸਿੱਖ ਹਨ ਉਹਨਾਂ ਦਾ ਜੰਮਣਾ ਤੇ ਮਰਨਾ ਨਹੀਂ ਹੁੰਦਾ। ਕਈ ਵਾਰੀ ਉਹਨਾਂ ਨੂੰ ਸਰੀਰ ਤੇ ਬੜਾ ਭਾਰੀ ਕਸ਼ਟ ਆਉਂਦਾ। ਆਮ ਲੋਕ ਕਹਿੰਦੇ ਤਾਂ ਇਤਨੀ ਦੇਰ ਗੁਰਦੁਆਰੇ ਜਾਂਦਾ ਰਿਹਾ, ਬਾਣੀ ਪੜ੍ਹਦਾ ਰਿਹਾ, ਸੇਵਾ ਸਿਮਰਨ ਕਰਦਾ ਰਿਹਾ, ਇਹਨੂੰ ਦੁੱਖ ਕਿਉਂ ਆਇਆ? ਦਰਅਸਲ ਉਹ ਦੁੱਖ ਨਹੀਂ, ਕਿਸੇ ਕਰਮ ਦਾ ਫਲ ਜਿਹੜਾ ਉਹ ਮਹਾਰਾਜ ਸਰੀਰ ਤੇ ਭੁਗਤਾ ਦਿੰਦੇ, ਕਿਉਂਕਿ ਮੁੜ ਕੇ ਗੁਰਸਿੱਖ ਦਾ ਜਨਮ ਹੋਣਾ ਨਹੀਂ ਹੁੰਦਾ। ਉਹਦਾ ਜਿਹੜਾ ਲੇਖਾ ਨਰਕਾਂ ਚ ਨਹੀਂ ਮੁਕਾਉਂਦੇ, ਉਹ ਇਸ ਸਰੀਰ ਉੱਤੇ ਮਿਟਾ ਦਿੱਤਾ ਜਾਂਦਾ। ਗੱਜ ਕੇ ਬੋਲੋ ਸਤ। ਅਤੇ ਗੁਰਸਿੱਖ ਵੀ ਚਾਹੁੰਦਾ ਕਿ ਮੈਂ ਆਪਣੇ ਕੀਤੇ ਕਰਮਾਂ ਦਾ ਫਲ ਕਿਸੇ ਦੇਹ ਵਿੱਚ ਭੋਗ ਲਵਾਂ ਤੇ ਚੰਗੀ ਗੱਲ ਹੈ, ਬਾਰ ਬਾਰ ਮੈਨੂੰ ਜੰਮਣਾ ਨਾ ਪਵੇ। ਉਹ ਦੁੱਖ ਨੂੰ ਭੋਗਦਾ ਹੋਇਆ ਕਲੇਸ਼ ਨਹੀਂ ਮੰਨਦਾ, ਆਪਣੇ ਕਰਮਾਂ ਦਾ ਫਲ ਜਾਣ ਕੇ ਪ੍ਰਭੂ ਦੀ ਆਗਿਆ ਵਿੱਚ ਸ਼ੰਕਰ ਰਹਿੰਦਾ ਦ੍ਰਿੜ ਹੀ ਰਹਿੰਦਾ ਹੈ। ਸੋ ਇਸ ਕਰਕੇ ਉਹਨਾਂ ਗੁਰਸਿੱਖਾਂ ਦਾ ਜੰਮਣ ਮਰਨ ਵੀ ਮਿਟ ਗਿਆ ਹੈ। ਕਾਲ ਕਾ ਕਿਛ ਨਾ ਬਸਾਏ। ਕਾਲ ਦਾ ਉਹਨਾਂ ਉੱਪਰ ਕਿਸੇ ਪ੍ਰਕਾਰ ਦਾ ਕੋਈ ਵਰਤ ਨਹੀਂ ਚੱਲਦਾ, ਆਪਣੀ ਇੱਛਾ ਅਨੁਸਾਰ ਹੀ ਉਹ ਪ੍ਰਾਣ ਤਿਆਗਦੇ ਹਨ। ਕਿ ਪਤਾਮਾ ਜੀ ਮਹਾਭਾਰਤ ਦੇ ਯੁੱਧ ਵਿੱਚ ਸਨ, ਤੀਰਾਂ ਨਾਲ ਜਿੰਨੇ ਹੋਏ ਸਨ, ਬਾਲ ਜਤੀ ਮਹਾਂਪੁਰਖ ਸਨ। ਪੰਡਤਾਂ ਨੇ ਕਿਹਾ کہ آپ بڑے مہاپرکھ ہو، سورج جڑا دکرائن وچ ہے، کہ آپ اس پاک وچ شریر تیاگو گے، مہاپرش ہو کے کہنے لگے سورج اس دشا وچ کنے دن رہنا ہے، کہنے لگے 58 دن، کہندے کہ میں 58 دن پرانے نہیں تیاگدا، گج کے بولو ساتھ یہ شکتی بھائی کا دی سے جگ پہاڑا ہیرے سنیا احران مت وید ہتھیار پاؤ کلا ادم تپتاؤ بھانڈا پاؤ امرت چکال کریے سب سچی سکتال جن کو نظر کرم سنکار نانک نظری نظر نہا جگ تک وچ اتنی وڈی مہان شکتی ہے جیڑے بل نال انہاں وچ اے بھائی ستیا جڑی آ جاندی ہے اس کر کے جیون ہونا اکس ہے ضروری ہے حضور کتھن کرتے ہیں جڑے ایسے گرسکھ ہیں انہوں اوپر کال کا بھی وقت نہیں چلتا بابا دیپ سنگھ جی کا جیون کا پرمان لو تیس تک کٹیا گیا سی جی کال کا وقت ہوں تو پھر کی نہیں لڑ سکتے سن کال انہوں نے جیت لیا بابا بندہ سنگھ بہادر انہوں نے پتر کا کالجا کٹ کے انہوں نے منہ چنیا گیا ستے کر کے جمبور ماس نچیا گیا بابا جی نو پراکشیر نے پوچھا کہ دس بھی تین کوئی دکھ نہیں لگ رہا تیرے منہ تیرے پتر کا کالجا دے رہا تو اپنے آپ بڑا بہادر جیتو کہ کہن لگے بابا جی جدو بھائی کسی نے اپنی لڑکی کا سگن دینا ہو لڑکی والے اپنے جوائی کے منہ چہارا لاندے ہاں یہ تھی شہارا لایا پھر پتر دیا آندر ٹک کر کے مالا بنا کے بابا جی کے گل پائی گئی کہنے لگے ہوں دس تیرے پتر دیا آندر بڑھ کے تیرے گل پائی ہوں تیری بہادری کتنے ہے کہتے جب لڑکی دیا داما ہو جان یہ ودا کرنی ہو گئی تیرا جے مالا پائی لگی جی یہ تھی جیت روپی جے مالا پائی رج کے بولو سر آتم گیانی کنی اچھی اوستھا کا مالک بن جانا جدو کہ جمبورا نہ ماس نوچیا گیا کہنے لگا میں حیران ہے یہو جہ کوئی منوچ ویکھے نہیں پتا نہیں گرو گوبند سنگھ نے خالصے کا مٹی کے بنائے انہوں نے دکھ ہی کوئی انہوں مار مکا کے دکھ دے دے تھک لین پر یہ سی ہی نہیں کرتے کہنے لگا تین دکھ نہیں لگتا کہنے لگی راجا گل سن جیویں کوئی مکان دے وچ بندہ بیٹھا ہوے باہر نیری آوے گڑے پیندے ہون بارشاں ہوے تے مکان چ بیٹھن والے بندے دے اُتے کوئی پربھاؤ پیندا کہندے اُتے دے پربھاؤ کی پینا مکان تاں رکھیا واسطے بنایا جاندا کہندے جڑا شریر ہے یا تاں آتما دا مکان ہے لوک تو کہو گا تے میرے شریر نوں ہوے میری آتما نوں تاں کوئی کلیش ہے ہی نہیں کہندے کہ مرو ساتھ بھاو او جڑی آتما گیانے ہیں امر کی شکتی سے سمرن کی شکتی گرو وشواس اور بھروسے کی اتنی برکت انہوں آ جاتی ہے انہوں نے بھائی کسی پرکار کا کوئی کلیش نہیں رہتا کال کا بھی انہوں اوپر واسطے ہی نہیں چلتا ہے وہ اپنی اچھا بچے اپنا دیہ پاس کر دے انج برہم گیانے چاہے منجے سے پران تیاگ جائے بھائی بھومی سے تیاگ جائے بھاویں پوتر جگہ تیاگ جائے بھاویں اپوتر جگہ تیاگ جائے پامے ہستا ہوا پران تیاگے پامے براغ نار کے پران تیاگے وہی گتی میں کوئی فرق نہیں پہنتا رج کے بولو سدنا عام لوگ یہ کچھ وچار کرتے پر برہم گیانی کے ویوہار میں آنے وہ ستنتر ہے وہ اپنی اچھا جیویں بھی کرے کیونکہ وہ پران تیاگنا ایوں ہے جیوں کنچری ہوگ جی ساتھ سنگ جی ساپ کنج تیاگن لگا کوئی کلیش نہیں نہ منگا جس طرح آتم گیانی شریر تیاگن لگا کوئی کلیش نہیں منگا جی اپنا چولا لاؤنے سے اپنا کی کلیش ہوں وہ کہتے اتنی آتما کا ایک چولا لا سا گوا پا لیا بلکہ مڑ کے نہ چولہا وہ آدھے ہی نہیں پربھو ہی ابھید ہو جاتے ہیں کال کا انہوں اوپر وس نہیں چلتا وہ نرلیپ اوستھا پراپت کر لیندے ہیں انہوں نے اتنی برکت وڈی کیوں آ جاتی ہے ہزور اگلی پنکتی وچ پشتی کرتے ہیں ہر تیتی مانا رب رہیا ہری واحگرو دے تیتی سہر انہوں کا من رب رہیا ویاپک ہو گیا ہری کے نام کا ہی اچارن کرتے ہیں ਹਰੀ ਦੇ ਨਾਮ ਦਾ ਜੀ ਅਭਿਆਸ ਕਰਦੇ ਹਨ। ਸੱਚੇ ਰਹਿ ਸਮਾਏ, ਸੱਚੇ ਵਾਹਿਗੁਰੂ ਵਿੱਚ ਉਹਨਾਂ ਦਾ ਮਨ ਰਹਿਆ ਸਮਾਏ ਅਭੇਦ ਹੋ ਕਰਕੇ ਰਹਿੰਦਾ, ਕਿਉਂਕਿ ਗੁਰੂ ਨਾਲ ਮਨ ਟੁੱਟਣ ਕਰਕੇ ਬੰਦਾ ਦੁੱਖ ਭੋਗਦਾ ਨਾ। ਜੇ ਗੁਰੂ ਨਾਲ ਜੁੜਿਆ ਹੈ ਫਿਰ ਤੈਨੂੰ ਕਲੇਸ਼ ਹੈ ਜੀ ਕੋਈ ਨੀ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਜਦੋਂ ਲਿਵ ਟੁੱਟ ਜਾਂਦੀ ਹੈ ਮਾਇਆ ਦਾ ਪਲ ਵੀ ਉਦੋਂ ਪੈਂਦਾ ਤੇ ਕਲੇਸ਼ ਵੀ ਉਦੋਂ ਹੁੰਦਾ। ਬਾਬਾ ਗੁਰੂ ਨਾਨਕ ਸਾਹਿਬ ਜਦੋਂ ਅਵਤਾਰ ਧਾਰ ਕੇ ਆਏ ਸਨ, ਮੁਸਕਰਾਏ ਸਨ, ਆਮ ਬਾਲਕ ਜੰਮਦੇ ਹਨ ਤੇ ਰੋਂਦੇ ਹਨ, ਕਿਉਂਕਿ ਉਹਨਾਂ ਦੀ ਲਿਵ ਟੁੱਟ ਗਈ। ਸਾਧੂ ਜੀ ਤਾਂ ਲੋਕਾਂ ਦੀਆਂ ਲਿਵਾਂ ਜੋੜਨ ਆਏ ਸਨ, ਇਸ ਕਰਕੇ ਭਾਈ ਮੁਸਕਰਾਏ ਸਨ। ਤਾਂ ਦੇ ਕਹਿੰਦੇ ਸੱਚੇ ਰਾਜਾ ਸਮਾਏ, ਜਿਹੜੇ ਬੀਤਰਾਗ ਮਹਾਂਪੁਰਖ ਹਨ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਸਮਾਏ ਅਭੇਦ ਹੋ ਕੇ ਰਹਿੰਦਾ। ਬੀਤਰਾਗ ਵਿਸ਼ਾ ਵਜਿਤਮ, ਪਤੰਜਲੀ ਜੀ ਮਹਾਰਾਜ ਨੇ ਯੋਗ ਸੂਤਰ ਵਿੱਚ ਇਹ ਵਚਨ ਵਰਣਨ ਕੀਤਾ ਹੈ। ਜਿਹੜਾ ਬੀਤਰਾਗ ਬ੍ਰਹਮ ਗਿਆਨੀ ਮਹਾਂਪੁਰਖ ਹੈ ਉਹ ਆਪਣੇ ਚਿੱਤ ਔਰ ਮਨ ਨੂੰ ਵੱਖ ਵਿੱਚ ਕਰ ਲੈਂਦਾ। ਉਹਦਾ ਮਨ ਕਿਸੇ ਵੀ ਕਲੇਸ਼ ਨੂੰ ਪਾ ਕੇ ਡਾਮਾ ਡੋਲ ਨਹੀਂ ਹੁੰਦਾ, ਦ੍ਰਿੜ ਹੀ ਰਹਿੰਦਾ। ਬਾਕੀ ਦੁਨੀਆਂ ਚਿੱਤ ਦੇ ਭਟਕਾਇਆ ਭਟਕਦੀ ਜਗ੍ਹਾ ਡੋਲਾ ਦ੍ਰਿੜ ਕਰ ਰਹੇ ਉਹਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਨਾਨਕ ਮੰਗਲਹਾਰੀ ਤਿੰਨ ਕੋ, ਅਸੀਂ ਉਹਨਾਂ ਗੁਰਮੁਖਾਂ ਤੋਂ ਭਾਈ ਸਦਾ ਵਾਸਤੇ ਵਾਰ ਨੇ ਬਲਿਹਾਰ ਨੇ ਜਾਂਦੇ ਹਾਂ। ਜੋ ਚੱਲਣ ਸਤਿਗੁਰ ਭਾਏ, ਜਿਹੜੇ ਸਤਿਗੁਰੂ ਜੀ ਦੀ ਭਾਏ ਆਗਿਆ ਵਿੱਚ ਚੱਲਦੇ ਹਨ, ਪ੍ਰਭੂ ਦੀ ਆਗਿਆ ਰਜਾ ਵਿੱਚ ਰਹਿੰਦੇ ਹਨ, ਅਸੀਂ ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਜਾਂਦੇ ਹਾਂ। ਕਿਉਂਕਿ ਆਗਿਆ ਮਾਨ ਸੁਖ ਪਾਏ, ਆਗਿਆ ਸਾਹਮਣੇ ਸਾਰਗ ਸੇਵਾ, ਆਗਿਆ ਦੇ ਬਰਾਬਰ ਹੋਰ ਕੋਈ ਸੇਵਾ ਹੈ ਹੀ ਨਹੀਂ। ਕਿਉਂਕਿ ਇੱਕ ਜਿਹੜਾ ਵਾਹਿਗੁਰੂ ਦਾ ਹੁਕਮ ਹੈ ਨਾ, ਇਹ ਵੱਡੀ ਸੇਵਾ। ਗੁਰੂ ਦੀ ਜਿਹੜੀ ਚਾਕਰੀ ਹੈ, ਗੁਰੂ ਦੀ ਜਿਹੜੀ ਭਗਤੀ ਹੈ, ਇਹ ਵੱਡੀ ਮਹਾਨ ਸੇਵਾ ਹੈ, ਮਹਾਨ ਤਪ ਹੈ। ਗੁਰ ਕੀ ਜਿਹੜੀ ਸੇਵਾ ਹੈ ਤਪਾਂ ਸਿਰ ਤਪ ਤਾਰ ਕਿਹਾ ਗਿਆ। ਜਿਹੜੇ ਪ੍ਰਭੂ ਦੀ ਭਾਏ ਆ ਕੇ ਚੱਲਦੇ ਹਨ, ਅਸੀਂ ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਜਾਂਦੇ ਹਾਂ। ਆਪਣੇ ਮਨ ਵਿੱਚ ਤਾਂ ਸਾਰਾ ਸੰਸਾਰ ਵਿਚਰ ਹੀ ਰਿਹਾ, ਪਰ ਕਿਸੇ ਦੀ ਆਗਿਆ ਵਿੱਚ ਵਿਚਰਨਾ ਇਹ ਬਹੁਤ ਔਖਾ। ਜਿਹੜਾ ਗੁਰੂ ਦੀ ਆਗਿਆ ਵਿੱਚ ਵਰਤਦਾ ਨਾ, ਗੁਰੂ ਦੀ ਸਾਰੀ ਕਲਾ ਉਸ ਗੁਰਸਿੱਖ ਦੇ ਅੰਦਰ ਵਰਤਦੀ। ਸੱਜ ਕੇ ਬੋਲੋ ਸਾਧਨਾ। ਗੁਰੂ ਦੀ ਜਿਹੜੀ ਕਲਾ ਹੈ ਉਸ ਗੁਰਸਿੱਖ ਦੇ ਅੰਦਰ ਸਾਰੇ ਕਾਰਜ ਕਰਦੀ। ਇਸ ਕਰਕੇ ਗੁਰੂ ਦੀ ਆਗਿਆ ਵਿੱਚ ਚੱਲਣਾ ਗੁਰਸਿੱਖ ਵਾਸਤੇ ਬਹੁਤ ਜ਼ਰੂਰੀ। ਸੋ ਗੁਰਬਾਣੀ ਦੁਆਰਾ ਆਪਾਂ ਵਿਚਾਰ ਕਰੀਏ ਕਿ ਗੁਰੂ ਦੀ ਆਗਿਆ ਵਿੱਚ ਭਲਾ ਚੱਲਦੇ ਹਾਂ ਜਾਂ ਕਿ ਨਹੀਂ। ਗੁਰੂ ਦੀ ਆਗਿਆ ਇਹ ਹੈ ਕਿ ਗੁਰਸਤਿਗੁਰ ਕਾ ਜੋ ਸਿੱਖਾ ਖਾਏ ਉਹ ਭਲਕੇ ਉਸਾਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸਨਾਨ ਕਰੈ ਅੰਮ੍ਰਿਤ ਕਰ ਨਹਾਵੈ, ਉਪਦੇਸ ਗੁਰੂ ਆਦਰ ਜਪ ਜਾਪਦਾ ਸਭ ਕਿਲੇ ਪਾਪ ਦੁੱਖ ਲੈ ਜਾਵੈ, ਫਿਰ ਜਿਹੜਾ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉਸਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰਾ ਸੋ ਗੁਰਸਿੱਖ ਗੁਰੂ ਮਨ ਭਾਵੈ, ਜਾਂ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ ਜਵਾਬ। ਬੜੀ ਸੌਖੀ ਹੈ ਬਾਣੀ, ਅਰਥ ਸੁਣਨੇ ਨੇ ਤਕਰੀਬਨ ਸਮਝ ਆ ਰਿਹਾ ਹੈ। ਗੁਰੂ ਦੀ ਆਗਿਆ ਤੇ ਹੈ ਅੰਮ੍ਰਿਤ ਛਕਣਾ, ਰਹਿਤ ਰੱਖਣੀ, ਰਹਿਤਾਂ ਦਾ ਤਿਆਗ ਕਰਨਾ, ਦੋਨੋ ਵੇਲੇ ਸਤਸੰਗਤ ਕਰਨੇ, ਫਿਰ ਸੇਵਾ ਸਿਮਰਨ ਵਿੱਚ ਵੀ ਦ੍ਰਿੜ ਹੋਣਾ, ਇਸੇ ਪ੍ਰਕਾਰ ਕੁਰਬਾਨੀ ਵਾਸਤੇ ਵੀ ਆਪਣਾ ਆਪਾ ਵਾਰਨਾ, ਇਹ ਗੁਰੂ ਦੀਆਂ ਕੁਝ ਆਗਿਆਵਾਂ ਹਨ। ਮਹਲਾ ਤੀਜਾ, ਬਿਨ ਸਬਦ ਸੁਧ ਨਾ ਹੋਵੇ। ਅਸੀਂ ਕਹਿੰਦੇ ਸਾਰੇ ਹਾਂ ਗੁਰੂ ਦੇ ਸਿੱਖ ਹਾਂ, ਬਹੁਤ ਆਗਿਆਕਾਰੀ ਹੈ, ਪਰ ਜਦੋਂ ਕਸਵੱਟੀ ਲੱਗੇ ਪਤਾ ਜੇ ਲੱਗਦਾ ਕਿੰਨੇ ਆਗਿਆਕਾਰੀ ਹਾਂ। ਸ਼੍ਰੀ ਕਸੌਤੀ ਰਾਮ ਸੀ ਝੂਠਾ ਜੇ ਕਹਿਣਾ ਹੋਏ, ਰਾਮ ਕਸੌਤੀ ਸੋਲਦਾ ਹੈ ਜੋ ਮਰ ਜੀਵਾ ਹੋਵੇ। ਉਹ ਮਾਣਾ ਸਿੱਖ ਸੀ ਨਾ, ਸ਼ਗਨ ਛਕਾਉਣ ਵਾਸਤੇ ਦਸਾਂ ਵਰਗਾ ਸੀ। ਜਦੋਂ ਬਾਬਾ ਬੁੱਢਾ ਜੀ ਨੇ ਸੇਵਾ ਲਈ ਕਹਿਣਾ ਤੂੰ ਤਾਂ ਮੇਰਾ ਗੁਰਭਾਏ ਹੈ, ਤੇਰਾ ਹੁਕਮ ਕਿਉਂ ਮੰਨਾ, ਮੈਨੂੰ ਗੁਰੂ ਸਾਹਿਬ ਕਹਿਣਗੇ ਤੇ ਫਿਰ ਹੁਕਮ ਮੰਨਾਗਾ। ਇਹਨੂੰ ਵੇਖ ਕਰਕੇ ਹੋਰ ਗੁਰਸਿੱਖ ਜਿਹੜੇ ਸਨ ਉਹ ਵੀ ਢਿੱਲੇ ਮੱਠੇ ਹੁੰਦੇ ਸਨ, ਇਹ ਨੀ ਕਰਦਾ ਤੇ ਅਸੀਂ ਕਿਉਂ ਕਰੀਏ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬੇਨਤੀ ਕੀਤੀ ਬਾਬਾ ਜੀ ਨੇ ਕਿ ਮਨ ਹਰ ਵੇਲੇ ਕਮਜ਼ੋਰੀ ਕਰਦਾ ਹੈ, ਇਹਨੂੰ ਵੇਖ ਕੇ ਦੂਜੇ ਸਿੱਖ ਜਿਹੜੇ ਕੋਈ ਹੋਰ ਕਰਨ ਕਰਾਪੈ ਸੰਗਤ ਦਾ ਜਿਹੜਾ ਡਿਸਿਪਲਿਨ ਹੈ ਉਹ ਖਰਾਬ ਹੋ ਰਿਹਾ, ਕਰ ਇਹ ਰਿਹਾ ਇਹਦੇ ਪੈਰ ਨੂੰ ਖਰਾਬ ਹੋ ਰਿਹਾ। ਸੋ ਸਤਿਗੁਰੂ ਜੀ ਕਹਿੰਦੇ ਮਾਣੇ ਨੂੰ ਬੁਲਾਓ, ਮਾਣੇ ਨੂੰ ਬੁਲਾਇਆ। ਮਹਾਰਾਜ ਕਹਿਣ ਲੱਗੇ ਭਾਈ ਤੂੰ ਸਾਡੀ ਆਗਿਆ ਮੰਨੇਗਾ? ਕਹਿੰਦਾ ਹਾਂ ਜੀ ਮੈਂ ਤਾਂ ਆਗਿਆ ਮੰਨਣ ਲਈ ਸਿੱਖ ਬਣਿਆ। ਮਹਾਰਾਜ ਕਹਿੰਦੇ ਚੰਗਾ ਜੰਗਲ ਤੇ ਚਲੇ ਜਾ, ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਤੇ ਚਿਹਾ ਜਿਣ ਲਾ, ਅੱਗ ਲਾ ਕੇ ਤੇ ਵਿੱਚ ਸੜ ਕੇ ਮਰ ਜਾ। ਸੱਚ ਕੇ ਬੋਲੋ ਸਾਧਨਾ, ਆਹ ਤੁਹਾਡਾ ਉਹ ਹੁਣ ਹੁਣ ਜੰਗਲ ਵਿੱਚ ਚਲੇ ਗਿਆ, ਚਿਹਾ ਵੀ ਚਿਣ ਲਈ, ਅੱਗ ਵੀ ਲਾ ਲਈ, ਤੇ ਮਰੇ ਹੁਣ ਕੌਣ? ਦੁਆਲੇ ਕਿਹੜੇ ਕੱਢੀ ਚਲੇ? ਜਦ ਨੂੰ ਅਕਬਰ ਬਾਦਸ਼ਾਹ ਦੀ ਰਾਣੀ ਦਾ ਕਿਸੇ ਨੇ ਚੋਰ ਨੇ ਹਾਰ ਚੁੱਕ ਲਿਆ ਸੀ, ਮਗਰ ਪੁਲਿਸ ਲੱਗੀ ਸੀ, ਉਹ ਦੌੜਾ ਆਉਂਦਾ ਸੀ, ਉਹ ਕਹਿੰਦਾ ਮਾਣਿਆ ਕਿਤੇ ਨੂੰ ਜਾਣਦਾ ਸੀ ਤੂੰ ਦੁਆਲੇ ਘੁੰਮਦਾ? ਕਹਿੰਦਾ ਜਵਾਨ ਆਹ ਗੱਲ ਹੈ, ਉਹ ਕਹਿੰਦਾ ਗੁਰੂ ਦਾ ਬਚਨ ਮੈਨੂੰ ਦੇ ਤਾਂ ਹਾਰ ਲੈ ਲੈ। ਗੁਰੂ ਦਾ ਬਚਨ ਲੈ ਕੇ ਉਹਨੇ ਚਿਹਾ ਵਿੱਚ ਛਾਲ ਮਾਰਤੀ, ਉਹਦਾ ਮੁਕਤ ਹੋ ਗਿਆ। ਇਹਨੂੰ ਫੜ ਲਿਆ ਪੁਲਿਸ ਵਾਲਿਆਂ ਨੇ, ਇਹ ਕਹਿੰਦੇ ਮੈਂ ਸਿੱਖ ਆ। ਉਹ ਕਹਿੰਦਾ ਤੂੰ ਸਿੱਖ ਕਿੱਧਰ ਦਾ? ਸਿੱਖ ਚੋਰੀਆਂ ਕਰਦੇ ਲੋਕਾਂ ਨੇ, ਸਿੱਖ ਤਾਂ ਉਹ ਵੀ ਜਿਹੜਾ ਚਿਹਾ ਛੱਡ ਕੇ ਮਰ ਗਿਆ। ਉਹਨੂੰ ਬਾਰੇ ਲਾ ਕੇ ਮਾਰ ਕਹਿਣ ਤੋਂ ਭਾਵ ਅੱਜ ਕਹਿੰਦੇ ਸਾਰੇ ਅਸੀਂ ਗੁਰੂ ਦੇ ਸਿੱਖ ਆ, ਪਰ ਜੇ ਗੁਰੂ ਦੀ ਕਸਵੱਟੀ ਲੱਗੇ ਪਤਾ ਕਿੱਥੇ ਲੱਗਣਾ ਕਹਿੰਦੇ ਕਿ ਪੈਰਾਂ ਚ। ਅੱਜ ਤਾਂ ਭਾਵੇਂ ਕੋਈ ਗਿਆਨ ਪ੍ਰਚਾਰ ਦੀ ਗੱਲ ਭਲਾਈ ਵਾਸਤੇ ਕਹਿ ਲਈ, ਉਹਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਕੱਜ ਕੇ ਬੋਲੋ ਸਾਧਨਾ। ਸੌਰਵ ਵਿਚਾਰ ਕਹਿੰਦੇ ਜੀ ਸੰਤ ਬਹੁਤ ਅਸ਼ਲੀਲ ਗੱਲਾਂ ਕਰਦੇ। ਮਹਾਰਾਜ ਨੇ ਕਿਹਾ ਗੁਰਮੰਤਰੀ ਹਨ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਹੈ, ਕੂਕਰ ਹੈ ਕੂਕਰ ਹੈ। ਫਿਰ ਸਾਧ ਸੰਗ ਜੀ ਕਾਕਿਆ ਸਰਪਨ ਹੈ ਤੁਲਖ ਲੈ। ਕੀ ਇਹ ਮਹਾਰਾਜ ਨੇ ਅਸ਼ਲੀਲ ਗੱਲਾਂ ਕੀਤੀਆਂ? ਸਾਡੀਆਂ ਧੀਆਂ ਭੈਣਾਂ ਪਾਕਿਸਤਾਨ ਜਾ ਕੇ ਕੱਟੜਿਆਂ ਵਿਚ ਰੁਲ ਰਹੀਆਂ ਪਰ ਮੁਸਲਮਾਨ ਬਣ ਰਹੀਆਂ, ਨੰਗੇ ਸਿਰ ਤੇ ਨੰਗੇ ਸਾਧ ਸੰਗਤ ਜੀ ਲੱਤਾਂ ਨਾਲ ਘੁੰਮ ਰਹੀਆਂ, ਇਹ ਕੋਈ ਅਸ਼ਲੀਲ ਕਰਮ ਨੇ? ਤੇ ਜੇ ਮੈਂ ਅਸ਼ਲੀਲਤਾ ਦੇ ਰੋਕਣ ਵਾਸਤੇ ਕੋਈ ਬਚਨ ਕਹਿ ਰਿਹਾ, ਜੇ ਤੁਸੀਂ ਉਹਨੂੰ ਵੀ ਅਸ਼ਲੀਲ ਕਹਿੰਦੇ ਹੋ, ਇਹ ਤਾਂ ਸਾਧ ਸੰਗਤ ਜੀ ਮੈਂ ਕਹਿੰਦਾ ਸਮਝ ਦੀ ਘਾਟ। ਗੱਜ ਕੇ ਬੋਲੋ ਸਾਧਨਾ। 25-25, 50-50 ਜਪ ਜੀ ਪੜ੍ਹਨ ਲਾ ਤਾ ਆਪਣੀਆਂ ਭੈਣਾਂ ਨੂੰ, ਆਪਣੇ ਵੀਰਾਂ ਨੂੰ ਸ਼ਰਾਬਾਂ ਮਾਸ ਖਜਾ ਛਡਾ ਕੇ ਗੰਦੀਆਂ ਫਿਲਮਾਂ ਵੇਖਣੋ ਔਰ ਪੱਬਾਂ ਕਲੱਬਾਂ ਵਿਚ ਜਾਣ ਤੋਂ ਔਰ ਹੋਰ ਵਿਅਸਨਾਂ ਤੋਂ ਧੜਾ ਧੜ ਸੰਗਤਾਂ ਨੂੰ ਰੋਕੀ ਜਾ ਰਹੇ ਹੈ, ਅੰਮ੍ਰਿਤ ਛਕਾਸ਼ਤਾ ਵੀ ਗੁਰੂ ਦੇ ਲੜ ਲਾਈ ਜਾ ਰਹੇ ਹੈ। ਮੈਨੂੰ ਨੀ ਸਮਝ ਆਉਂਦੀ ਕਿ ਬੇਇਸ਼ਲੀਲਾ ਕੰਮ ਕਿਹੜਾ ਮੈਂ ਕਰ ਰਿਹਾ। ਗੱਜ ਕੇ ਬੋਲੋ ਸਤਨਾਮ। ਸਮਝ ਦੀ ਇੱਕ ਘਾਟ, ਕਿਉਂਕਿ ਕਥਾ ਵਾਲਾ ਸੰਗ ਕੀਤਾ ਨਹੀਂ ਹੁੰਦਾ, ਤੇ ਜੇ ਕੋਈ ਗੱਲ ਸਗੋ ਸਰੀਰ ਦਾ ਪੈਦਾ ਕਰਨ ਵਾਸਤੇ ਕਹੀ ਜਾਏ ਪੂਰਾ ਵੀ ਪੱਖ ਗੁਆ ਲੈ ਲੈਂਦੇ। ਸਾਡੇ ਨੂੰ ਵੇਖਿਆ ਕਰੋ, ਇੱਕ ਪੱਖ ਕਾਲਾ ਹੈ ਤੇ ਇੱਕ ਪਰੌਠੇ ਤੇ ਪੂਰੀਆਂ ਤੇ ਪੂੜੇ ਪਕਾਉਣ ਵਾਲਾ। ਸਾਡੇ ਦੇ ਦੋਨੋਂ ਪੱਖ ਕੋਈ ਵੀ ਬਚਨ ਲਓ, ਉਹਦੇ ਚੋਂ ਗਿਆਨ ਲੈਣ ਦੀ ਕੋਸ਼ਿਸ਼ ਕਰਿਆ। ਜਿਹੜੇ ਵਿਚਾਰਵਾਨ ਬੰਦੇ ਉਹ ਹਰ ਗੱਲ ਤੋਂ ਗਿਆਨ ਲੈਂਦੇ, ਹਰ ਗੱਲ ਤੋਂ ਵਿਚਾਰ ਲੈਂਦੇ, ਤੇ ਜਿਹੜੇ ਮਨਮੁਖਤਾ ਬਿਰਤੀ ਵਾਲੇ ਮਨੁੱਖ ਹਨ ਉਹਨੀ ਹਮੇਸ਼ਾ ਕੋਈ ਨਾ ਕੋਈ ਉੱਥੇ ਇਹ ਗੱਲ ਸੋਚਣੀ ਹੁੰਦੀ, ਸਿੱਧਾ ਪਾਕਿਸਤਾਨ ਨੇ ਸੋਚਣਾ ਹੀ ਨਹੀਂ। ਮਹਾਰਾਜ ਦੀ ਜਪਜੀ ਸਾਹਿਬ ਦੀ 18ਵੀਂ ਪੌੜੀ ਪੜ੍ਹੋ, ਸਾਧ ਸੰਗਤ ਜੋ ਕਹਿੰਦੇ ਅਸੰਤ ਮੂਰਖ ਅੰਧ ਘੋਰ, ਅਸੰਤ ਚੋਰ ਆਰਾਮ ਖੋਰ, ਅਸੰਤ ਅਮਰ ਕਰ ਜਾਏ ਜੋਰ, ਅਸੰਤ ਗੜਵੜ ਹੱਤਿਆ ਕੁਮਾਰੀ, ਅਸੰਤ ਪਾਪੀ ਪਾਪ ਕਰ ਜਾਏ। ਕੀ ਮਹਾਰਾਜ ਇਹ ਸਾਧ ਸੰਗਤ ਜੀ ਆਸ਼ਲੀਲਤਾ ਦੀਆਂ ਗੱਲਾਂ ਕਰ ਰਹੇ ਤੇ ਲਿਖ ਰਹੇ ਹਨ? ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਰਾਜੇਸ਼ੀ ਮੁਕਦਮ ਹੁੰਦੇ, ਰਾਜੇ ਕਹਿਣਗੇ ਵੀ ਸਾਨੂੰ ਕੁੱਤੇ ਕਿਹਾ, ਕੁੱਤਾ ਕਿਹਨੂੰ ਕਹਿਣਾ, ਕਿੱਡਾ ਚੰਗਾ ਹੈ ਤੇ ਮਾੜਾ ਹੈ। ਕੀ ਮਹਾਰਾਜ ਆਸ਼ਲੀਲ ਵਚਨ ਵਰਤ ਰਹੇ ਸਨ? ਰਹੋ ਵਿਚਾਰ, ਇਸ ਕਰਕੇ ਮਹਾਰਾਜ ਕਹਿੰਦੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਤਾਂ ਯਾਦ, ਇਹ ਆਸ਼ਲੀਲਤਾ ਦੇ ਵਚਨ ਮਹਾਰਾਜ ਵਰਤ ਰਹੇ ਸਨ। ਗੁਰਬਾਣੀ ਸੁਣਨ ਦਾ ਇੰਨੇ ਮਨ ਸਾਡੇ ਕਮਜ਼ੋਰ ਹੋ ਗਏ, ਗੁਰਸਿੱਖਾਂ ਆਰਿਆਂ ਦੇ ਧੰਦੇ ਥੱਲੇ ਨੀ ਕੰਬਿਆ, ਬੰਦ ਵੰਗ ਕਟਾ ਕੇ ਨੀ ਹਿਲਿਆ, ਜਬੂਰਾਂ ਨਾਲ ਮਾਸ ਨਚਾ ਕੇ ਗੁਰੂ ਦੇ ਚਰਨਾਂ ਚੋਂ ਨਹੀਂ ਹਿਲਿਆ, ਤੇ ਅਲਦੀ ਸਾਹਿਬ ਨੇ ਅੱਜ ਬਚਨ ਵੀ ਜਰਨ ਵਾਸਤੇ ਤਿਆਰ ਨੇ, ਤੇ ਕੱਲ ਨੂੰ ਕਸਵੱਟੀ ਇਹੋ ਜਿਹੀ ਕਿਤੇ ਲੱਗ ਜਾਏ ਤੇ ਫੇਰ ਭਲਾ ਕਰਨੀ ਕੀ ਕਰਾਂਗੇ? ਸੱਚ ਕੇ ਬੋਲੋ ਸਾਧਨ। ਇਹ ਮਹਾਰਾਜ ਭਾਈ ਗੁਰਦਾਸ ਆਪਣੀ ਵਾਰ ਚ ਲਿਖਦੇ ਹੈ ਕਿ ਅੰਦਰ ਸਵਾ ਦਸਾਸ ਨੇ ਮੱਥੇ ਬਾਲ ਦੋਖਤਾਂ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ। ਇਹ ਅਸ਼ਲੀਲਤਾ ਦਾ ਬਚਨ ਹੈ ਜੋ ਹੋਇਆ ਸੀ ਮੌਕੇ ਤੇ ਭਾਈ ਗੁਰਦਾਸ ਲਿਖਦਾ। ਕੀ ਹੈ ਤਾਂ ਕਿ ਆਪਾਂ ਨਹੀਂ ਸੁਣਾਉਂਦੇ ਕਿ ਦ੍ਰੋਪਦੀ ਨੂੰ ਸਭ ਵਿੱਚ ਨਗਨ ਕਰਨ ਲੱਗੇ ਸਨ? ਸੱਚ ਕੇ ਬੋਲੋ ਸਾਧਨ। ਅੱਜ ਗੁਰਸਿੱਖ ਲੜਕੀਆਂ ਤੇ ਲੜਕੇ ਕੀ ਪੰਜਾਬ ਦੇ ਅੰਦਰ ਅਲਪ ਨੰਗੇ ਕਰਕੇ ਉਹਨਾਂ ਦੇ ਗੁਪਤ ਅੰਗਾਂ ਦੇ ਪੱਟ ਲਾ ਲੱਗੇ ਮਿਰਚਾਂ ਨੀ ਭੁੱਕੀਆਂ ਜਾ ਰਹੀਆਂ, ਜੇ ਇਹਨਾਂ ਗੱਲਾਂ ਨੂੰ ਸਟੇਜ ਤੇ ਕਹਿ ਦਿੱਤਾ ਜਾਂ ਅਸ਼ਲੀਲਤਾ ਜਾਂ ਅਸ਼ਲੀਲਤਾ ਨੂੰ ਰੋਕਣ ਵਾਸਤੇ ਯਤਨ ਬਜ ਕੇ ਬੋਲੋ ਸਾਧਨਾ, ਇਹ ਅਸ਼ਲੀਲਤਾ ਦੇ ਬਚਨ ਹੈ ਜਾਂ ਅਸ਼ਲੀਲਤਾ ਨੂੰ ਬੰਦ ਕਰਨ ਦੇ ਬਚਨ। ਜੇ ਸੰਗਤਾਂ ਨੂੰ ਉਜਾਗਰ ਨਾ ਕੀਤਾ ਜਾਏ ਤੇ ਦੱਸੋ ਫਿਰ ਗੋਲ ਮੋਲ ਗੱਲ ਰੱਖੀ ਤੇ ਪ੍ਰਗਟ ਹੋਵੇ ਕਿਵੇਂ? ਤੁਸੀਂ ਇੱਥੇ ਬੈਠੇ ਹੋ, ਅਸੀਂ ਉੱਥੇ ਰਹਿੰਦੇ ਹੋ, ਤੁਸੀਂ ਅਖਬਾਰਾਂ ਪੜ੍ਹ ਕੇ ਗੱਲਾਂ ਕਰਦੇ, ਅਸੀਂ ਪ੍ਰਤੱਖ ਦੇਖ ਕੇ ਕਰਦੇ ਹਾਂ। ਇਸ ਕਰਕੇ ਸਤਸੰਗਿਓ, ਸਤਸੰਗਤ ਵਿੱਚ ਜਿਗਰੇ ਨਾਲ ਬੈਠਿਆ ਕਰੋ, ਮਹਾਨ ਆਤਮਾ ਤੇ ਮਹਾਨ ਦਿਲ ਬਣਾ ਕੇ ਸੰਗਤ ਵਿੱਚ ਆਇਆ ਕਰੋ। ਸਾਊਂਡ ਬੋਡੀ ਹੈ ਤੇ ਸਾਊਂਡ ਮਾਇੰਡ, ਬਲਵਾਨ ਸਰੀਰਾਂ ਦੇ ਅੰਦਰ ਬਲਵਾਨ ਆਤਮਾ ਹੁੰਦੀਆਂ। ਜਿਹਦੀ ਆਤਮਾ ਸ਼ੁੱਧਰ ਹੈ ਉਹ ਕਦੇ ਵੀ ਸੱਚਾਈ ਨੂੰ ਸੁਣ ਨਹੀਂ ਸਕਦਾ ਤੇ ਬਰਦਾਸ਼ਤ ਨਹੀਂ ਕਰ ਸਕਦਾ। ਸੱਚਾਈ ਨੂੰ ਸੁਣਨਾ ਤੇ ਸੱਚਾਈ ਨੂੰ ਕਹਿਣਾ ਇਹ ਦੋਨੋਂ ਗੱਲਾਂ ਔਖੀਆਂ। ਗੱਜ ਕੇ ਬੋਲੋ ਸਤਨਾਮ। ਮਹਾਰਾਜ ਨੇ ਕਿੰਨਾ ਕਾਲ ਸੰਗਤ ਜੀ ਜਿਹੜਾ ਬਾਬਰ ਨੇ ਤਾਂਡਵ ਨਾਸ਼ ਕੀਤਾ ਉਹਨੂੰ ਕਿਹਾ ਨੇ, ਜੈਸੀ ਨੂੰ ਆਵੇ ਖਸਮ ਜੀ ਬਾਣੀ, ਫੈਸਲਾ ਕਰੀ ਗਿਆਨ ਦੇ ਲਾ ਲੋ, ਪਾਪ ਕੀ ਜੰਜਲਾ ਕਾਬ ਨੂੰ ਧਾਇਆ, ਚੋਰੀ ਮੰਗੈ ਦਾਨ ਵੇ ਲਾ ਲੋ, ਤਾਜੀਆਂ ਬਾਹਣਾ ਕੀ ਗੱਲ ਥੱਕੀ, ਅਗਲ ਪੜੇ ਸੈਤਾਨ ਵੇ ਲਾ ਲੋ। ਅੱਗ ਦਾ ਮਤਲਬ ਇੱਥੇ ਕੀ ਹੈ? ਸ਼ੈਤਾਨ ਜਿਹੜਾ ਕਾਮਦੇਵ ਹੈ ਇਹ ਨਿਕਾਹ ਪੜਾ ਰਿਹਾ, ਆਪ ਨੂੰ ਅਰਥਾਂ ਦਾ ਬੋਧ ਨੀ। ਤੇ ਜੇ ਹੁਣ ਅਰਥ ਕਰਨੇ, ਜੇ ਤਾਂ ਮੈਂ ਕਰਦਾ ਹਾਂ ਕੀਰਤਨ ਜਾਂ ਪਾਠ ਜੋ ਲਿਖਿਆ ਜਾਂ ਉਹਨੂੰ ਨਿਕਾ ਕੇ ਜਾਂ ਪੜ੍ਹ ਕੇ ਚੱਲ ਜਾਂ, ਤੇ ਜਦੋਂ ਵਿਆਖਿਆ ਕਰਨੀ ਹੈ ਇਹ ਤਾਂ ਸਭ ਕੁਝ ਕਰਨਾ ਪੈਣਾ। ਗੌਤਮ ਨਾਰ ਉਮਾ ਭਗਤ ਸਵਾਮੀ ਸੀਰ ਧਾਰਨ ਸਹਿਤ ਭਗਤ ਗਾਮੀ, ਇਹ ਮਹਾਰਾਜ ਅਸ਼ਲੀਲਤਾ ਦੇ ਬਚਨ ਲੈ ਗਏ ਤੇ ਜੇ ਵਿਆਖਿਆ ਕਰਨੀ ਉਹ ਭਲਾ ਕਿਵੇਂ ਨਿਕਲੇਗਾ? ਜਿਹੜੀ ਇੰਦਰ ਦੀ ਸਾਖੀ ਹੈ, ਜਿਵੇਂ ਗੌਤਮ ਦੀ ਔਰਤ ਤੇ ਉਹਦਾ ਮਨ ਮੈਲਾ ਹੋਇਆ, ਜਿਵੇਂ ਗੌਤਮ ਦੇ ਸ਼ਰਾਪ ਨਾਲ ਉਹਦੇ ਸਰੀਰ ਤੇ ਹਜ਼ਾਰ ਭਾਗ ਹੋਏ ਕਿ ਉਹ ਸਾਖੀ ਸੁਣਾਉਣੀ ਨਾ ਪਵੇਗੀ। ਸਾਰੇ ਸੰਪਰਦਾਇਕ ਤਾਲੀ ਮਹਾਂਪੁਰਖ ਸੁਣਾਉਂਦੇ ਆਏ, ਅਸੀਂ ਕਿਤੇ ਆਪ ਪੜ੍ਹ ਕੇ ਗੱਲਾਂ ਸੁਣਾਉਣੇ, ਜੋ ਮਹਾਂਪੁਰਖਾਂ ਨੇ ਪੜ੍ਹਾਈਆਂ ਉਹ ਹੀ ਸੁਣਾ ਰਹੇ ਹਾਂ। ਗੱਜ ਕੇ ਬੋਲੋ ਸਾਧਨਾ। ਗੁਰਬਾਣੀ ਦੇ ਬਚਨ ਸੁਣਨੇ ਵੀ ਅਸ਼ਲੀਲਤਾ ਮੰਨਣ ਲੱਗ ਪਏ ਤੇ ਹੋਰ ਦੱਸੋ ਕਿਹੜਾ ਬਚਨ ਸੁਣਾ? ਫਿਲਮਿਆਂ ਵਿੱਚ, ਟੈਲੀਵਿਜ਼ਨਾਂ ਚ ਦਿਨਾਂ ਲੋਕ ਤਾਂਡਵ ਨਾਚ ਦੇਖ ਰਹੇ ਹੈ, ਕਦੀ ਨੂੰ ਕੋਈ ਆਪਣੇ ਕੁੜੀਆਂ ਮੁੰਡਿਆਂ ਨੂੰ ਹਟਾਉਂਦਾ? ਇੱਥੇ ਦਾ ਜੇ ਕੋਈ ਗੱਲ ਕਹੀ ਉਹ ਵੀ ਗਿਆਨ ਦੁਆਰਾ ਬੁਰਾਈ ਤੋਂ ਰੋਕਣ ਵਾਸਤੇ ਕਹੀ ਜਾਂਦੀ। ਅੱਜ ਕਿਤੇ ਬੋਲੋ, ਉੱਥੇ ਬੁਰਾਈ ਪੈਦਾ ਕਰਨ ਵਾਸਤੇ ਸਭ ਕੁਝ ਕਰ ਰਹੇ ਹੈ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ। ਕਹਿੰਦੇ ਜੀ ਮੁੰਡੇ ਕੁੜੀਆਂ ਕਹਿਣਾ ਨਹੀਂ ਮੰਨਦੇ, ਜੇ ਤੁਹਾਡੇ ਮੁੰਡੇ ਕੁੜੀਆਂ ਨੂੰ ਕਹਿਣਾ ਮੰਨਣ ਦੀ ਆਦਤ ਪਾਉਣੇ ਤੁਸੀਂ ਉਹ ਵੀ ਬਰਦਾਸ਼ਤ ਨਹੀਂ ਕਰਦੇ? ਆਪਣੇ ਵਿੱਚ ਹਿੰਮਤ ਨਹੀਂ ਤੇ ਜੇ ਕੋਈ ਪੁਰਸ਼ ਹਿੰਮਤ ਕਰਦਾ ਤੁਹਾਡੀਆਂ ਔਲਾਦਾਂ ਦੇ ਪਰਿਵਾਰ ਸੁਧਰ ਜਾਣ, ਰੱਬ ਹੀ ਰੱਖਦਾ ਨਾ। ਇਸ ਕਰਕੇ ਪਿਆਰੇ ਸੰਗੀਓ, ਸੰਗਤ ਵਿੱਚ ਬਹਿਣਾ ਉੱਠਣਾ ਤੇ ਸੁਣ ਦਾ ਸੁਭਾਅ ਬਣਾਇਆ ਰਹੋ। ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਫਰਨਾਮਾ ਪੜ੍ਹੋ, ਉਹਦੇ ਵਿੱਚ 11 ਹਕਾਇਤਾਂ ਹਨ। ਕਿੰਨੇ ਮਹਾਰਾਜ ਨੇ ਬਚਨ ਖੋਲ ਕੇ ਔਰੰਗਜ਼ੇਬ ਦੇ ਕੰਨ ਖੋਲੇ, ਬਾਣੀ ਦਾ ਪੜ੍ਹ ਨਹੀਂ ਨਾ ਹੋਏ, 10 ਗ੍ਰੰਥ ਦਾ ਦਰਸ਼ਨ ਨਾ ਕਰਨੇ ਹੋਏ ਤੇ ਸਾਨੂੰ ਸੋਝੀ ਕਿਵੇਂ ਆਵੇ? ਜਦ ਤੱਕ 10 ਗ੍ਰੰਥ ਨਹੀਂ ਪੜ੍ਹਦੇ ਉਦ ਤੱਕ ਤਾਂ ਸਿੰਘਾਂ ਨੂੰ ਸਿੰਘ ਪੁਣੇ ਦਾ ਪਤਾ ਹੀ ਨਹੀਂ ਲੱਗ ਸਕਦਾ। ਗੱਜ ਕੇ ਬੋਲੋ ਸਾਧਨਾ। 10 ਗ੍ਰੰਥ ਹਰ ਗੁਰਸਿੱਖ ਮਾਈ ਭਾਈ ਨੂੰ ਪੜ੍ਹਨਾ ਚਾਹੀਦਾ, ਸੋਝੀ ਆਵੇ। ਜੇ ਮਹਾਰਾਜ ਅਸ਼ਲੀਲ ਪੁਣੇ ਤੋਂ ਡਰਦੇ ਉਹਨਾਂ ਨੂੰ ਆਪਣੀ ਪਵਿੱਤਰ ਕਲਮ ਨਾਲ 405 ਜਿਲਕਰ ਲਿਖਣ ਦੀ ਕੀ ਲੋੜ ਸੀ? ਉਹ ਆਪ ਪੈਗੰਬਰ ਸਨ, ਆਪ ਮਹਾਂਪੁਰਖ ਸਨ, ਸਾਡੇ ਵਾਸਤੇ ਲਿਖੇ ਕਿ ਸਾਡੇ ਸਿੰਘ ਸੋਝੀ ਪ੍ਰਾਪਤ ਕਰ ਲੈਣ। ਉਹ ਲਿਖੇ ਤਾਂ ਕਿ ਅਸੀਂ ਅਸ਼ਲੀਲਤਾ ਤੋਂ ਰੁਕ ਜਾਈਏ। ਤੇ ਜੇ ਕੋਈ ਬੰਦਾ ਕਹੇ ਮਹਾਰਾਜ ਇਹੋ ਜਿਹੇ ਚਲਿੱਤਰ ਲੈ ਦੇ ਪੈਗੰਬਰ ਹੋ ਕੇ ਉਹਨਾਂ ਨੂੰ ਇਸਤਰੀਆਂ ਦੇ ਚਲਿੱਤਰ ਲਿਖਣ ਦੀ ਕੀ ਲੋੜ ਹੈ? ਪਰ ਉਹ ਸਰਬਾਗਨ ਜੋ ਕਰਦੇ ਉਹ ਸਾਡੇ ਭਲੇ ਵਾਸਤੇ ਕਰਦੇ, ਕਦੀ ਬੁਰਾ ਨਹੀਂ ਕਰਦੇ। ਗੁਰ ਕਰਿਆ ਤਾਂ ਕਾਰ ਸਮਾਵੋ, ਗੁਰ ਕੀ ਕਰਨੇ ਕਾਹੇ ਧਾਵੋ। ਗੁਰੂ ਭਾਵੇਂ ਬਚਨ ਨਾ ਕੋ ਕਹਿਣ, ਗੁਰੂ ਭਾਵੇਂ ਤਲਵਾਰ ਨਾਲ ਪ੍ਰੀਖਿਆ ਕਰਨ, ਗੁਰੂ ਭਾਵੇਂ ਆਰੇ ਨਾਲ ਪ੍ਰੀਖਿਆ ਕਰੇ, ਗੁਰੂ ਭਾਵੇਂ ਜਬੂਰਾ ਨਾਲ ਪ੍ਰੀਖਿਆ ਕਰੇ, ਖੋਪਰੀ ਲਾ ਕੇ ਪ੍ਰੀਖਿਆ ਕਰੇ, ਗੁਰੂ ਭਾਵੇਂ ਆਲੂ ਮੰਗ ਦੇਖ ਅਵਾਲ ਕੇ ਪ੍ਰੀਖਿਆ ਕਰੇ, ਗੁਰੂ ਭਾਵੇਂ ਸੱਚੀ ਤਵੀ ਤੇ ਬਹਾ ਕੇ ਗੁਰੂ ਨੇ ਇਤਨੀ ਕਰੜੀ ਪ੍ਰੀਖਿਆ ਕਰਕੇ ਸਿੱਖ ਨੂੰ ਕੁਝ ਦੇਣਾ ਹੀ ਦੇਣਾ ਹੈ। ਗੱਜ ਕੇ ਬੋਲੋ ਸਤਨਾਮ। ਰਹੋ ਵਿਚਾਰ, ਸਤਿਗੁਰ ਸੱਚੇ ਪਾਤਸ਼ਾਹ ਕਥਨ ਕਰਦੇ ਹੈ ਕਿ ਮੈਂ ਉਹਨਾਂ ਗੁਰਸਿੱਖਾਂ ਤੋਂ ਵਾਰਨੇ ਮਲਿਆਰਨੇ ਜਾਂਦਾ ਹਾਂ ਜੋ ਚੱਲਣ ਸਤਿਗੁਰ ਭਾਏ, ਜਿਹੜੇ ਸਤਿਗੁਰੂ ਦੀ ਭਾਏ ਆਗਿਆ ਵਿੱਚ ਚੱਲਦੇ ਹਨ। ਮਹਲਾ ਤੀਜਾ, ਤੀਸਰੇ ਪਾਤਸ਼ਾਹ ਕਥਨ ਕਰ ਰਹੇ ਹਨ, ਬਿਨ ਸ਼ਬਦ ਸੁਧ ਨਾ ਹੋਵੇ। ਸ਼ਬਦ ਦੀ ਵਿਚਾਰ ਤੋਂ ਬਿਨਾਂ ਮਨ ਸੁਧ ਨਹੀਂ ਹੁੰਦਾ। ਸ਼ਬਦ ਦੀ ਵਿਚਾਰ ਕੈਸੀ ਜਿਹੜੀ ਮਨ ਨੂੰ ਸੁਧ ਕਰਦੀ? ਸ਼ਬਦ ਜਿਹੜਾ ਉਹ ਤਾਂ ਹੀ ਸਿੱਧੀ ਨੂੰ ਪ੍ਰਾਪਤ ਕਰਦਾ
ਜਿਹੜੇ ਸ਼ਬਦ ਦੋਹਾਂ ਪੱਖਾਂ ਨੂੰ ਦੱਸਦਾ, ਇੱਕ ਪੱਖ ਬੁਰਾਈ ਦਾ, ਇੱਕ ਪੱਖ ਭਲਾਈ ਦਾ। ਭਲਾਈ ਦੀਆਂ ਵਿਸ਼ੇਸ਼ੀਆਂ ਵਿਸ਼ੇਸ਼ਤਾਈਆਂ ਤੇ ਬੁਰਾਈ ਦੇ ਔਗਣ ਜਦੋਂ ਸ਼ਬਦ ਦੁਆਰਾ ਦੱਸੇ ਜਾਂਦੇ, ਫੇਰ ਹੀ ਬੰਦਾ ਬੁਰਾਈ ਛੱਡ ਸਕਦਾ। ਰੱਜ ਕੇ ਬੋਲੋ ਸਾਧਨ। ਬਾਣੀ ਵੀ ਤਾਂ ਬਹੁਤ ਖੁੱਲੇ ਸ਼ਬਦ ਲਿਖੇ ਹੋਏ, ਜੇ ਸਤਰੀ ਪੁਰਖ ਹੈ ਇਹਨਤ ਮੇਲਾ, ਉਥੇ ਮੰਦ ਕਮਾਲੀ। ਇਧਰੋਂ ਵੱਧ ਖੁੱਲਾ ਸ਼ਬਦ ਮਹਾਰਾਜ ਕੀ ਲਿਖ ਸਕਦੇ ਆ? ਫਿਰ ਸਵਾਦ ਕਾਰਨ ਕੋਟ ਦਿਲਕ ਦੁੱਖ ਪਾਵੈ, ਘੜੀ ਬੋਧ ਸੰਗ ਮਨ ਹੈ ਰਲੀਆਂ, ਫਿਰ ਬਹੁਰ ਬਹੁਰ ਪਛਤਾਵੈ। ਤੰਗ ਕਾਮਨੀ ਹੈਵਰ ਗੈਵਰ ਬਹੁਵੇ ਦਾਨ ਦਾ ਤਾਰਨ, ਜੇ ਲੱਖ ਇਸਤਰੀਆਂ ਭੋਗ ਕਰੈ ਨਵਖੰਡ ਰਾਜ ਕਮਾਵੇ। ਇਹਦੋਂ ਖੁੱਲੇ ਸ਼ਬਦ ਹੋਰ ਕੀ ਲਿਖਣੇ ਆ? ਤੇਰਾਂ ਪੰਕਤੀਆਂ ਨੂੰ ਗੁਰਬਾਣੀ ਨੀ ਮੰਨਦੇ? ਇਹ ਫਾਰਸੀ ਦੀਆਂ ਅਰਬੀ ਦੀਆਂ ਹਨ? ਕਿਹੜੇ ਸਿੱਖ ਨੂੰ ਪੜ੍ਹ ਕੇ ਇਹਨਾਂ ਦੀ ਸਮਝ ਨਹੀਂ ਲੱਗਦੀ? ਰੱਜ ਕੇ ਬੋਲੋ ਸਾਧਨ। ਕੱਲ ਨੂੰ ਕੋਈ ਸਿੱਖ ਪੁੱਛੇਗਾ, ਚੰਗਾ ਵੀ ਗੁਰੂ ਸਾਹਿਬ ਸਨ ਇਹੋ ਜਿਹੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਚ ਲੈਦਾ? ਰੱਜ ਕੇ ਬੋਲੋ ਸਾਧਨ। ਗੁਰਸਿੱਖ ਤਰਕ ਨਹੀਂ ਕਰ ਸਕਦਾ, ਤਰਕ ਹਮੇਸ਼ਾ ਮਨਮੁਖ ਵਿਅਕਤੀ ਵਾਲਾ ਹੀ ਕਰਦਾ। ਜਦੋਂ ਗੁਰਸਿੱਖੀ ਆ ਜਾਏ ਫਿਰ ਤਾਂ ਉਹਦੇ ਮਨ ਚ ਕੋਈ ਸ਼ੰਕਾ ਰਹਿੰਦੀ ਨਹੀਂ। ਸ਼ੰਕਾ ਮਨੋਂ ਮਿਟਾਏ ਗਿਆ ਪਰਪਕਾਰ ਕਰੇ, ਇਹ ਗੁਰਸਿੱਖ ਦੀ ਅਵਸਥਾ। ਭਾਈ ਗੁਰਦਾਸ ਜੀ ਮਹਾਰਾਜ ਨੇ ਲਿਖੀ, ਸ਼ੰਕਾ ਮਨੋਂ ਮਿਟਾਏ ਗਏ, ਉਹਦੇ ਵਿੱਚ ਕੋਈ ਸ਼ੰਕਾ ਨਹੀਂ। ਲੋਕ ਲਾਜ, ਸੰਸਾਰ ਦੀ ਲਾਜ, ਔਰ ਸਮਾਜ ਦੀ ਲਾਜ, ਰਾਜਨੀਤਿਕ ਲੋਕਾਂ ਦੀ ਲਾਜ, ਅਤੇ ਆਪਣੇ ਮਨ ਦੀ ਲਾਜ, ਆਪਣੀ ਕੁੱਲ ਸਮੂਹ ਪਰਿਵਾਰਕ ਲਾਜ ਨੂੰ ਤਿਆਗ ਕੇ ਗੁਰੂ ਦੇ ਦਰਬਾਰੇ ਸਿੱਧਾ ਹੋ ਕੇ ਤੁਰ ਸਕਦਾ। ਜਿਹੜਾ ਇਹਨਾਂ ਲਾਜਾਂ ਵਿੱਚ ਫਸਿਆ ਹੋਇਆ ਉਹ ਕਦੀ ਗੁਰੂ ਦੇ ਸਨਮੁਖ ਹੋ ਹੀ ਨਹੀਂ ਸਕਦਾ। ਰੱਜ ਕੇ ਬੋਲੋ ਸਤਨਾਮ। ਜਿਹੜਾ ਅਜੇ ਇਹਨਾਂ ਚੀਜ਼ਾਂ ਚ ਫਸਿਆ ਹੈ ਨਾ, ਉਹਦਾ ਗੁਰੂ ਦੇ ਸਨਮੁਖ ਹੀ ਨਹੀਂ ਹੋ ਸਕਦਾ। ਭਗਤ ਦੀਪਾ ਜੀ ਦਾ ਕਦੇ ਇਤਿਹਾਸ ਪੜ੍ਹਿਆ? ਪਹਿਲਾਂ ਦੇਵੀ ਦੇ ਉਪਾਸ ਸਨ ਜਿਨ੍ਹਾਂ ਦਾ ਗੁਰਬਾਣੀ ਵੀ ਸ਼ਬਦ ਹੈ, ਗੁਰਦਾਸ ਸੰਗਤ ਜੀ ਜਿਨ੍ਹਾਂ ਦੀਆਂ ਨੌ ਰਾਣੀਆਂ ਸਨ, ਦੇਵੀ ਦੀ ਉਪਾਸਨਾ ਕਰਦੇ ਸੀ। ਦੇਵੀ ਕਹਿਣ ਲੱਗੀ, ਮੈਂ ਤੈਨੂੰ ਪਦਾਰਥ ਦੇ ਸਕਦੀ ਹਾਂ, ਦੁੱਧ ਖੁਦ ਦੇ ਸਕਦੀ, ਮੁਕਤੀ ਨਹੀਂ। ਕਹਿਣ ਲੱਗਾ, ਮੁਕਤੀ ਕਿੱਥੋਂ ਮਿਲੂ? ਕਹਿੰਦੇ ਸਵਾਮੀ ਰਾਮਾਨੰਦ ਕੋ ਜਾ। ਇਹ ਰਾਮਾਨੰਦ ਕੋ ਆਇਆ, ਕਹਿੰਦਾ ਮੈਂ ਸੰਤ ਬਣਨਾ। ਉਹ ਕਹਿਣ ਲੱਗੇ, ਆ ਪਹਿਲਾਂ ਰਾਜ ਸਮਾਜ ਦੇ ਹਕਾਰ ਛੱਡ, ਇਹ ਤਾਜ ਮੁਕਤਸਰ ਲਾ। ਬੀਬੀ ਨੇ ਪੁੱਛਿਆ, ਇਹਦੀ ਜਿਹੜੀ ਨੌਵਾਂ ਇਸਤਰੀਆਂ ਚੋਂ ਇੱਕ ਰਾਣੀ ਸੀ ਸੀਤਾ, ਕਿ ਪਤੀ ਜੀ ਆਪ ਕਿੱਧਰ ਜਾ ਰਹੇ ਹੋ? ਕਹਿੰਦੇ ਫਕੀਰ ਬਣ ਜਾ ਰਹੇ, ਮਨ ਦੀ ਸ਼ਾਂਤੀ ਵਾਸ। ਉਹ ਕਹਿਣ ਲੱਗੀ, ਮੈਂ ਪਤੀ ਵਰਤਾ, ਮੈਂ ਤੁਹਾਡਾ ਸਾਥ ਨਹੀਂ ਛੱਡ ਸਕਦੀ। ਕਹਿਣ ਲੱਗੇ, ਮੈਨੂੰ ਫਿਰ ਰਾਮ ਚੰਦਰ ਮੰਨਦੀ ਹੈ? ਕਹਿੰਦੇ ਹਾਂ ਜੀ ਮੰਨਦੀ। ਕਹਿਣ ਲੱਗੇ, ਚੰਗਾ, ਮੇਰੇ ਨਾਲ ਤਾਂ ਨਹੀਂ ਸਕਦੀ ਹੈ, ਲੋਕ ਲਾਜ ਨੂੰ ਤਿਆਗਣਾ ਪਵੇਗਾ, ਬਾਸਤਰ ਲਾ ਕੇ ਮੇਰੇ ਮਗਰ ਆ। ਉਵੇਂ ਅਲਪ ਨੰਗੀ ਹੋ ਕੇ ਮਗਰ ਤੁਰ ਪਈ, ਉਸੇ ਵੇਲੇ ਵਿਚਾਲਾ ਪਾ ਦਿੱਤਾ, ਬਸ ਤੂੰ ਮੇਰੇ ਨਾਲ ਨਿਭ ਸਕਦੀ। ਰੱਜ ਕੇ ਬੋਲੋ ਸਾਧ। ਕਿਤੇ ਸਾਖੀ ਪ੍ਰਮਾਣ ਤਾਂ ਪੜ੍ਹੋ, ਜਿਹਦੇ ਚ ਭਗਤਾਂ ਦਾ ਸਾਰਾ ਜੀਵਨ ਵਰਣਨ ਕੀਤਾ ਗਿਆ। ਕੀ ਭਗਤ ਬੀਬਾ ਜੀ ਦੇ ਇਤਿਹਾਸ ਵਿੱਚ ਇਹ ਸਾਖੀ ਨੇ? ਇੱਕ ਵੇ ਸਾਧੂ ਸੰਤਾਂ ਦੀ ਸੇਵਾ ਬੜੀ ਕਰਦੇ ਸੀ, ਚੋਰਾਂ ਨੇ ਕਿਹਾ ਸਾਧਾਂ ਦਾ ਪਾਸ਼ਤ ਬੜਾ, ਕਿਉਂਕਿ ਅਕਸਰ ਰਾਣੀ ਸੀ ਰੂਪ ਜੋਗਨ ਤਾਂ ਉਹੀ ਰਹਿਣਾ, ਭਾਵੇਂ ਫਕੀਰਾਂ ਵਾਲੇ ਜਿਹੜੇ ਪਾ ਲੈ। ਭਗਤ ਬੀਬਾ ਜੀ ਨੂੰ ਕਹਿਣ ਲੱਗੇ, ਤੂੰ ਮਹਾਤਮਾ ਦੀ ਸੇਵਾ ਬੜੀ ਕਰਦਾ ਹਾਂ, ਆਪਣੀ ਜਿਹੜੀ ਔਰਤ ਹੈ ਸਾਨੂੰ ਵਕਾਰ ਬਹੁਤ ਸਤਾਉਂਦੇ ਆ, ਭੇਟ ਕਰ। ਭਗਤ ਬੀਬਾ ਜੀ ਨੇ ਕਿਹਾ, ਜਾ ਕੇ ਲੈ ਲੋ। ਜਦੋਂ ਇਹ ਪੂਰੀ ਤ੍ਰੇਸ਼ੀ ਧਾਰਨ ਕਰਕੇ ਆਇਆ, ਪਤੀ ਵਰਤਾ ਔਰਤ ਸੀ, ਅੱਖਾਂ ਤੋਂ ਅੰਨੇ ਹੋ ਗਏ, ਪਿੱਛੇ ਨੂੰ ਮੁਹਣ ਸਜਾ ਕੇ। ਬੀਬਾ ਜੀ ਨੂੰ ਕਹਿੰਦੇ, ਇਉਂ ਹੁੰਦਾ? ਕਹਿੰਦੇ, ਭਾਈ ਤੁਸੀਂ ਪਵਿੱਤਰ ਦ੍ਰਿਸ਼ਟੀ ਕਰਕੇ ਜਾਓ। ਜਦੋਂ ਮਾਤਾ ਦੀ ਦ੍ਰਿਸ਼ਟੀ ਕਰਕੇ ਗਏ, ਉੱਥੇ ਜਾ ਕੇ ਫੇਰ ਮਨ ਮੈਲਾ ਹੋ ਗਿਆ, ਤੂੰ ਸ਼ੇਰਨੀ ਦਾ ਵੀ ਧਾਰ ਕੇ ਬੈਠੀ। ਤੀਜੀ ਵਾਰੀ ਫਿਰ ਪਵਿੱਤਰ ਮਨ ਧਾਰ ਕੇ ਗਿਆ ਤੇ ਮਾਤਾ ਬੈਠੀ। ਕਹਿੰਦੇ, ਮਾਤਾ ਜੀ, ਅਸੀਂ ਤੁਹਾਡੇ ਸਾਥ ਨੂੰ ਨੀ ਜਾਣਦੇ, ਅਸੀਂ ਹੈਗੇ ਸੀ ਚੋਰ, ਸਾਧਾਂ ਦਾ ਬਾਣਾ ਪਾ ਕੇ ਤੁਹਾਡਾ ਜੋਬਨ ਠੱਗਣ ਲਈ ਸਕਰਮੀ ਬਣ ਕੇ ਆਏ ਸੀ। ਤੁਹਾਨੂੰ ਮਹਾਂਪੁਰਖ ਹੈ ਜਿਨ੍ਹਾਂ ਦੇ ਵਿੱਚ ਇਤਨੀ ਵੱਡੀ ਵਿਸ਼ਾਲਤਾ ਤੇ ਉਦਾਰਤਾ ਹੈ, ਅਸੀਂ ਆਪਣੇ ਕਰਮ ਦਾ ਫਲ ਭੋਗਿਆ, ਸਾਨੂੰ ਖੇਮਾ ਕਰ ਦਿਓ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਜਿਹੜਾ ਸਾਖੀ ਪ੍ਰਮਾਣ ਹੈ, ਉਹਦੇ ਵਿੱਚ ਹੀ ਇਹ ਸਾਰੀਆਂ ਸਾਖੀਆਂ ਲਿਖੀਆਂ ਗਈਆਂ ਹਨ। ਪ੍ਰਾਪੂ ਜੀ ਅਸੀਂ ਕਥਾ ਵਾਰਤਾ ਪੜ੍ਹਨੀ ਹੀ ਨਹੀਂ ਨਾ ਸੁਣਨੀ ਹੈ, ਤੇ ਫਿਰ ਦੱਸੋ ਪਤਾ ਕਿਵੇਂ ਲੱਗੇ ਇਤਿਹਾਸ ਪ੍ਰਸੰਗ ਦੀ? ਜਿੱਥੇ ਸਜਣੇ ਦਾ ਧਾਰੀ ਕਾਮਾ ਰਸੀ ਸਵਾਰਥੀ ਵਾਰਤੀ ਪੈ ਸਵਾਰੀ ਸਾਗੁਣ ਕਹਾ ਜਗਤ ਗੁਰਾ ਜੋ ਕਰਮ ਨਾਲ ਨਾਲਤਾ ਹੈ। ਉਹ ਜਿਹੜੀ ਹੁਣ ਨਿਰਪਤਨਿਆ ਦੇ ਪ੍ਰਾਪਤੀ ਵਾਸਤੇ ਪੁਜਾਰੀ ਨੇ ਪਖੰਡੀ ਵਿਸ਼ਨੂੰ ਦਾ ਰੂਪ ਧਾਰਿਆ, ਉਹ ਸਾਖੀ ਸੁਣਾਉਣੀ ਪਵੇਗੀ, ਤੇ ਕਿਹੜੀ ਸਾਖੀ ਸੁਣਾਓਗੇ? ਜੋ ਜੀ ਮੈਂ ਜੋਰ ਚਰੀ ਚੰਦਰਾਵਲ ਸਾਂਝ ਕ੍ਰਿਸ਼ਨ ਜਾਗਨ ਭਇਆ ਪਾਰ ਜਾਤ ਗੋਪੀ ਦਾ ਆਇਆ ਬਿੰਦਰਾ ਬਨ ਮੈਂ ਰੰਗ ਕੀ ਆ ਕਲ ਮੈਂ ਬੇਦ ਸਰਵਨ ਹੁਆ ਨਾਓ ਖਦਾਈ ਅੱਲਾ ਭਇਆ ਇਹ ਕਿਹੜੀ ਸਾਖੀ ਸੁਣਾਓਗੇ? ਇਸ ਕਰਕੇ ਪਿਆਰੇ ਸਤਸੰਗੀਓ, ਬਾਣੀ ਨੂੰ ਸੁਣਨ ਵਾਲਾ ਵਿਚਾਰ ਬਣਾਓ। ਇਹ ਤੁਹਾਡੇ ਕਮਜ਼ੋਰੀ ਨਹੀਂ, ਕਮਜ਼ੋਰੀ ਇਸ ਗੱਲ ਦੀ ਤੁਸੀਂ ਕਥਾ ਵਾਰਤਾ ਸੁਣੀਆਂ ਹੀ ਬਹੁਤ ਘੱਟ। ਕਥਾ ਵਾਰਤਾ ਜਿਉਂ ਜਿਉਂ ਸੁਣਾਂਗੇ ਪਤਾ ਲੱਗੇਗਾ ਬਾਣੀ ਵਿਚ ਕਿਹੜੇ ਕਿਹੜੇ ਦ੍ਰਿਸ਼ਟਾਂਤ ਪ੍ਰਮਾਣ ਲੱਗਦੇ ਔਰ ਕਿੱਥੇ ਕਿੱਥੇ ਲਿਖੇ। ਫਿਰ ਸੋਝੀ ਆਉਂਦੀ, ਸੱਜ ਕੇ ਬੋਲੋ ਸਤਨਾਮ। ਮਰਲਾ ਤੀਜਾ ਬਿਨ ਸ਼ਬਦ ਸੁਧ ਨਾ ਹੋਵੇ। ਸ਼ਬਦ ਤੋਂ ਬਿਨਾਂ ਮਨ ਸੁਧ ਨਹੀਂ ਹੁੰਦਾ। ਸੱਚਾ ਮਨ ਜਿਹੜਾ ਉਹ ਕੱਚੇ ਦੁੱਧ ਵੀ ਨਹੀਂ ਆਈ ਹੁੰਦਾ, ਜਿਹੜੇ ਚੁੱਲ੍ਹੇ ਤੇ ਰੱਖੀ ਉਬਲੀ ਜਾਏ। ਜਿਹੜੇ ਦੁੱਧ ਰੇਜੇ ਪਾ ਜਾਏ ਉਸੇ ਤੌੜੀ ਚ ਟਿਕ ਜਾਂਦਾ ਕਿ ਨਹੀਂ? ਜਦੋਂ ਸਾਰੇ ਨਿਖਾਰ ਪਾਈਦਾ ਤੇ ਪੱਤ ਬੜੀ ਉਬਲਦੀ ਹੈ ਤੇ ਮਨ ਵੀ ਬੜੇ ਉਬਲਦੇ, ਕਿਉਂਕਿ ਮਨ ਮੈਲਾ ਹੀ ਉਬਲਦਾ। ਤੇ ਜਿਸ ਵੇਲੇ ਰੋਜ਼ ਕਥਾ ਵਾਰਤਾ ਸੁਣੋਗੇ ਮਨ ਸੁਧ ਹੋ ਗਿਆ ਤੇ ਤੁਹਾਡੇ ਮਨ ਚ ਹੀ ਟਿਕ ਜਾਣਾ। ਕੱਚਾ ਪਾਰਾ ਉੜਿਆ ਕਰਦਾ ਤੇ ਜਿਹੜੇ ਮਨ ਦਾ ਕੁਸ਼ਤਾ ਬਣਾ ਦੀਏ ਫਿਰ ਉੜਦਾ। ਇਸੇ ਪ੍ਰਕਾਰ ਕੱਚਾ ਮਨ ਹੀ ਸ਼ੰਕਿਆਂ ਬਾਂਕਿਆਂ ਨੂੰ ਕਰਦਾ। ਜਦੋਂ ਮਨ ਦੀ ਅਵਸਥਾ ਪ੍ਰਪੱਕ ਹੋ ਜਾਏ, ਸ਼ੰਕੇ ਬਾਂਕੇ ਸਭ ਖਤਮ ਹੋ ਜਾਂਦੇ। ਇਸ ਕਰਕੇ ਕਥਾ ਵਾਰਤਾ ਸੁਣੋ, ਇਹ ਮਨ ਦੀਆਂ ਦਲੀਲਾਂ ਤੇ ਜਿਹੜੇ ਮਨ ਦੇ ਆਪਣੇ ਸਕਲਪ ਕਲਪ ਹਨ ਇਹ ਖਤਮ ਹੋ ਜਾਣਗੇ ਆਪਣੇ ਆਪ ਹੀ। ਮਨ ਚਿਕ ਜਾਏ, ਮਨ ਮੂਸਾ ਮਰ ਜਾਏ ਉਹ ਕੀ ਪਾਰਾ ਨਾ, ਜਿਵੇਂ ਜੂਆ ਦੌੜਾ ਫਿਰਦਾ ਨਾ। ਸਿਆਣੇ ਕਹਿੰਦੇ ਨੂੰ ਪਾਰਾ ਪਲਾਨ ਦੇ ਹੱਥਾਂ ਤੋਂ ਉਹਨਾਂ ਹੋ ਜਾਂਦਾ, ਇਉਂ ਬਟੋ ਕੇ ਬਹਿ ਜਾਂਦਾ। ਇਹ ਮਨ ਵੀ ਮੂਸੇ ਚੂਹੇ ਦੀ ਨਿਆਂ, ਇਹ ਦਿਨ ਰਾਤ ਸਾਧ ਸੰਗਤ ਚੰਚਲਤਾ ਕਰਦਾ, ਕਈ ਤਰ੍ਹਾਂ ਦੇ ਸ਼ੰਕੇ ਬਾਂਕੇ ਕਰਦਾ। ਜਿਹੜੇ ਨੇ ਨਾਮ ਰੂਪੀ ਪਾਰਾ ਪੀ ਲਿਆ ਨਾ, ਇਹ ਦੁਨੀਆਂ ਵੱਲੋਂ ਅੰਨਾ ਹੋ ਜਾਏਗਾ ਤੇ ਵਾਹਿਗੁਰੂ ਵੱਲੋਂ ਸਜਾਟਾ ਹੋ ਜਾਏਗਾ ਤੇ ਸਮਾਧੀ ਰਸਤ ਹੋ ਜਾਏਗਾ। ਗੱਜ ਕੇ ਬੋਲੋ ਸਾਧਨਾ। ਹਾਲੇ ਸਾਨੂੰ ਦੁਨੀਆਂ ਦੀਦੀ ਹੈ, ਦੀਨ ਨਹੀਂ ਦੀਦਾ। ਜਿਹੜੇ ਦੀਨ ਦੇਖਣ ਵਾਲੇ ਮਨੁੱਖ ਹੈ ਉਹ ਦੁਨੀਆਂ ਦੀਆਂ ਗੱਲਾਂ ਨਹੀਂ ਸੁਣਦੇ। ਦੁਨੀਆਂ ਦੀਆਂ ਗੱਲਾਂ ਉਹ ਰਾਜਪੂਤ ਲੜਕੀ ਰੋਜ਼ਾਨਾ ਮੰਦਰ ਵਿੱਚ ਜਾ ਕੇ ਪੂਜਾ ਕਰਦੀ, ਸਤਰਾਂ ਵਿੱਚ ਰਹਿਣ ਵਾਲੀ ਢੇਰ ਬਰਦਾਸ਼ਤ ਨਹੀਂ ਸੀ ਕਰਦਾ। ਪਤੀ ਗੁਜ਼ਰ ਗਿਆ, ਹੁਣ ਕੁੱਟਿਆ ਮਾਰਿਆ ਜੀ, ਉਹ ਕਹਿੰਦੀ ਮੈਂ ਮਹਾਰਾਜ ਦੇ ਚਰਨ ਨਹੀਂ ਛੱਡੇ ਭਾਵੇਂ ਜੋ ਮਰਜ਼ੀ ਕਰ ਲਓ। ਬੰਦ ਬੰਦ ਕੱਟਦੇ ਪ੍ਰੇਮਿਕਾ ਨੂੰ ਰੁਕਦੇ, ਸੱਪਾਂ ਬਾੜ ਸਮੁੰਦਰ ਘਰ ਸ਼ੇਰਾਂ ਪੈ ਫੁਕਣ, ਜੇ ਜੰਮ ਹੋ ਗਿਆ ਪਾਗਰੂ ਪ੍ਰੇਮੀ ਕਦੇ ਨਾ ਰੁਕਣ। ਜਿਹਨਾਂ ਨੂੰ ਇਸ਼ਕ ਲੱਗ ਗਿਆ ਗੁਰੂ ਨਾਨਕ ਦੇ ਦਰਬਾਰ ਦਾ, ਉਹਨਾਂ ਦੇ ਸਿਰਾਂ ਦੇ ਤੁਸੀਂ ਆਰੇ ਫਿਰੀ ਜਾਓ ਤਾਂ ਵੀ ਗੁਰੂ ਨਾਨਕ ਦਾ ਦਰਬਾਰ ਨਹੀਂ ਛੱਡਣਗੇ। ਇਹਨਾਂ ਦੇਸਾਂ ਦਾ ਗੁਰਦੁਆਰਿਆਂ ਚ ਆਉਣਾ ਕਲੇਸ਼ੇ ਕੋਈ ਨੀ। ਜਿਹੜੇ ਅੰਮ੍ਰਿਤਸਰ ਜਾਂਦੇ ਆ ਦੁਨੀਆਂ ਤਲਾਸ਼ੀਆਂ ਲੈਂਦੀ ਹੈ, ਇਹ ਨੀ ਪਤਾ ਵੀ ਮੁੜ ਕੇ ਘਰ ਆਉਣਾ ਤੇ ਨਹੀਂ ਆਉਣਾ। ਜੇਲ੍ਹ ਯਾਤਰਾ ਕਰਨੀ ਪੈਣੀ ਜਾਂ ਕੋਈ ਸਜ਼ਾ ਭੁਗਣੀ ਪੈਣੀ ਹੈ ਤਾਂ ਨੀ ਲੋਕ ਹਰਿਮੰਦਰ ਮੱਥਾ ਟੇਕਣ ਹਟੇ। ਤੇ ਤੁਸੀਂ ਇੱਥੇ ਸੁੱਖਾਂ ਦੇ ਦੇਸ ਵਿੱਚ ਮਾੜੀ ਜੀ ਗੱਲ ਤੋਂ ਗੁਰਦੁਆਰੇ ਆਉਣ ਹਟ ਜਾਂਦੇ ਹਨ। ਗੱਜ ਕੇ ਬੋਲੋ ਸਾਧਨਾ। ਜਿੱਥੇ ਇੰਨੀ ਕਠਿਨਾਈ ਹੈ ਲੋਕ ਉੱਥੇ ਹੀ ਅੰਮ੍ਰਿਤਸਰ ਦਾ ਮੱਥਾ ਟੇਕਣਗੇ, ਮੁੜ ਕੇ ਘਰ ਆਉਣਗੇ ਤੇ ਨਹੀਂ, ਫਿਰ ਵੀ ਉਹ ਚਾਹ ਨਾਲ ਜਾ ਰਹੇ। ਸੁੱਖਾਂ ਦੇ ਦੇਸ ਵਿੱਚ ਵੀ ਆਪਾਂ ਮਾੜੀ ਮਾੜੀ ਗੱਲ ਤੋਂ ਗੁਰੂ ਨਾਨਕ ਦਾ ਦਰਬਾਰ ਛੱਡ ਕੇ ਬਹਿ ਜਾਂਦੇ। ਜਨਮ ਦੀ ਸ਼ਕਤੀ ਸਹਿਣਸ਼ੀਲਤਾ ਇੱਕ ਗੁਰਸਿੱਖ ਦਾ ਬਹੁਤ ਵੱਡਾ ਧਰਮ ਹੈ। ਗੱਜ ਕੇ ਬੋਲੋ ਸਤਨਾਮ। ਸੋਰੋ ਵਿਚਾਰ, ਮੈਂ ਬੇਨਤੀ ਕਰ ਰਿਹਾ ਸੀ ਕਿ ਸ਼ਬਦ ਤੋਂ ਬਿਨਾਂ ਮਨ ਖੁਦ ਨਹੀਂ ਹੁੰਦਾ। ਜਿਹੜੇ ਕੱਪੜਾ ਨੂੰ ਆਪਾਂ ਸਾਬਣ ਲਓ ਨਹੀਂ, ਕਿੰਨੀ ਝੱਗ ਖੁੱਲਦੀ। ਜਿਹੜੇ ਸਾਫ਼ ਹੋ ਜਾਂਦਾ ਝੱਗ ਖਤਮ ਹੋ ਜਾਂਦੀ। ਕਈ ਮੇਰੇ ਵੀਰ ਭੈਣਾਂ ਇਹ ਪ੍ਰਸ਼ਨ ਕਰਦੇ ਕਿ ਬਾਬਾ ਜੀ ਜਿਹੜੇ ਭਜਨ ਨਹੀਂ ਕਰੀਦਾ ਤਾਂ ਮਨ ਬੜਾ ਸੋਹਣਾ ਚਿਗਿਆ ਹੁੰਦਾ, ਤੇ ਜਿਹੜੇ ਬਾਣੀ ਪੜ੍ਹੀਏ ਸਗੋਂ ਜ਼ਿਆਦਾ ਮਨ ਚੰਚਲ ਆਉਂਦਾ। ਮਨ ਚੰਚਲ ਨਹੀਂ ਹੁੰਦਾ, ਉਹ ਮਨ ਦੀ ਚੰਚਲਤਾ ਸਾਡੇ ਅੰਦਰੋਂ ਨਿਕਲਣ ਲੱਗ ਪਈ। ਜਿਵੇਂ ਸਾਰੀ ਨਿਕਲ ਜਾਏਗੀ ਤਾਂ ਮਨ ਡਿੱਗ ਜਾਏਗਾ। ਜਿਵੇਂ ਸਾਬਣ ਲਾਉਣ ਮੈਲ ਉਗਲਦੀ ਹੈ ਨਾ, ਸਰਫ ਪਾਉਣ ਮੈਲ ਖੁੱਲਦੀ ਹੈ। ਇਸ ਤਰ੍ਹਾਂ ਜਿਹੜੇ ਬਾਣੀ ਪੜ੍ਹਦੇ ਹਾਂ ਤੇ ਮਨ ਵੀ ਉਬਲਦਾ। ਹੁਣ ਜੇ ਕਿਸੇ ਨੇ ਘਰ ਆਪਣਾ ਜਮਾਇਆ ਹੋਵੇ ਉਹਨੂੰ ਕੱਢੀਏ ਤੇ ਨਿਕਲਦਾ। ਜਿਵੇਂ ਡੇਂਗੂ ਲੱਗੇ ਹੋਣ ਉੱਥੋਂ ਉਹਦਾ ਬਈ ਖੱਖਾ ਲਾ ਦਈਏ ਤੇ ਕਈ ਵਾਰੀ ਬਿਨਾਂ ਖੱਖੇ ਤੇ ਆ ਕੇ ਡੰਗ ਮਾਰਦੇ, ਉੱਥੇ ਗਿੱਜ ਉਹ ਹੁੰਦੇ। ਇਸੇ ਪ੍ਰਕਾਰ ਕਾਮ ਕਰੋ ਲੋਕੋ, ਹੰਕਾਰ ਸਾਡੇ ਅੰਦਰ ਰਹਿਣਾ ਗਿੱਜ ਲੈ। ਜਿਹੜੇ ਇਹਨਾਂ ਨੂੰ ਕੱਢਦੇ ਆ ਉਹ ਘਰ ਬਣਾ ਕੇ ਬੈਠੇ, ਸਾਨੂੰ ਘਰ ਤੋਂ ਫੋਟੋ ਨਾ ਡੰਗ ਮਾਰਦੇ। ਜਿਹੜਾ ਡੰਗਾ ਤੋਂ ਡਰ ਕੇ ਬਾਣੀ ਪੜ੍ਹਨ ਨੂੰ ਹਟ ਗਿਆ ਫਿਰ ਤਾਂ ਉਹਨਾਂ ਦਾ ਪੈ ਗਿਆ ਗਲਵਾ, ਤੇ ਜੇ ਮੁਕਾਬਲੇ ਤੇ ਡਟੇ ਰਹਿਣ ਤੇ ਦੌੜ ਜਾਣ ਟਾਇਰੋ ਗੱਜ ਕੇ ਬੋਲੋ ਬਾਬੂ। ਇਸ ਕਰਕੇ ਬਾਣੀ ਪੜ੍ਹਦੇ ਹੋਇਆ ਡਰਨਾ ਨੀ, ਘਬਰਾਉਣਾ ਨੀ। ਜਿਹੜੇ ਬਾਣੀ ਪੜ੍ਹਦੇ ਆ ਉਹ ਬਕਾਰ ਜਿਹੜੇ ਆ ਸਾਨੂੰ ਕਹਿੰਦੇ ਵੀ ਇੱਥੋਂ ਕੱਢਣ। ਕਹਿੰਦੇ ਨਾ ਜਾਂਦਾ ਭੂਤ ਵੀ ਬਨੇਰਾ ਢਾ ਕੇ ਜਾਂਦਾ। ਉਹ ਬਕਾਰ ਸਾਡੇ ਘਰ ਕਰ ਚੁੱਕੇ, ਸਾਡੇ ਘਰ ਨੂੰ ਆਪਣਾ ਘਰ ਬਣਾ ਕੇ ਬੈਠੇ। ਨਿਕਲਣਾ ਨੀ ਚਾਹੁੰਦੇ, ਕਿਰਾਏਦਾਰ ਬਾਲ ਉਹ ਨੀ ਸਾਡੇ ਕਿਤੇ ਨਿਕਲਦਾ। ਇਹ ਨਿਕਲਦੇ ਜਿਹੜਾ ਪਤਾ ਨੀ ਕਿੰਨੇ ਕੁ ਜਨਮਾਂਤਰਾਂ ਦੇ ਸਾਡੇ ਅੰਦਰ ਬੈਠੇ। ਜਿਹੜੇ ਬਾਣੀ ਪੜ੍ਹਦੇ ਨੂੰ ਤਕਲੀਫ਼ ਹੁੰਦੀ ਹੈ ਫਿਰ ਖਲਬਲੀ ਮਚਾਉਂਦੇ, ਸਾਨੂੰ ਵੀ ਕਲੇਸ਼ ਹੁੰਦਾ। ਜੇ ਤਾਂ ਡਰਦੇ ਹੋਏ ਹਟ ਗਏ ਫਿਰ ਤੇ ਨੀ ਪਾ ਲਿਆ ਸਾਡੇ ਤੇ ਆਪਣਾ ਵੱਲ, ਤੇ ਜੇ ਬਾਣੀ ਪੜ੍ਹੀ ਜਾਵਾਂਗੇ ਇੱਕ ਦਿਨ ਨਿਕਲਦੇ ਨਿਕਲਦੇ ਨਿਕਲ ਜਾਣ, ਰਹਿਤ ਰਹਿਤ ਰਹਿ ਜਾਏ ਬਕਾਰ। ਇਸ ਕਰਕੇ ਮਹਾਰਾਜ ਕਹਿੰਦੇ ਸ਼ਬਦ ਦਾ ਅਭਿਆਸ ਕਰਦਿਆਂ ਹੋਇਆ ਡਟ ਕੇ ਕਰਨਾ, ਡਰਨਾ ਨੀ, ਘਬਰਾਉਣਾ ਨੀ। ਕਈ ਪ੍ਰਕਾਰ ਦੇ ਕਈ ਵਾਰੀ ਵਿਘਨ ਵਿਆਪਦੇ, ਭਲੇ ਕੰਮਾਂ ਚ ਵੀ ਵਿਘਨ ਵਿਆਪਦੇ, ਡੱਟ ਕੇ ਕਰਦੇ ਰਹੀਏ, ਮਹਾਰਾਜ ਇੱਕ ਦਿਨ ਵਿਜਾ ਜ਼ਰੂਰ ਬਖਸ਼ਣ। ਬਿਨ ਸ਼ਬਦ ਤੁਧ ਨਾ ਹੋਵੇ, ਸ਼ਬਦ ਦੀ ਵਿਚਾਰ ਤੋਂ ਬਿਨਾਂ ਮਨ ਤੁਧ ਨਹੀਂ। ਇੱਥੇ ਬਹੁਤ ਸਾਰੇ ਜਿਹੜੇ ਨੌਜਵਾਨ ਵੀਰ ਭੈਣਾਂ ਬੈਠੇ, ਜਿਹੜੇ ਕਥਾ ਵਾਰਤਾ ਸੁਣ ਕੇ ਮਾਸ ਮਦਰਾ ਕਥਾ ਹੋਰ ਕਈ ਤਰ੍ਹਾਂ ਦੇ ਉਹ ਮਿਲਦੇ ਆ, ਕਹਿੰਦੇ ਜੀ ਅਸੀਂ ਕਥਾ ਸੁਣ ਕੇ ਆਹ ਕੰਮ ਛੱਡ ਲੈ। ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਕਿਵੇਂ ਛੱਡ ਲੈ? ਕਹਿੰਦੇ ਜੀ ਕਥਾ ਸੁਣ ਕੇ ਸਾਡਾ ਮਨ ਖੁਦ ਹੋ ਗਿਆ, ਸ਼ਬਦ ਦੀ ਵਿਚਾਰ ਨੇ ਸਾਡਾ ਮਨ ਪਵਿੱਤਰ ਕਰਤਾ, ਸਾਨੂੰ ਅੱਗੇ ਪਤਾ ਹੀ ਨਾ ਸੀ ਇਹ ਕੰਮ ਮਾੜਾ ਹੈ। ਬਾਣੀ ਦੀ ਵਿਆਖਿਆ ਸੁਣ ਕੇ ਸਾਨੂੰ ਸੋਝ ਹੀ ਆ ਗਈ ਇਹ ਕੰਮ ਮਾੜਾ ਅਸੀਂ ਛੱਡ ਦਿੱਤਾ। ਕਿਉਂਕਿ ਜਦੋਂ ਬੰਦੇ ਨੂੰ ਸੋਝ ਹੀ ਆ ਗਿਆ ਫਿਰ ਮਾੜਾ ਕੰਮ ਕਿਉਂ ਕਰੇਗਾ? ਕਰਦਾ ਹੁੰਦਾ ਚਿਰ ਜਾਂ ਜਿੰਨਾ ਚਿਰ ਉਹਨੂੰ ਉਸ ਚੀਜ਼ ਦੀ ਗਿਆਤ ਨਹੀਂ ਹੁੰਦੀ। ਇਸ ਕਰਕੇ ਕਥਾ ਵਾਰਤਾ ਸੁਣਨੀ ਅੱਖ ਜ਼ਰੂਰੀ। ਬਿਨ ਸ਼ਬਦ ਤੁਧ ਨਾ ਹੋਵੇ, ਬਿਨਾਂ ਸ਼ਬਦ ਦੀ ਵਿਚਾਰ ਤੋਂ ਮਨ ਤੁਧ ਨਹੀਂ ਹੁੰਦਾ। ਜੇ ਅਨੇਕ ਕਰਾਂ ਸ਼ਿਗਾਰ, ਭਾਵੇਂ ਬੰਦਾ ਸਾਧਨਾ ਰੂਪੀ ਅਨੇਕਾਂ ਹੀ ਸ਼ਿਗਾਰ ਕਿਉਂ ਨਾ ਲਾ ਲੈ, ਭੇਖਾਂ ਰੂਪੀ ਸ਼ਿਗਾਰ ਵੀ ਕਿੰਨੇ ਕਿਉਂ ਨਾ ਲਾ ਲਵੇ, ਫਿਰ ਕੀ ਸਾਰ ਨਾ ਜਾਣੇ। ਕਿਉਂਕਿ ਅਸੀਂ ਜਿਹੜੀ ਕਥਾ ਬਾਅਦ ਕੇ ਨਾ, ਕਈ ਵਾਰੀ ਵੱਡੇ ਵੱਡੇ ਮਹਾਂਪੁਰਖਾਂ ਤੇ ਵੀ ਟੀਕਾ ਟਿੱਪਣੀ ਕਰ ਦਿੰਦੇ, ਸਾਡੀ ਮਨ ਦੀ ਅਵਸਥਾ ਆਪਣੀ ਮਹਾਨ ਨਹੀਂ ਹੁੰਦੀ। ਜਿੰਨੀ ਕੁ ਅਵਸਥਾ ਸਾਡੀ ਹੁੰਦੀ ਉਹਦੇ ਅਨੁਸਾਰ ਹੀ ਅਸੀਂ ਮਹਾਂਪੁਰਖਾਂ ਨੂੰ ਤੋਲ ਰਹੇ। ਜਿਵੇਂ ਮੇਰੇ ਬਜ਼ੁਰਗ ਸਾਹਮਣੇ ਬੈਠੇ ਆ, ਉਹਨਾਂ ਨੇ ਇੱਕ ਦਿਨ ਦਾਸ ਨੂੰ ਵੀ ਪ੍ਰਸ਼ਨ ਕੀਤਾ ਸੀ ਕਿ ਗਿਆਨੀ ਜੀ ਨੇ ਕਥਾ ਕਰਦਿਆਂ ਕਿਹਾ ਕਿ ਬਾਬਾ ਸ੍ਰੀ ਚੰਦ ਨੇ ਵਚਨ ਨਹੀਂ ਮੰਨਿਆ ਕਿ ਮੁੱਠ ਵਿੱਚ ਕੀ ਪੈਸਾ ਹੈ ਜਾਂ ਤੂੰ ਮਾਇਆ ਵਿੱਚ ਖੇਲਦਾ ਹੈ। ਪਰ ਕਥਾ ਵਾਚਕ ਨੂੰ ਇਹ ਗੁਰੂ ਦਾ ਇਤਿਹਾਸ ਵਾਚਣਾ ਚਾਹੀਦਾ ਕਿ ਬਾਬਾ ਸ੍ਰੀ ਚੰਦ ਸਾਰੀ ਅੰਦਰ ਬਾਲ ਜਤੀ ਰਹੇ ਹੈ, ਉਹਦਾ ਰਹਿਸ ਆ ਕਿ ਜ਼ਿੰਦਗੀ ਤੋਂ ਮਾਇਆ ਕਦੀ ਸੜੀ ਹੀ ਨਹੀਂ ਤੇ ਮਾਇਆ ਕਦੋਂ ਗਿਣਦੇ ਰਹੇ। ਇੱਕ ਪ੍ਰਸ਼ਨ, ਜਿਹਨੇ ਗੱਲ ਕੱਪੜਾ ਨਹੀਂ ਪਾਇਆ ਤਾਂ ਇੱਕ ਕਪੀਨ ਹੀ ਰੱਖਦੇ ਰਹੇ। ਜੰਮਦਿਆਂ ਉਹਨਾਂ ਦੇ ਘਰ ਵਿੱਚ ਸੱਜਾ ਮੁੰਦਰਾ ਸੀ, ਜੰਮ ਤੋਂ ਬਾਅਦ ਜੋਗੀ ਜਟਾਂ ਸਨ ਕਿ ਗੁਰੂ ਨਾਨਕ ਸਾਹਿਬ ਦੇ ਮਹਾਨ ਵੱਡੇ ਸਾਹਿਬਜ਼ਾਦੇ, ਜਿਸ ਨੂੰ ਬਾਬਾ ਬੇਬੇ ਨਾਨਕੀ ਨੇ ਆਪਣੀ ਗੋਦ ਵਿੱਚ ਪਾ ਕੇ ਪਾਲਿਆ ਹੋਵੇ। ਗੱਜ ਕੇ ਬੋਲੋ ਸਾਧਨ। ਉਹ ਮਹਾਂਪੁਰਖ ਉਹਨੇ ਦਾ ਪੈਸਾ ਫੜਿਆ ਹੀ ਨਹੀਂ, ਜਹਾਂਗੀਰ ਅੱਗੇ ਬਾਦਸ਼ਾਹ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੇ ਸਨ। ਮਹਾਰਾਜ ਦਰਸ਼ਨ ਬਖਸ਼ੋ, ਕਹਿੰਦੇ ਉਹ ਮੈਂ ਪਾਂਬਰ ਰਾਜੇ ਤੋਂ ਕੀ ਲੈਣਾ। ਕਹਿੰਦੇ ਮਹਾਰਾਜ ਕਿਰਪਾ ਕਰੋ, ਕਿਹੜੀ ਸਵਾਰੀ ਭੇਜਾਂ? ਕਹਿੰਦੇ ਜਿਹੜੀ ਮਰਜ਼ੀ ਭੇਜ ਦੇ, ਹੱਥਣੀ ਭੇਜ ਦਿੱਤੀ, ਆਪਣਾ ਮੁੱਖ ਪੂੰਝਣ ਵਾਲਾ ਰੁਮਾਲ ਉੱਤੇ ਰੱਖਤਾ, ਹੱਥਣੀ ਧਰਤੀ ਦੀ ਕਰਕੇ। ਕਹਿੰਦੇ ਉਹ ਪਾਂਬਰਾ ਤੇਰੀ ਤਾਂ ਆਖਣੀ ਸਾਡਾ ਰੁਮਾਲ ਨਹੀਂ ਚੁੱਕ ਸਕੀ, ਇਹਨਾਂ ਬਾਬਾ ਜੀ ਭਾਈ ਕਮਲੀਆ ਜੀ ਦੀ ਘਰੇੜੀ ਚੜਕੇ ਜਾਂਦੇ ਸੀ ਹਮੇਸ਼ਾ, 5 ਸਾਲ ਦੀ ਉਮਰ ਚ ਰਹਿ ਬਾਲ ਜਾਂਦੇ। ਜਿਹੜੇ ਉੱਥੇ ਗਏ ਕਹਿੰਦੇ ਜੀ ਤਾਕਤ ਤੇ ਬੈਠੋ, ਕਹਿੰਦੇ ਲੋਕਾਂ ਦੇ ਖੂਨ ਵਾਲ ਹੱਡੀਆਂ ਤੇ ਮਹਿਜ ਉੱਤੇ ਬਹਿ ਜਾਣ, ਇਹ ਲੋਕਾਂ ਨੂੰ ਲੁੱਟ ਲੁੱਟ ਕੇ ਤਖ਼ਤ ਬਣਾਇਆ ਹੋਇਆ, ਇਹਦੇ ਤੇ ਬਹਿ ਜਾਣ ਜੋ ਰੱਬ ਦਾ ਤਖ਼ਤ ਆ ਧਰਤੀ ਦੇ ਉੱਤੇ ਬੈਠਾ ਹੁੰਦਾ। ਬਾਦਸ਼ਾਹ ਨੂੰ ਤਖ਼ਤ ਛੱਡ ਕੇ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਵਿੱਚ ਡਿੱਗਣਾ ਪਿਆ। ਫਿਰ ਸਾਹ ਕਹਿੰਦੇ ਮਹਾਰਾਜ ਮੈਂ ਬਚਨ ਕਰਨੇ ਸੀ। ਬਾਬਾ ਜੀ ਹਰ ਵੇਲੇ ਆਪਣੇ ਉਹਨੂੰ ਬਸਾਰ ਚੜਾ ਕੇ ਰੱਖਦੇ ਸਨ। ਜੇ ਪ੍ਰੇਮੀ ਨੇ ਪੁੱਛਣਾ ਕਿਉਂ, ਕਹਿੰਦੇ ਦੁੱਖ ਦਾ ਰੂਪ ਸੁੱਖ ਰੋਗ ਪਿਆ ਪਿਤਾ ਗੁਰੂ ਦਾ ਰੋਗ ਨੇ, ਦੁੱਖ ਵਿੱਚ ਰੱਬ ਯਾਦ ਰਹਿੰਦਾ ਸੁੱਖਾਂ ਚ ਭੁੱਲ ਜਾਂਦਾ, ਤਾਂ ਅਸੀਂ ਬਸਾਰ ਨੂੰ ਆਪਣੇ ਨਾਲ ਰੱਖਦੇ। ਜਾਨਵੀਰ ਕਹਿੰਦਾ ਜੀ ਬਚਨ ਕਰਨਾ, ਕਹਿੰਦੇ ਸਾਨੂੰ ਬਸਾਰ ਚੜਿਆ ਹੋਇਆ, ਕਹਿੰਦੇ ਹਜ਼ੂਰ ਜ਼ਰੂਰੀ ਬੇਨਤੀਆਂ ਸਨ, ਚੰਗਾ ਤੇ ਗੋਦੜੀ ਚ ਬਸਾਰ ਰੱਖਦੇ ਨੇ, ਗੋਦੜੀ ਰੱਖ ਕੇ ਪਰੇ ਰਾਤ ਸੀ, ਗੋਦੜੀ ਐਵੇਂ ਕੰਬੀ ਜਾ। ਕਹਿੰਦੇ ਗੋਦੜੀ ਕੰਬਦੀ, ਕਹਿੰਦੇ ਬਸਾਰ ਆ। ਕਹਿੰਦੇ ਮਹਾਰਾਜ ਇੰਨੇ ਕਿਵੇਂ ਹੋ ਸਕਦਾ ਕਿ ਗੋਦੜੀ ਵਿੱਚ ਬਸਾਰ ਚੱਲ ਜਾ? ਮਹਾਰਾਜ ਹੁਣ ਕਹਿਣ ਲੱਗੇ ਬੁੱਕਲ ਮਾਰ ਕੇ ਦੇਖ ਲੈ। ਜਿਹੜੇ ਜਹਾਂਗੀਰ ਨੇ ਬੁੱਕਲ ਮਾਰੀ ਕਾਢ ਕਰਕੇ ਬਖਾਰ ਚੜ ਗਿਆ ਤੇ ਜਹਾਂਗੀਰ ਮੂਰਛਾ ਕੇ ਡਿੱਗਦਾ, ਮੂੰਹ ਚੱਕ ਜਾਣ ਲੱਗ ਪਿਆ। ਵੇਲੇ ਨਿਕਲਿਆ ਆਪ ਜੀ ਬੜੀ ਆ, ਮਹਾਰਾਜ ਆਪਣੀ ਗੋਦੜੀ ਸੰਭਾਲੋ। ਗੱਜ ਕਿਹਾ ਬੋਲੋ ਤਾਂ, ਕਹਿੰਦੇ ਨਾ ਉਹ ਤੇਰੀ ਹੱਥਣੀ ਸਾਡੀ ਗੋਦੜੀ ਚੱਲ ਸਕੀ, ਨਾ ਤੂੰ ਚੱਲ ਸਕਿਆ, ਤੈਂ ਸਾਡੇ ਨਾਲ ਪਾਂਬਰ ਨੇ ਗੱਲ ਕੀ ਕਰਨੀ ਹੈ? ਗੱਜ ਕਿਹਾ ਬੋਲੋ ਤਾਂ। ਔਰ ਛੇਵੇਂ ਪਾਤਸ਼ਾਹ ਜਿਹੜੇ ਹੁਕਮ ਆਇਆ ਸੀ, ਉਸ ਵੇਲੇ ਜਹਾਂਗੀਰ ਨੂੰ ਆਦੇਸ਼ ਜਾਰੀ ਕਰਨਾ ਪਿਆ ਸੀ ਕਿ ਉਹਨਾਂ ਨੂੰ ਛੇਤੀ ਜੇਲ੍ਹ ਵਿੱਚੋਂ ਬਾਹਰ ਕੱਢਿਆ ਜਾਏ। ਜਿਹੜੇ ਤਰਨ ਤਾਰਨ ਸਾਹਿਬ ਦਾ ਸਰੋਵਰ ਨਾਉਣ ਲੱਗੇ, ਧਰਤੀ ਵਿੱਚ ਭੱਦਾ ਪੜ ਜਾਂਦੇ ਸੀ, ਪਾਣੀ ਨਹੀਂ ਸੀ ਅਟਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਜੀ ਨੇ, 68 ਤੀਰਥਾਂ ਦਾ ਜਲ ਪਾਇਆ, ਪਾਣੀ ਨਹੀਂ ਰੁਕਿਆ, ਹੋਰ ਤੀਰਥਾਂ ਦਾ ਜਲ ਪਾਇਆ, ਜਲ ਨਹੀਂ ਰੁਕਿਆ, ਆਪਣੇ ਚਰਨ ਵਿੱਚ ਪਾਇਆ, ਜਲ ਨਹੀਂ ਰੁਕਿਆ। ਕਹਿੰਦੇ ਮਹਾਰਾਜ ਜਲ ਨਹੀਂ ਰੁਕਦਾ, ਕਹਿੰਦੇ ਬਾਰਠ ਸਾਹਿਬ ਜਾਓ, ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਹਨ, ਉਹਨਾਂ ਦੇ ਚਰਨਾਂ ਦਾ ਜਲ ਲਿਓ। ਜਿਹੜੇ ਬਾਬਾ ਬੁੱਢਾ ਜੀ ਉੱਥੇ ਗਏ, ਸਾਰੇ ਪ੍ਰਸੰਗ ਦੀ ਬੇਨਤੀ ਕੀਤੀ, ਉਸ ਵੇਲੇ ਉਹਨੇ ਕਿਹਾ ਬੌਲੀ ਸਾਹਿਬ ਦਾ ਜਲ ਲੈ ਜਾਓ ਜਿੱਥੇ ਬਾਬਾ ਜੀ ਇਸ਼ਨਾਨ ਕਰਦੇ ਸਨ। ਇਸ ਬੌਲੀ ਦਾ ਜਲ ਪਾਇਆ ਤੇ ਤਰਨ ਤਾਰਨ ਦਾ ਪਾਣੀ ਉਦੋਂ ਰੁਕ ਗਿਆ। ਜਿਹੜੇ ਬਾਬਾ ਸ੍ਰੀ ਚੰਦ ਜੀ ਗੁਰੂ ਅਰਜਨ ਸਾਹਿਬ ਕੋ ਆਏ, ਗੁਰੂ ਨਾਨਕ ਸਾਹਿਬ ਨੇ ਜਿਹੜੇ ਭਾਈ ਜਾਣਾ ਜੀ ਨੂੰ ਦੱਸੀ ਦਿੱਤੀ, ਸੱਚੇ ਪਾਤਸ਼ਾਹ ਨੇ ਭਾਈ ਜਾਣਾ ਜੀ ਨੂੰ ਨਮਸਕਾਰ ਹੱਥ ਲਾ ਕੇ ਚਰਨਾਂ ਨੂੰ ਕੀਤੇ, ਭਾਈ ਲਹਿਣਾ ਜੀ ਦੇ ਰਤਨਾਂ ਤੋਂ ਬਾਹਰ ਨਿਕਲਿਆ ਕਿ ਇਹਨਾਂ ਥੋੜ੍ਹਿਆਂ ਚਰਨਾਂ ਨੂੰ ਖੋਲ ਕੇ ਉਹਨਾਂ ਹੋ ਗਿਆ ਜਿਹਨੇ ਗੁਰੂ ਤੋਂ ਮੱਥਾ ਟਿਕਾਇਆ, ਆਪਣੇ ਬਚਨ ਨਾਲ ਖੋਲ ਹੋ ਗਿਆ। ਬਾਬਾ ਸ੍ਰੀ ਚੰਦ ਜੀ ਜਿਹੜੇ ਆਏ ਪੰਜਵੇਂ ਪਾਤਸ਼ਾਹ ਦਾ ਬੂਠਾ ਦੇਖਿਆ ਕੋੜ ਦਾ ਕਿਨ, ਕਹਿਣ ਲੱਗੇ ਹੇ ਪੁਰਖਾ ਇਹ ਤੋਂ ਮੇਰੇ ਗੁਰੂ ਦੀ ਗੱਦੀ ਤਾਂ ਨਿਸ਼ ਕਲੰਕ ਹੈ, ਇਹ ਕੋੜ ਗੱਦੀ ਨੂੰ ਕਿਉਂ? ਕਹਿੰਦੇ ਮਹਾਰਾਜ ਆਹ ਬਚਨ ਹੋਇਆ ਸੀ, ਕਹਿੰਦੇ ਅੱਜ ਤੋਂ ਇਹ ਕਲੰਕ ਨਹੀਂ ਰਹਿਣਾ ਗੱਦ ਕੇ ਬੋਲੋ ਸਤਨਾਮ। ਬਾਬਾ ਸ੍ਰੀ ਚੰਦ ਜੀ ਮਹਾਰਾਜ ਫਿਰ ਸਾਹਿਬ ਸੰਗਤ ਜੀ ਸਾਰੀ ਜ਼ਿੰਦਗੀ ਪਿਆਰ ਔਰ ਬਰਾਦ ਵਿਚ ਰਹੇ, ਉਹਨੇ ਮਾਇਆ ਕੀ ਗਿਣਨੀ ਸੀ ਤੇ ਮਾਇਆ ਨਾਲ ਕੀ ਖੇਡਣਾ ਸੀ। ਫਿਰ ਜਿਹੜਾ ਕਿਹਾ ਕਿ ਜਦ ਸਵਾਹ ਦਿਲ ਵਿਚ ਪਾਲਾ ਕੋਈ ਗੁਰਸਿੱਖਾਂ ਦਾ ਗ੍ਰੰਥ ਲਿਆ, ਜੇ ਕਿਸੇ ਗ੍ਰੰਥ ਵਿਚ ਇਹ ਪ੍ਰਸੰਗ ਨਿਕਲਿਆ ਕਿ ਬਾਬੇ ਸ੍ਰੀ ਚੰਦ ਨੂੰ ਗੁਰੂ ਨਾਨਕ ਨੇ ਕਿਹਾ ਵੀ ਜਦ ਮਾਇਆ ਕੀ ਗਿਣਦਾ ਰਹਿ ਤੇ ਸਵਾਹ ਵਿਚ ਪਾਈ ਚੱਲ ਤੇ ਮੈਂ ਫਿਰ ਕਲਮ ਕਰਾ ਦਿਆਂਗਾ। ਆਪਣੇ ਮਨੋ ਹੀ ਗੱਲਾਂ ਘੜ ਕੇ ਕਰ ਦੇਣੀਆਂ ਹੋਰ ਗੱਲ ਹੈ, ਇਤਿਹਾਸਕ ਤੌਰ ਤੇ ਕੋਈ ਬਚਨ ਕਰਨਾ ਅਲੱਗ ਬਾਤ। ਬਾਬਾ ਸ੍ਰੀ ਚੰਦ ਜੀ ਯੁਗ ਪੁਰਖ ਸਨ, ਮਹਾਰਾਣਾ ਪ੍ਰਤਾਪ ਡੋਲ ਗਿਆ ਕਿ ਜਿਹੜੇ ਰਾਜਪੂਤ ਕੁੜੀਆਂ ਦੇ ਡੋਲੇ ਦਿੰਦੇ ਉਹ ਆਨੰਦ ਭੋਗਦੇ ਆ, ਮੈਂ ਅਣਖ ਚ ਲੱਗਦਾ ਤੇ ਦੁੱਖ ਭੋਗ ਰਿਹਾ। ਬਾਬਾ ਸ੍ਰੀ ਚੰਦ ਜੀ ਮਹਾਰਾਜ ਕਸ਼ਮੀਰ ਬੈਠੇ ਸਨ, ਉਹਨੇ ਕਹੋ ਹਿੰਦੁਸਤਾਨ ਵਿਚ ਇੱਕੋ ਹੀ ਅਣਖੀ ਰਾਜਾ ਰਹਿ ਗਿਆ, ਕਿਉਂਕਿ ਇੱਕੋ ਹੀ ਟਾਈਮ ਦੁਨੀਆਂ ਦੇ ਦੋ ਤਰ੍ਹਾਂ ਦੇ ਮਨੁੱਖ ਰਹਿੰਦੇ, ਇੱਕ ਰਾਣਾ ਪ੍ਰਤਾਪ ਵਰਗੀ, ਇੱਕ ਮਾਨ ਸਿੰਘ ਵਰਗੀ। ਮਾਨ ਸਿੰਘ ਵਰਗੀ ਜੋ ਦਿੱਲੀ ਦਰਬਾਰ ਨੂੰ ਡੋਲੇ ਦੇ ਕੇ ਛਿਆਨੀ ਭਰ ਕੇ ਦਿਨ ਕੱਟ ਕੇ, ਰਾਣਾ ਪ੍ਰਤਾਪ ਵਰਗੇ ਉਹ ਆ ਜਿਹੜੇ ਅਣਖ ਔਰ ਗੈਰਤ ਵਿਚ ਦੁੱਖ ਭੋਗਦੇ, ਦੁੱਖ ਹਮੇਸ਼ਾ ਗੈਰਤ ਵਾਲੇ ਮਨੁੱਖਾਂ ਨੂੰ ਹੀ ਆ, ਤੇ ਜਿਹਨਾਂ ਨੇ ਛਿਆਨੀ ਭਰ ਕੇ ਦਿਨ ਕੱਟੇ ਉਹਨਾਂ ਨੂੰ ਕਲੇਸ਼ ਕਾਹਦਾ? ਕਲੇਸ਼ ਤਾਂ ਅਣਖ ਵਾਲੇ ਮਨੁੱਖਾਂ ਨੂੰ ਹੀ ਆ। ਗੁਰੂ ਗੋਬਿੰਦ ਸਿੰਘ ਅਣਖ ਵਾਲਾ ਜੀ ਨਾਮ ਕਲੇਸ਼ ਤਾਂ ਸਿਰਫ ਅਣਖ ਦਾ ਹੀ ਆ ਨਾ, ਛੱਡ ਕੇ ਬੋਲੋ ਸਰ। ਪਿਆਰੀ ਸਾਹਿਬ ਸੰਗਤ ਜੀ, ਬਾਬਾ ਸ੍ਰੀ ਚੰਦ ਜੀ ਅੰਤਰ ਜਾਨਤਾ ਦੇ ਨਾਲ ਰਾਣਾ ਪ੍ਰਤਾਪ ਨੂੰ ਹੌਸਲਾ ਦੇਣ ਦੇ ਉਸ ਜੰਗਲ ਵਿਚ ਪਹੁੰਚੇ। ਰਾਣਾ ਪ੍ਰਤਾਪ ਨੂੰ ਪਹਿਲਾਂ ਸੁਪਨੇ ਚ ਦਰਸ਼ਨ ਹੋਇਆ ਸੀ, ਜਿਹਨੇ ਦੇਖਿਆ ਉਹ ਮਹਾਂਪੁਰਖ ਆਏ ਜਿਹਨੇ ਸੁਪਨੇ ਚ ਮੈਨੂੰ ਕੁਝ ਵਚਨ ਕਹਿ ਸੀ, ਕਿਉਂ ਡੋਲਦਾ ਸੀ ਤੇਰੀ ਪਿੱਠ ਤੇ? ਸਾਧ ਸੰਗਤ ਜੀ, ਭਾਨਾ ਸ਼ਾਹ ਅਕਬਰ ਦਾ ਵਜ਼ੀਰ, ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਮਹਾਨ ਸੇਵਕ, ਕਈ ਵਾਰੀ ਬੇਨਤੀਆਂ ਕਰਦਾ ਸੀ ਕਿ ਮਹਾਰਾਜ ਮੈਨੂੰ ਖਿਦਮਤ ਬਖਸ਼ਿਸ਼ ਕਰੋ, ਸੁਨੇਹਾ ਭੇਜਿਆ ਸਾਨੂੰ ਸ਼ਾਸਤਰ ਵਾਪਰ ਆਸਰ ਭੇਜੋ, ਮਾਇਆ ਦੇ ਖਜ਼ਾਨੇ ਭੇਜੋ, ਅਸੀਂ ਰਾਣਾ ਪ੍ਰਤਾਪ ਦੀ ਮਦਦ ਕਰਨੀ ਚਾਹੁੰਦੇ ਹਾਂ, ਜਿਹੜਾ ਹਿੰਦੁਸਤਾਨ ਦੇ ਧਰਮ ਅਤੇ ਸਵੈਮਾਨ ਦੀ ਸੁਰੱਖਿਆ ਲਈ ਯੁੱਧ ਕਰਦਾ, ਸਾਨੂੰ ਲੋੜ ਹੈ। ਉਸੇ ਵੇਲੇ ਭਾਨਾ ਸ਼ਾਹ ਆਪਣੇ ਸੇਵਕ ਤੋਂ ਸਾਰੀ ਸਮੱਗਰੀ ਮਦਾ ਕੇ ਮਹਾਰਾਣਾ ਪ੍ਰਤਾਪ ਨੂੰ ਦਿੱਤੀ। ਮਹਾਰਾਣਾ ਪ੍ਰਤਾਪ ਨੂੰ ਸਮੱਗਰੀ ਦੀਵਾਨਾ ਫੌਜਾਂ ਕਿਲੇ ਦੇ ਹਥਿਆਰ ਇਕੱਠੇ ਕਰਕੇ ਆਪਣੇ ਅਕਬਰ ਦੇ ਛੱਕੇ ਖਿਡਾਰੇ ਸਨ। ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਜੀਵਨ ਨਿਰਾ ਸੰਤਾਂ ਵਾਲਾ ਨੇ ਸਪਾਹੀ ਵਾਲਾ ਇਤਨਾ ਵੱਡਾ ਅਣਖੀ ਜੀਵਨ ਸੀ। ਗੱਜ ਕੇ ਬੋਲੋ ਸਾਧਨਾ। ਸਾਧ ਸੰਗਤ ਜੀ, ਇਸ ਵੇਲੇ ਬਾਬਾ ਜੀ ਮਹਾਰਾਜ ਪਿਸ਼ਾਵਰ ਵਿਚ ਗਏ, ਇੱਥੇ ਦਾ ਜਿਹੜਾ ਬਾਬਾ ਬਾਬਾ ਜੀ ਮਹਾਰਾਜ ਦਾ ਸੇਵਕ ਭਾਨਾ ਸ਼ਾਹ ਜਹਾਜ਼ ਡੁੱਬਣ ਲੱਗੇ, ਗੁਰੂ ਨਾਨਕ ਦੀ ਗੱਦੀ ਦੀ ਆਰਾਧਨਾ ਕੀਤੀ, ਬਾਬਾ ਜੀ ਨੇ ਵਿਹੜਾ ਬੰਨੇ ਲਾ, ਭਾਨਾ ਸ਼ਾਹ ਬਾਬਾ ਜੀ ਦਾ ਦਸਵੰਧ ਲੈ ਕੇ ਆਇਆ। ਬਾਬਾ ਜੀ ਨੇ ਕਿਹਾ ਪਿਤਾ ਗੁਰੂ ਦਾ ਹੁਕਮ ਹੈ, ਮਾਇਆ ਨੀ ਰੱਖਣੀ, ਭੰਡਾਰਾ ਲਾ ਦੇ, ਜਗ ਲਾ ਦੇ। ਜਿਹਨੇ ਜਗ ਲਾਇਆ, ਜਿਹੜਾ ਲੰਗਰ ਛਕੇ, ਧੰਨ ਗੁਰੂ ਨਾਨਕ ਜਪੇ। ਮੁਸਲਮਾਨਾਂ ਨੇ ਕਿਹਾ ਜਹਾਜ਼ ਨੂੰ ਖਤਰਾ ਹੈ, ਉਹਨੇ ਕਿਹਾ ਜਿਹੜਾ ਸੰਤ ਆਇਆ ਇਹ ਲਾ ਕੇ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਇੱਥੇ ਇਸਲਾਮ ਦੇ ਖਿਲਾਫ ਤਾਂ ਇਹਨੂੰ ਪੱਥਰ ਮਾਰ ਕੇ ਮਾਰ ਦਿਓ, ਸੰਗ ਮਾਰ ਕਹਿੰਦੇ। ਜਿਹੜੇ ਮਾਰਨ ਵਾਸਤੇ ਆਏ, ਭਾਨਾ ਸ਼ਾਹ ਜੀ ਨੇ ਕਿਹਾ ਬਾਬਾ ਜੀ ਅੱਗੇ ਦਾ ਬੇੜਾ ਬੰਨਾ ਲਾ ਰਿਹਾ ਸੀ, ਹੁਣ ਨੀ ਮੈਂ ਬਚਦਾ। ਕਹਿੰਦੇ ਜਿਹੜਾ ਅੱਗੇ ਬਚਾ ਸਕਦਾ ਹੁਣ ਕਿੱਥੇ ਗਿਆ? ਜਿਸ ਵੇਲੇ ਉਹ ਬਾਬਾ ਜੀ ਨੂੰ ਠੇਲੇ ਟੋਕੀਆਂ ਦੇ ਪੱਥਰ ਲੈ ਕੇ ਮਾਰਨ ਆਏ, ਜੋ ਕਲਾ ਬਾਬਾ ਨਾਨਕ ਨੇ ਬਗਦਾਦ ਵਿਚ ਵਿਖਾਈ ਉਹ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਪੇਸ਼ਾਵਰ ਵਿਚ ਵਿਖਾਈ। ਇੰਨਾ ਹੀ ਸ਼ਬਦ ਗਿਆ, ਫਿਰੋ ਬਾਰਾਂ ਜੜ ਹੋ ਗਈਆਂ, ਬਾਰਾਂ ਆਕੜੀਆਂ ਰਹਿ ਗਈਆਂ। ਕਹਿੰਦੇ ਬਕਲੋ, ਕਹਿੰਦੇ ਗੁਰੂ ਨਾਨਕ ਦੀ ਸਿੱਖੀ ਧਾਰੋ। ਯੂਸਫ ਖਾਨ ਦੇ ਤਬੇਲੇ ਦੇ ਘੋੜੇ ਮਰ ਗਏ, ਯੂਸਫ ਖਾਨ ਨੇ ਆ ਕੇ ਨਵਾਬ ਨੇ ਬਾਬਾ ਜੀ ਦੇ ਚਰਨਾਂ ਨੱਕ ਨਾਲ ਲਕੀਰਾਂ ਕੱਢੀਆਂ, ਸਾਰਾ ਤਬੇਲਾ ਬਾਬਾ ਜੀ ਦੇ ਨਾਮ ਤੇ ਲਾ ਦਿੱਤਾ ਗੁਰੂ ਨਾਨਕ ਦੇ। ਅੱਜ ਪਿਸ਼ਾਵਰ ਵਿਚ ਬਾਬੇ ਨਾਨਕ ਦਾ ਸਥਾਨ ਬਣਿਆ, ਜਿੱਥੇ ਦਿਨ ਰਾਤ ਪੰਜ ਜੋਤਾਂ ਜਗਦੀਆਂ, ਜਗਾਉਂਦੇ ਵੀ ਪਠਾਨ ਹੈ। ਤੁਹਾਡਾ ਕਸੂਰ ਨੇ ਜਿਹੜੇ ਸਤਸੰਗੀ ਲੋਕ ਦੁਬਧਾ ਵਾਲਾ ਪ੍ਰਚਾਰ ਸੁਣਦੇ, ਦੁਬਧਾ ਵਿਚ ਪੈ ਜਾਂਦੇ। ਜਦ ਤੱਕ ਪ੍ਰਚਾਰ ਦੇ ਮਨ ਵਿਚ ਏਕਤਾ ਔਰ ਮਹਾਂਪੁਰਖਾਂ ਦੀ ਆਤਮਾ ਨੂੰ ਸਮਝਣ ਦਾ ਵਿਚਾਰ ਨੇ, ਉਹ ਸੰਗਤਾਂ ਦੇ ਮਨ ਵਿਚ ਅਦਵੈਤਤਾ ਨੂੰ ਪੈਦਾ ਕਿਵੇਂ ਕਰਨਗੇ? ਅਦਵੈਤਵਾਦ ਨੂੰ ਪੈਦਾ ਕਰਨ ਵਾਸਤੇ ਪ੍ਰਚਾਰਕ ਨੂੰ ਆਪਣੇ ਮਨ ਚੋਂ ਅਦਵੈਤਵਾਦ ਨੂੰ ਨਸ਼ਟ ਕਰਨਾ ਪਵੇਗਾ। ਗੱਜ ਕੇ ਬੋਲੋ ਸਾਧੂ। ਇਹ ਸਰੋਤਿਆਂ ਦਾ ਕਸੂਰ ਨੀ, ਕਸੂਰ ਵਰ ਅਸੀਂ ਲੋਕ ਡੱਜ ਕੇ ਬੋਲੋ ਸਾਹਿਬ। ਬਾਬਾ ਨਾਨਕ ਸਾਹਿਬ ਮੈਂ ਉਹਨਾਂ ਤੇ ਇੱਡੀ ਵੱਡੀ ਮਹਾਨ ਕਿਰਪਾ ਕੀਤੀ ਔਰ ਪੰਚਮ ਪਾਤਸ਼ਾਹ ਬਾਹਰ ਸਾਹਿਬ ਗਏ, ਮਹਾਰਾਜ ਸੁਖਮਨੀ ਦੀ ਬਾਣੀ ਰਚ ਰਹੇ, ਅਸੀਂ ਗੁਰੂ ਨਾਨਕ ਸਾਹਿਬ ਦਾ ਸਲੋਕ ਵਿੱਚ ਰਚਣਾ ਚਾਹੁੰਦੇ ਹਾਂ, ਪਰ ਗੁਰੂ ਨਾਨਕ ਸਾਹਿਬ ਦੀ ਅਸੀਂ ਬਰਾਬਰੀ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦੇ ਸਾਹਿਬ ਜਾਂਦੇ ਹੋ। ਬਾਬਾ ਜੀ ਮਹਾਰਾਜ ਨੇ ਕਿਹਾ ਪਿਤਾ ਗੁਰੂ ਦੀ ਬਰਾਬਰੀ ਤਾਂ ਮੈਂ ਵੀ ਨਹੀਂ ਕਰ ਸਕਦਾ, ਤੁਸੀਂ ਉਹਨਾਂ ਦੀ ਗੱਦੀ ਦੇ ਵਾਰਸ ਨਹੀਂ ਕਰ ਸਕਦੇ ਤੇ ਮੈਂ ਕਿਵੇਂ ਕਰ ਸਕਦਾ। ਕਹਿੰਦੇ ਮਹਾਰਾਜ ਆਪ ਫਿਰ ਵੀ ਸਾਹਿਬ ਜਾਂਦੇ ਹੋ। ਬਾਬਾ ਸ੍ਰੀ ਚੰਦ ਨੇ ਕਿਹਾ ਫਿਰ ਇਉਂ ਕਰਦੇ ਹਾਂ, ਆਦ ਤੱਕ ਜੁਗਾਦ ਤੱਕ ਹੈ ਧੀਏ ਤੱਕ ਨਾਨਕ ਹੋਸੀ ਪੇ ਸੱਚ ਮਾਤਰਾ ਦੀਰਘ ਦੀ ਬਜਾਏ ਰਸਬ ਕਰ ਜੱਜ ਕੇ ਬੋਲੋ ਸਰ। ਫਿਰ ਪੰਜਵੇਂ ਪਾਤਸ਼ਾਹ ਜਿੱਥੇ ਜਾ ਕੇ ਖਲੋਤੇ ਆ ਬਾਹਰ ਸਾਹਿਬ, ਉੱਥੇ ਖੰਭ ਸਾਹਿਬ ਬਣਿਆ ਹੋਇਆ, ਉੱਥੋਂ ਜਾ ਕੇ ਇੱਥੇ ਕਹਿੰਦੇ ਜੀ ਪੰਜਵੇਂ ਪਾਤਸ਼ਾਹ ਖਲੋਤੇ। ਮਹਾਰਾਜ ਬਾਬਾ ਸ੍ਰੀ ਚੰਦ ਨੇ ਕਿਹਾ ਪੁਰਖਾ ਇਹ ਦਾੜਾ ਇਤਨਾ ਕਿਉਂ ਵਧਾਇਆ? ਪੰਜਵੇਂ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਚਰਨ ਝਾੜਨ ਲੱਗਾ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ। ਕੇਸਾਂ ਦਾ ਘਰ ਬੀਜਣਾ ਸੰਤ ਚੌਰ ਢਲਾਵਾਂ, ਫਿਰ ਸਾਹ ਸੰਗ ਜੀ ਬਾਬਾ ਸ੍ਰੀ ਚੰਦ ਦੇ ਚਰਨ ਛੇਵੇਂ ਪਾਤਸ਼ਾਹ ਪੁੱਤਰ ਦੀ ਦਾਤ ਲੈਣ ਗਏ। ਕਹਿੰਦੇ ਮਹਾਰਾਜ ਪੁੱਤਰ ਦੀ ਦਾਤ ਬਖਸ਼ੋ, ਮੈਂ ਵੀ ਬਾਬਾ ਬੁੱਢਾ ਜੀ ਸੰਤ ਦੇ ਬਚਨ ਨਾ ਹੋਇਆ ਸੀ, ਮੈਂ ਵੀ ਚਾਹੁੰਦਾ ਮੇਰੇ ਵੀ ਪੁੱਤਰ ਮਹਾਂਪੁਰਖਾਂ ਦੇ ਬਚਨ ਨਾ ਹੋਣ। ਕਹਿੰਦੇ ਜਾ ਪੁਰਖਾ, ਪੰਜ ਪੁੱਤਰ ਇੱਕ ਲੜਕੀ ਹੋਵੇਗੀ, ਇੱਕ ਸਾਡਾ ਹੋਵੇਗਾ। ਸਮੇਂ ਅਨੁਸਾਰ ਪੰਜ ਪੁੱਤਰ ਹੋਏ, ਛੇਵੀਂ ਲੜਕੀ ਬੀਬੀ ਬੀਰੋ। ਜਿਹੜੇ ਕੀਰਤਪੁਰ ਸਾਹਿਬ ਬਾਬਾ ਸ੍ਰੀ ਚੰਦ ਜੀ ਆਏ, ਪੁਰਖਾ ਆਪਣਾ ਬਚਨ ਪੂਰਾ ਕਰ ਇੱਕ ਪੁੱਤਰ ਸਾਨੂੰ ਦੇ। ਕਹਿੰਦੇ ਮਹਾਰਾਜ ਪੰਜੇ ਬੈਠੇ ਹੈ, ਆਪ ਜੀ ਦੇ ਜਿਹੜਾ ਮਰਜ਼ੀ ਲੈ ਲਓ, ਪੰਜੇ ਲੈ ਲਓ। ਜਿਹੜੇ ਬਾਬਾ ਗੁਰਦਿੱਤਾ ਜੀ ਪਹਿਲੇ ਬਾਤ ਨਾ ਹੋਏ ਸੀ ਨਾ, ਇਹਨਾਂ ਦੀ ਸ਼ਕਲ ਇਨ ਬਿਨ ਸਤਿਗੁਰੂ ਬਾਬਾ ਨਾਨਕ ਨਾਲ ਮਿਲਦੀ ਸੀ। ਜਿਹੜੇ ਬਾਬਾ ਗੁਰਦਿੱਤਾ ਜੀ ਦਾ ਦਰਸ਼ਨ ਕੀਤਾ, ਬਾਬਾ ਨਾਂ ਹੀ ਕਹਿਣ ਲੱਗੇ ਮੇਰਾ ਬਾਬਾ ਮੈਨੂੰ ਦੇ ਦਿਓ। ਛੇਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਅਸੀਂ ਤਾਂ ਇਹਨਾਂ ਨੂੰ ਗੁਰਤਾ ਗੱਦੀ ਦੇਣੀ ਚਾਹੁੰਦੇ ਸੀ। ਕਹਿੰਦੇ ਸਾਡਾ ਮਨ ਵੀ ਇਹਦੇ ਤੇ ਬਣ ਗਿਆ, ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਦੇਣੀ ਚਾਹੁੰਦੇ ਸਨ, ਇਹ ਪੁੱਤਰ ਬਾਬਾ ਸ੍ਰੀ ਚੰਦ ਨੂੰ ਦਿੱਤਾ। ਜੇ ਬਾਬਾ ਸ੍ਰੀ ਚੰਦ ਬੇਮੁਖ ਹੁੰਦੇ, ਗੁਰਸਿੱਖੀ ਦੀ ਕਸਵੱਟੀ ਦੇ ਪੂਰੇ ਨਾ ਉਤਰਦੇ, ਛੇਵੇਂ ਪਾਤਸ਼ਾਹ ਪੁੱਤਰਾਂ ਦਾ ਬਾਹਰ ਲੈਣ ਕਿਉਂ ਜਾਂਦੇ? ਸੁਖਮਨੀ ਸਾਹਿਬ ਸਲੋਕ ਵਿੱਚ ਹੁਣ ਕਿਉਂ ਜਾਂਦੇ? ਔਰ ਤਰਨ ਤਾਰਨ ਦੇ ਸਰੋਵਰ ਵਿੱਚ ਉਹਨਾਂ ਦੀ ਬੌਲੀ ਦਾ ਜਲ ਕਿਉਂ ਪਵਾਉਂਦੇ? ਫਿਰ ਉਹਨਾਂ ਦੇ ਚਰਨਾਂ ਨੂੰ ਦਾੜੇ ਨਾਲ ਕਿਉਂ ਝਾੜਦੇ? ਫਿਰ ਛੇਵੇਂ ਪਾਤਸ਼ਾਹ ਆਪਣਾ ਸਾਹਿਬਜ਼ਾਦਾ ਜਿਹਨੂੰ ਗੱਦੀ ਦਾ ਵਾਰਸ ਬਣਾਉਣਾ ਚਾਹੁੰਦੇ ਸੀ, ਬਾਬਾ ਸ੍ਰੀ ਚੰਦ ਦਾ ਵਾਰਸ ਕਿਉਂ ਬਣਾਉਂਦੇ? ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਆਪਣਾ ਜਾਨਸ਼ੀਨ ਬਣਾਇਆ। ਬਾਬਾ ਗੁਰਦਿੱਤਾ ਜੀ ਦੇ ਚਾਰ ਸੇਵਕ ਹੋਏ ਹੈ, ਜਿਹਨਾਂ ਤੋਂ ਚਾਰ ਧੂਣੇ ਚਲੇ, ਗੁਰੂਆਂ ਦੇ ਚਾਰ ਤਖ਼ਤ ਹਨ, ਬਾਬਾ ਜੀ ਦੇ ਚਾਰ ਧੂਣੇ ਹੈ। ਇੱਕ ਵੱਡਾ ਧੂਣਾ ਚਾਰ ਪੁਰਿਆ ਬਹਾਦਰਪੁਰ। ਸਾਧ ਸੰਗਤ ਜੀ ਕਿਹੜੇ ਕਿਹੜੇ ਉਹ ਮਹਾਂਪੁਰਖ ਸਨ? ਬਾਲੂ ਹਸਨ, ਖੂਲ ਸਹਿਰ, ਗੋਇੰਦ ਸਹਿਰ, ਅਲਮਖ ਸਹਿਰ, ਜਿਹਨਾਂ ਨੇ ਜਾ ਕੇ ਨਾਨਕ ਮਤੇ ਅਲਮਖ ਸਾਹਿਬ ਨੇ ਪ੍ਰਚਾਰ ਕੀਤਾ, ਇਸੇ ਤਰ੍ਹਾਂ ਗੋਇੰਦ ਸਾਹਿਬ ਨੇ, ਇਸ ਤਰ੍ਹਾਂ ਖੂਲ ਸਾਹਿਬ ਨੇ, ਇਸ ਤਰ੍ਹਾਂ ਬਾਲੂ ਹਸਨ ਨੇ ਕਸ਼ਮੀਰ ਵਿੱਚ ਜਾ ਕੇ ਪ੍ਰਚਾਰ ਕੀਤਾ। ਇਤਿਹਾਸ ਪੜ੍ਹੋ ਫਿਰ ਪਤਾ ਲੱਗਦਾ ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਿੰਨੇ ਮਹਾਨ ਮਹਾਂਪੁਰਖ ਸਨ। ਡੱਜ ਕੇ ਬੋਲੋ ਸਾਧਨਾ, ਏਕਤਾ ਦਾ ਥਰਮਾਮੀਟਰ ਲੈ ਕੇ ਪ੍ਰਚਾਰ ਕਰਨਾ ਚਾਹੀਦਾ। ਅਸੀਂ ਕਾਮ ਕ੍ਰੋਧ ਦੇ ਕੀੜੇ ਜੇ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦੇ ਕਿੰਤੂ ਕਰਾਂਗੇ ਤੇ ਕੀ ਪਿਤਾ ਦੇ ਪੁੱਤਰਾਂ ਦੀ ਨਿੰਦਿਆ ਕਰਨਾ ਪਿਤਾ ਖੁਸ਼ ਹੋ ਜਾਵੇਗਾ? ਡੱਜ ਕੇ ਬੋਲੋ ਸਾਧਨਾ, ਜਦੋਂ ਵੀ ਕਿਸੇ ਪਿਤਾ ਦਾ ਮਨ ਜਿੱਤਣਾ ਹੋਵੇ, ਉਹਦੇ ਪੁੱਤਰ ਨਾਲ ਪਿਆਰ ਕਰੋ, ਉਹਦੇ ਪੁੱਤਰ ਦਾ ਸਤਿਕਾਰ ਕਰੋ। ਐਸਾ ਮੇਰੀਆਂ ਭੈਣਾਂ ਮਕਾਮਾਂ ਬੈਠੀਆਂ, ਇਹਨਾਂ ਦੇ ਬੱਚੇ ਨੂੰ ਕੋਈ ਮਹਾਤਮਾ ਹੱਕ ਕੇ ਬੁਲਾ ਲੈ ਤੇ ਬੀਬੀ ਦਾ ਮਨ ਹੋਊ ਕਿ ਮਹਾਂਪੁਰਖਾਂ ਨੇ ਮੇਰੇ ਬੱਚੇ ਨੂੰ ਗੱਲ ਲਾਇਆ, ਕੁੱਕੜ ਚੱਕ ਲਿਆ, ਗੋਦ ਚੱਕ ਲਿਆ, ਉਹ ਸਾਡੇ ਸਾਹਿਬ ਹਨ ਤੇ ਸਾਡੇ ਸਾਹਿਬ ਦੇ ਘਰ ਦੇ ਕੁੱਤੇ ਵੀ ਪੂਜਨੀਕ ਹਨ, ਉਹ ਤਾਂ ਫਿਰ ਮਹਾਰਾਜ ਦੇ ਸਾਹਿਬ ਜਾਂਦੇ। ਗੱਜ ਕੇ ਬੋਲੋ ਸਾਧਨਾ, ਇਸ ਕਰਕੇ ਉਹਨਾਂ ਉੱਪਰ ਤਰਕ ਕਰਨੀ ਆਪਾਂ ਨੂੰ ਬੰਨ ਨਹੀਂ ਆਉਂਦੀ, ਖਿਮਾ ਕਰਨਾ। ਮੈਂ ਕਿਸੇ ਵੀ ਮਹਾਂਪੁਰਖ ਪ੍ਰਚਾਰਕ ਦੇ ਉੱਤੇ ਕਿੰਤੂ ਬਿਰਤੀ ਨਹੀਂ ਕਹਿ ਰਿਹਾ, ਪਰ ਸੰਗਤਾਂ ਦੇ ਮਨਾਂ ਵਿੱਚ ਆਏ ਹੋਏ ਭਰਮ ਭਲੇਖਿਆਂ ਦੀ ਨਿਵਰਤੀ ਵਾਸਤੇ ਬੇਨਤੀਆਂ ਕੀਤੀਆਂ। ਰਾਮ ਰਾਏ ਜੀ ਸਨ, ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਖਿਮਾ ਮੰਗ ਲਏ ਸੀ। ਜਿਹੜੇ ਦੇਹਰਾਦੂਨ ਉਹ ਰਹਿੰਦੇ ਸਨ ਆਪਣੇ ਫਤਿਹ ਚੰਦ ਰਾਜੇ ਕੋਲ, ਮਹਾਰਾਜ ਮੇਦਨੀ ਪ੍ਰਕਾਸ਼ ਦੀ ਬੇਨਤੀ ਨਾਲ ਗਏ। ਰਾਮ ਰਾਏ ਨੇ ਇੱਛਾ ਪ੍ਰਗਟ ਕੀਤੀ ਬਖਸ਼ਿਸ਼ ਕਰਾ ਲਵਾਂ, ਜਿਵੇਂ ਦਾਸੂ ਜੀ ਨੇ ਪੰਜਵੇਂ ਪਾਤਸ਼ਾਹ ਤੋਂ ਖਿਮਾ ਮੰਗੀ। ਰਾਮ ਰਾਏ ਜੀ ਨੂੰ ਮਹਾਰਾਜ ਨੇ ਕਿਹਾ ਕਿ ਬੇੜੀ ਚ ਸੈਰ ਕਰਾਂਗੇ, ਉਦੋਂ ਮਿਲਾਂਗੇ। ਉਧਰੋਂ ਰਾਮ ਰਾਏ ਜੀ ਆ ਗਏ, ਉਧਰੋਂ ਸੱਚੇ ਪਾਤਸ਼ਾਹ ਜਿਹਨੇ ਰਾਮ ਰਾਏ ਦੇ ਮਨ ਮਹਾਰਾਜ ਨੇ ਕਿਹਾ ਰਾਮ ਰਾਏ ਗੁਰੂਆਂ ਦਾ ਗੁਰੂ ਸੰਗਤ ਭੂਤ ਨੇ। ਰਾਮ ਰਾਏ ਦੇ ਮਹਾਰਾਜ ਚਾਚਾ ਜੀ ਵੀ ਲੱਗਦੇ ਸਨ ਪਰਿਵਾਰ ਨੂੰ। ਖਿਮਾ ਮੰਗੀ ਉਦੋਂ ਮਹਾਰਾਜ ਨੇ ਵਾਹ ਦਿੱਤਾ, ਕਿਉਂਕਿ ਹੁਕਮਨਾਮੇ ਚ ਇਹ ਵੀ ਕਿਹਾ ਜਿਹੜਾ ਮਿਲਦਾ ਹੈ ਉਹਨੂੰ ਮਿਲ ਲੈਣਾ, ਕਿਉਂਕਿ ਮਿਲੇਗਾ ਉਹ ਜਿਹੜਾ ਗੁਰੂ ਮੰਤਰ ਜ਼ਿਆਦਾ ਨੂੰ ਧਾਰ ਲੈਣਾ। ਜੇ ਕਿਸੇ ਵੇਲੇ ਕਿਸੇ ਤੋਂ ਕੋਈ ਅਗਾਹੀ ਹੋ ਗਈ ਹੈ ਸਾਡੇ ਤੋਂ ਜ਼ਿਆਦਾ ਕੋਈ ਬੱਜਰ ਗ੍ਰਹਿਤ ਹੋ ਗਈ ਹੈ ਤੇ ਪੰਜ ਪਿਆਰੇ ਅੰਮ੍ਰਿਤ ਚਾ ਕੇ ਸਾਨੂੰ ਕੋਈ ਸੇਵਾ ਲਾ ਕੇ ਬਖਸ਼ ਦਿੰਦੇ ਆ ਤੇ ਅਸੀਂ ਪਹਿਲੀਆਂ ਦਾਤੀਆਂ ਥੋੜ੍ਹਾ ਉਹਦੀਆਂ ਵਿਚਾਰੀ ਜਾਣਾ ਲੱਗ ਕੇ ਬੋਲੋ ਕਰ ਕਿਉਂਕਿ ਸਤਿਗੁਰ ਕਿਆ ਜਨਮ ਹੈ ਗਵਰਨਮੈਂਟ ਆ ਔਰ ਰਹਿਤ ਨਾਮੇ ਸੌ ਸਾਲ ਕੀ ਵਿਦਿਆ ਮੁਕਤ ਵਿੱਚ ਸਤਿਗੁਰ ਨੇ ਬਚਨ ਲਿਖੇ ਪੰਜਾਂ ਪਿਆਰਿਆਂ ਨੂੰ ਗੁਰਸਿੱਖ ਦੀ ਸਧਾਈ ਕਰਨ ਵੇਲੇ ਦੁਬਾਰਾ ਅੰਮ੍ਰਿਤ ਦੀ ਦਾਤ ਦੇਣ ਵੇਲੇ ਭਗਤੀ ਨਹੀਂ ਵਰਤਣੀ ਚਾਹੀਦੀ ਹਿਮਾ ਵਰਤੀ ਵਰਤ ਕੇ ਉਹਨਾਂ ਨੇ ਕ੍ਰੋਧ ਦਾ ਵਰਤਾ ਨਹੀਂ ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਕਿਉਂਕਿ ਉਹ ਮੇਰੀ ਡਿਗਰੀ ਤੇ ਕਾਰਜ ਕਰਦੇ ਸਤਿਗੁਰੂ ਬਖਸ਼ਿਆ ਦਾ ਇਸ ਕਰਕੇ ਪਿਆਰਿਓ ਮਹਾਂਪੁਰਖਾਂ ਉੱਪਰ ਟੀਕਾ ਟਿੱਪਣੀ ਨਾ ਕਰਿਆ ਕਰੋ ਇਹ ਮੇਰੀ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਆਪ ਜੀ ਨੂੰ ਬੇਨਤੀ ਹੈ ਬਾਬਾ ਸ੍ਰੀ ਚੰਦ ਦਾ ਇਤਿਹਾਸ ਮੈਂ ਆਪ ਜੀ ਨੂੰ ਗਾਇਕ ਗਾਇਕ ਸੁਣਾਉਂਦਾ ਰਹਾਂਗਾ ਉਹਨਾਂ ਨੇ ਉੱਥੇ ਉੱਥੇ ਪਹੁੰਚੇ ਜਿੱਥੇ ਜਿੱਥੇ ਸਤਿਗੁਰੂ ਬਾਬਾ ਨਾਨਕ ਗਏ ਭਾਵ ਇੰਨਾ ਮਹਾਨ ਪ੍ਰਚਾਰ ਸੰਚਾਰ ਕੀਤਾ ਆਓ ਹੋ ਜਾਂਦਾ ਹੈ ਕਿਉਂਕਿ ਵਿਚਾਰਾਂ ਦੱਸਣ ਵਿੱਚ ਸਮਾਂ ਤਾਂ ਲੱਗ ਹੀ ਜਾਂਦਾ ਹੈ ਬਿਨ ਸ਼ਬਦ ਸੋਧਣਾ ਹੋ ਗਈ ਜੇ ਅਨੇਕ ਘਰਾਂ ਦੀਵਾਰ ਬਿਨ ਸ਼ਬਦ ਤੋਂ ਮਨ ਸੁੱਧ ਨਹੀਂ ਹੁੰਦਾ ਭਾਵੇਂ ਜੀਵ ਅਨੇਕਾਂ ਪ੍ਰਕਾਰ ਦੇ ਵਰਨਾ ਭੇਖਾਂ ਰੂਪ ਦੇ ਸ਼ਿੰਗਾਰ ਕਿਉਂ ਨਾ ਲਾ ਲਵੇ ਫਿਰ ਕੀ ਸਾਰ ਨਾ ਜਾਣੇ ਦੂਜਾ ਪਾਏ ਪਿਆਰ ਇਹ ਜੀਵ ਪੈਰ ਵਾਹਿਗੁਰੂ ਪਰਮੇਸ਼ਰ ਪਤੀ ਦੀ ਸਾਰ ਨਹੀਂ ਜਾਣਦੇ ਕਿਉਂਕਿ ਦਵੈਤ ਭਾਵ ਵਿੱਚ ਇਹਨਾਂ ਦਾ ਪਿਆਰ ਲੱਗਾ ਹੋਇਆ ਮਹਾਰਾਜ ਤਾਂ ਕਹਿੰਦੇ ਉਸ ਤੇ ਨਿੰਦਾ ਰੂਪ ਆ ਗਿਆ ਖੋਜਿਆ ਪਦ ਨਿਰਵਾਣਾ ਤੇ ਜੇ ਐਰੇ ਮਹਾਂਪੁਰਖਾਂ ਦੀ ਨਿੰਦਿਆ ਕਰਾਂਗੇ ਤੇ ਫਿਰ ਨਿਰਵਾਣ ਭਲਾ ਪਦ ਕਿਸਨ ਮਿਲ ਜੂ ਉਸ ਤੇ ਨਿੰਦਾ ਤੇ ਕਿਸੇ ਦੀ ਵੀ ਨਹੀਂ ਕਰ ਨਿੰਦਾ ਪਦੀ ਕਿਸਾ ਕਿ ਨਾ ਹੀ ਮਨਮੁਖ ਮੁਕਤ ਕਰਾਂ ਮੋਹ ਕਾਲੇ ਤੇ ਨਿੰਦਕਾਂ ਨਰ ਕੇ ਘੋਰ ਭਲਾਂ ਸਾਤ ਸੁਧ ਸਾਤ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਉਹ ਪਸ਼ੁੱਧ ਮਨ ਵਾਲੇ ਹਨ ਉਹ ਖੋਟੇ ਲੱਗਣਾ ਵਾਲੇ ਹਨ ਉਹ ਇਸਤਰੀ ਨਾਰੀਆਂ ਵਿੱਚੋਂ ਕੁਨਾਰੀ ਹੈ ਭਾਵ ਸੁਹਾਗਣ ਛੁੱਟੜ ਔਰਤ ਜਿਹੜੀ ਹੁਕਮ ਨੂੰ ਮਨ ਦੀ ਪਤੀ ਵਰਤਾ ਉਹ ਗੁਰਸਿੱਖ ਨੂੰ ਛੁੱਟੜ ਔਰਤ ਦੀ ਨਾਨਕ ਨਾਵੈ ਬਾਜ ਸਨਾਤ ਕਿਹਾ ਗਿਆ ਪੌੜੀ ਹਰ ਹਰ ਆਪਣੀ ਦਇਆ ਕਰ ਹਰੀ ਹਰ ਵਾਹਿਗੁਰੂ ਆਪਣੀ ਸਾਡੇ ਤੇ ਦਇਆ ਕਰੋ ਹਰ ਬੋਲੀ ਬੈਣੀ ਅਸੀਂ ਆਪ ਜੀ ਦੀ ਪਵਿੱਤਰ ਬਾਣੀ ਰੂਪੀ ਬੋਲੀ ਨੂੰ ਬੋਲੀ ਭਾਵੇਂ ਮੇਰੇ ਵੀਰ ਭੈਣਾਂ ਅੰਗਰੇਜ਼ੀ ਵਿੱਚ ਵੀ ਜਪ ਜੀ ਦਾ ਪਾਠ ਕਰਦੇ ਨਾਮ ਕਰਨ ਨਾਲੋਂ ਚੰਗਾ ਪਰ ਜਿਹੜਾ ਗੁਰਮੁਖੀ ਦਾ ਪਾਠ ਕਰਨਾ ਇੱਕ ਤਾਂ ਸ਼ੁੱਧ ਕਰੋਗੇ ਇੱਕ ਗੁਰਮੁਖੀ ਦਾ ਦਰਸ਼ਨ ਗੁਰੂ ਦਾ ਦਰਸ਼ਨ ਮੂੰਹ ਨਾਲ ਤੁਸੀਂ ਗੁਰਮੁਖੀ ਨੂੰ ਅੰਗਰੇਜ਼ੀ ਚ ਬੋਲੋਗੇ ਤੇ ਗੁਰੂ ਖੁਸ਼ ਨਹੀਂ ਹੋਵੇਗਾ ਗੁਰੂ ਖੁਸ਼ ਤਾਂ ਹੀ ਹੋਵੇਗਾ ਜੇ ਮਹਾਰਾਜ ਨੂੰ ਉਹ ਬੋਲੀ ਪ੍ਰਵਾਨ ਹੁੰਦੀ ਤੇ ਉਹ ਵੀ ਲਿਖ ਦਿੰਦੇ ਮਹਾਰਾਜ ਨੂੰ ਜਿਹੜੀ ਬੋਲੀ ਪ੍ਰਵਾਨ ਸੀ ਉਹ ਹੀ ਲਿਖੀ ਹੈ ਗੁਰਮੁਖ ਦੀ ਬੋਲੀ ਗੁਰਮੁਖੀ ਹੈ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿਆ ਸੰਭਾਈ ਇਸ ਕਰਕੇ ਗੁਰਮੁਖੀ ਪੜ੍ਹਨੀ ਤੇ ਗੁਰਮੁਖੀ ਚ ਨਿਤਨੇਮ ਕਰਨਾ ਹੱਥ ਤੇ ਭੈਣੋ ਭਰਾਵੋ ਜ਼ਰੂਰੀ ਹੈ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੇ ਉਹ ਗੁਰਮੁਖ ਨਾਮ ਧਿਆਉਂਦੇ ਹਨ ਨਾਮ ਦਾ ਉਚਾਰਨ ਕਰਦੇ ਹਨ ਨਾਮ ਜਪ ਕਰਕੇ ਲੋਕ ਪ੍ਰਲੋਕ ਨੂੰ ਸਿੱਧ ਕਰਨ ਰੂਪੀ ਲਾਹਾ ਲੈਂਦੇ ਹਨ ਜੋ ਜਪਦੇ ਆ ਹਰ ਦਿਨ ਤਰਾਤ ਤੈਨੂੰ ਕਰ ਬੈਣੇ ਜਿਹੜੇ ਗੁਰਮੁਖ ਵਾਲੇ ਦਿਨ ਤਰਾਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਨ ਅਸੀਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਨ ਜਿਹਨਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਦਿਨ ਦੇਖਾ ਨਿਆਣੀ ਜਿਹਨਾਂ ਨੇ ਮੇਰਾ ਪਿਆਰਾ ਸਤਿਗੁਰੂ ਅਰਾਧਿਆ ਉਹਨਾਂ ਨੂੰ ਅਸੀਂ ਆਪਣੇ ਨੇਤਾ ਨਾਲ ਵੇਖਦੇ ਰਹੀਏ ਹੋ ਮਾਰਿਆ ਆਪਣੇ ਗੁਰੂ ਕਾ ਜਿਨ ਨਿਰਾਰ ਸੱਜਣ ਮਿਲਿਆ ਸੈਣੀ ਅਸੀਂ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਹਨਾਂ ਨੇ ਮੇਰਾ ਇਸ ਲੋਕ ਦਾ ਸੱਜਣ ਅਤੇ ਪ੍ਰਲੋਕ ਦਾ ਸੈਣੀ ਮਿੱਤਰ ਵਾਹਿਗੁਰੂ ਸਾਨੂੰ ਸਾਥੀ ਬਲਾ ਦਿੱਤਾ ਕਚੜਿਆਂ ਤੋਂ ਤੋੜ ਢੂੰਡ ਸੰਤ ਸੱਜਣ ਪੱਕਿਆ ਕੋਈ ਜੇ ਬੰਦੇ ਬੇਬੇ ਨਾਨਕੀ ਦੇ ਗ੍ਰਹਿ ਵੇਖੇ ਕੋਈ ਜਾਚਕ ਆਇਆ ਬੇਬੇ ਜੀ ਕੋਈ ਖੈਰ ਪਾਉਣ ਵਾਸਤੇ ਅੰਦਰ ਗਏ ਉੱਥੇ ਭਾਜਾ ਜੈਰਾਮ ਦੇ ਘੋੜਿਆਂ ਵਾਸਤੇ ਜਿਹਨੂੰ ਨਿਹੰਗ ਸਿੰਘ ਬਦਾਮ ਕਹਿੰਦੇ ਆਪਾਂ ਛੋਲੇ ਕਹਿ ਦਿੰਦੇ ਹਾਂ ਰੱਖੇ ਹੋਏ ਸਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਲ ਸਰੂਪ ਸਨ ਦੌੜ ਗਏ ਬੁੱਕ ਭਰ ਲਿਆ ਛੋਲਿਆਂ ਦਾ ਬੰਗ ਤੈਨੂੰ ਕਹਿਣ ਲੱਗੇ ਵੀ ਕਾਲ ਝੋਲੀ ਜਲੇ ਉਹਨੇ ਝੋਲੀ ਕੀਤੀ ਬੇਬੇ ਜੀ ਕਹਿਣ ਲੱਗੇ ਕੀ ਪਾ ਕੇ ਆਇਆ ਝੋਲੀ ਵਿੱਚ ਬਾਬਾ ਜੀ ਝੋਲੀ ਵਿੱਚ ਹੀਰੇ ਜਵਾਹਰਾਤ ਮੋਤੀ ਪਾ ਕੇ ਆਏ ਹਾਂ ਜਿਹੜੇ ਮੰਗਤੇ ਦੀ ਝੋਲੀ ਵੇਖੀ ਬੇਬੇ ਜੀ ਨੇ ਵੇਖਿਆ ਤਾਂ ਸੀ ਬੁੱਕ ਛੋਲਿਆਂ ਦਾ ਭਰ ਕੇ ਲਿਆਏ ਆ ਉਹ ਸਾਰੀ ਝੋਲੀ ਉਸ ਜਾਜਕ ਦੀ ਮੋਤੀਆਂ ਹੀਰੇ ਜਵਾਹਰਾਤਾਂ ਨਾਲ ਭਰੀ ਹੋਈ ਬੇਬੇ ਜੀ ਕਹਿਣ ਲੱਗੇ ਇਹ ਕਿਵੇਂ ਹੋ ਗਿਆ ਕਹਿਣ ਲੱਗੇ ਮੇਰੇ ਪਿਤਾ ਗੁਰੂ ਦੇ ਘਰ ਖੈਰ ਮੰਗਣ ਆਇਆ ਤੇ ਜੇ ਇਹਨੂੰ ਆਪਾਂ ਆਟਾ ਦੇ ਦਿੰਦੇ ਜਾਂ ਕੋਈ ਹੋਰ ਪਦਾਰਥ ਦਿੰਦੇ ਇਹ ਮੰਗਤੇ ਦਾ ਮੰਗਤਾ ਹੀ ਰਹਿਣਾ ਸੀ ਮੈਂ ਕਿਹਾ ਗੁਰੂ ਨਾਨਕ ਦੇ ਘਰ ਵਿੱਚੋਂ ਆ ਕੇ ਸਦਾ ਦੇ ਅਜਿਹਾ ਤ੍ਰਿਪਤ ਹੋਵੇ ਮੁੜ ਕੇ ਇਹਨੂੰ ਕਿਸੇ ਦੇ ਦੁਆਰੇ ਤੇ ਮੰਗਣਾ ਨਾ ਪਵੇ ਸੱਜ ਕੇ ਬੋਲੋ ਸਤ ਐਸੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਿਵੇਂ ਸ੍ਰੀ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਘਰ ਜਾਣਾ ਚਾਹੁੰਦਾ ਘਰ ਦੇ ਕੋਈ ਚੱਕਣਗੇ ਸਾਧੂ ਜੀ ਨੇ ਫਿਰ ਤੋਂ ਰੂੜ ਚੁੱਕ ਕੇ ਮਰਦਾਨਾ ਜੀ ਦੀ ਝੋਲੀ ਪਾ ਕੇ ਘਰ ਜਾ ਕੇ ਦੇਖੀ ਜਿਹੜੇ ਦੇਖਿਆ ਜਿਹੜੇ ਜਵਾਹਰਤ ਬਣ ਗਏ ਸਨ, ਤੇ ਉਹੀ ਗੱਲ ਪਿਤਾ ਗੁਰੂ ਕਰ ਰਹੇ, ਉਹੀ ਉਹਨਾਂ ਦੇ ਸਾਹਿਬਜ਼ਾਦੇ ਕਰਦੇ ਹੈ। ਪਿਤਾ ਗੁਰੂ ਵੀ ਸੰਦੇਹ ਗਏ, ਬਾਬਾ ਸ੍ਰੀ ਚੰਦ ਵੀ ਸੰਦੇਹ ਗਏ, ਬਾਬਾ ਲਕਸ਼ਮੀ ਦਾਸ ਵੀ ਸੰਦੇਹ ਗਏ, ਤੇ ਫਿਰ ਦੱਸੋ ਉਹਨਾਂ ਦੀ ਆਂਸ ਵਿੱਚ ਕੌਣ ਤਾਈ ਕਿਹੜੀ ਹੈ? ਗੱਜ ਕੇ ਬੋਲੋ ਤਾਂ ਪਰੂਗਾ ਕਿ ਉਹਨਾਂ ਮਨੁੱਖ ਕਦੀ ਸੰਦੇਹਾ ਨਹੀਂ ਜਾ ਸਕਦਾ। ਛੋਟਾ ਭਰਾ ਚਾਰ ਖੇਡਾ ਲੇਖਾ ਦੇਣਾ ਪਵੇਗਾ। ਵੱਡੇ ਭਰਾ ਸੰਤ ਨੇ ਕਿਹਾ, ਬਾਬੇ ਨਾਨਕ ਨੇ ਇੱਕ ਪੁੱਤਰ ਸਾਧ ਬਣਾਇਆ, ਗ੍ਰਹਿਸਤੀ ਬਣਾਇਆ, ਦੇਖੋ ਦੋਨੋਂ ਕਿੰਨੇ ਮੁਕੰਮਲ ਹੈ। ਕਹਿੰਦੇ ਮਹਾਰਾਜ ਲਓ ਲੇਖਾ ਦਿਓ ਨੇ, ਜਾਨਵਰ ਮਰੇ ਹੋਏ ਬਾਬਾ ਲਕਸ਼ਮੀ ਦਾਸ ਨੇ ਜਿੰਦੇ ਕਰ ਜੋੜਾ, ਘੋੜੇ ਤੇ ਆਪ ਆਪਣੇ ਘਰੋਂ ਮਾਤਾ ਜੀ ਪੁੱਤਰ ਧਰਮ ਚੰਦ ਨੂੰ ਬਹਾਲ ਲਿਆ, 16 ਦਿਨ ਉੱਡ ਗਏ। ਭਾਈ ਕਮਲੀ ਨੇ ਕਿਹਾ, ਮਹਾਰਾਜ ਆਪ ਦਲ ਜੱਤੀ ਹੋ, ਦੁਨੀਆ ਤੇ ਗੁਰੂ ਨਾਨਕ ਦੀ ਅੰਸ਼ ਖਤਮ ਹੋ ਜਾਏਗੀ, ਤੁਸੀਂ ਸ਼ਾਦੀ ਨੀ ਕਰਨੀ, ਗੁਰੂ ਨਾਨਕ ਦਾ ਦੁਨੀਆਂ ਤੇ ਨਿਸ਼ਾਨ ਬਿੰਦੀ ਵੀ ਰਹਿਣਾ ਚਾਹੀਦਾ, ਨਾਦੀ ਦਾ ਤੁਸੀਂ ਸਾਰੇ ਗੱਡੇ। ਨਾਦੀ ਹੁੰਦਾ ਜਿਹੜਾ ਸ਼ਬਦ ਤੋਂ ਖਾਲਸਾ ਪੈਦਾ ਹੋਇਆ, ਬਿੰਦੀ ਜਿਵੇਂ ਆਪਾਂ ਆਪਣੇ ਪਿਤਾ ਤੁਲਸੀ ਪੁੱਤਰ ਹਾਂ, ਇਸ ਤਰ੍ਹਾਂ ਉਹਨਾਂ ਦੀ ਜਿੱਥੇ ਨਾਦੀ ਬਣਦੀ ਬਿੰਦੀ ਰਹਿਣੀ ਚਾਹੀਦੀ, ਬਿੰਦੀ ਬਣ। ਬਾਬਾ ਜੀ ਕਹਿੰਦੇ ਕਿੱਥੇ ਹਨ? ਮਹਾਰਾਜ ਉਹ ਤਾਂ ਅਰਦਾਸ ਮੰਡਲ ਜੁੜਦਾ, ਬਾਬਾ ਜੀ ਨੇ ਡੇਰਾ ਬਾਬਾ ਨਾਨਕ ਬੈਠਿਆ ਹੋਇਆ, ਸਾਧ ਸੰਗਤ ਜੀ 16 ਯੋਜਨ ਬਾਂਹ ਵਧਾ ਕੇ, ਯੋਜਨ 4 ਕੋਹਦਾ ਹੁੰਦਾ, ਹੁਣ ਤੁਸੀਂ ਲਾ ਲਓ ਧਰਮ ਚੰਦ ਨੂੰ ਲਾ ਲਿਆ, ਅਤੇ ਆਪਣਾ ਅੰਗੂਠਾ ਚੜਾ ਕੇ ਪਾਲਦੇ ਰਹੇ, ਗੱਜ ਕੇ ਬੋਲੋ ਸਤਿਗੁਰੂ। ਜਦੋਂ ਕਰੋੜੀਏ ਨੇ 850 ਕਿੱਲਾ ਜ਼ਮੀਨ ਗੁਰੂ ਨਾਨਕ ਸਾਹਿਬ ਨੂੰ ਭੇਟ ਕੀਤੀ, ਸਾਖੀ ਤਾਂ ਲੰਬੀ ਹੈ, ਪਰਲੇ ਪਾਸੇ ਉਹਨਾਂ ਦੇ ਪਿਤਾ ਗੁਰੂ ਨੇ ਕਰਤਾਰਪੁਰ ਨਗਰ ਬਤਾਇਆ, ਉਰਲੇ ਪਾਸੇ ਰਾਵੀ ਦੇ ਉਹਨਾਂ ਦੇ ਸਹਿਬ ਜਾ ਕੇ ਬਾਬਾ ਸ੍ਰੀ ਚੰਦ ਜੀ ਨੇ ਨਗਰ ਬਤਾਇਆ, ਉਹਦਾ ਨਾਮ ਕੀ ਰੱਖਿਆ? ਨਾਨਕ ਜਗ। ਹੁਣ ਅੱਜ ਉਹਦਾ ਨਾਮ ਹੈ ਡੇਰਾ ਬਾਬਾ ਨਾਨਕ, ਗੱਜ ਕੇ ਬੋਲੋ ਸਾਹਿਬ। ਜਿਵੇਂ ਅਨੰਦਪੁਰ ਦਾ ਨਾਮ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸਹਿਬ ਬਸਾਉਣ ਵੇਲੇ ਨਾਨਕੀ ਚੱਕ ਰੱਖਿਆ ਸੀ ਆਪਣੀ ਮਾਤਾ ਦੇ ਨਾਲ, ਕੱਲ ਵੀ ਆ ਰਹੇ ਨੇ, ਇਹਦਾ ਨਾਮ ਅਨੰਦਪੁਰ ਸਾਹਿਬ ਖਾਲਸੇ ਦੀ ਰਾਜਧਾਨੀ ਖਾਲਸਾ ਪੰਥ ਕੇਸਗੜ੍ਹ ਸਾਹਿਬ ਪ੍ਰਗਟ ਕਰਕੇ ਬਣਾ ਦਿੱਤਾ। ਸੋ ਪਿਆਰਿਓ, ਸਤਸੰਗੀਓ, ਇਹ ਸਨ ਗੁਰਬਾਣੀ ਔਰ ਇਤਿਹਾਸ ਕੁਝ ਵਿਚਾਰਾਂ, ਤਾਂ ਕਿ ਖਿਮਾ ਮੈਨੂੰ ਕਰ ਜਾਣੀ। ਸੋ ਮੈਂ ਕੋਈ ਜਲਦਬਾਜ਼ੀ ਜਾਂ ਕ੍ਰੋਧ ਵਿਅਕਤੀ ਨਾਲ ਬੇਨਤੀ ਨਹੀਂ ਕਰਦਾ, ਸਿਰਫ ਆਏ ਹੋਏ ਮਨਾਂ ਵਿੱਚ ਮਗਾਲਤਿਆਂ ਦੀ ਨਿਵਰਤੀ ਵਾਸਤੇ ਦਾਸ ਨੇ ਨਿਮਰਤਾ ਨਾਲ ਬੇਨਤੀ ਕੀਤੀ ਹੈ ਕਿ ਗੁਰੂ ਅੰਸਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਹੈ, ਉਹ ਮਹਾਰਾਜ ਦੇ ਸਾਹਿਬਜ਼ਾਦੇ ਹਨ, ਬਸ ਬਸ ਸਤਿਕਾਰ ਪਿਆਰ ਆਪਾਂ ਕਰੀਏ, ਤੇ ਫਿਰ ਬਾਬਾ ਨਾਨਕ ਜੀ ਸਾਡੇ ਤੇ ਹੋਰ ਵੀ ਬਹੁਤ ਖੁਸ਼ੀ ਹੋਵੇਗੀ, ਜਿੱਥੇ ਸੱਤ ਹੈ ਅੱਗੇ ਪ੍ਰਸੰਨਤਾ ਹੋਰ ਪ੍ਰਸੰਨਤਾ ਪ੍ਰਾਪਤ ਹੋਵੇਗੀ। ਸੋ ਇੱਕ ਸਿੰਘਾ ਬਾਬਾ ਜੀ ਦੇ ਨੇੜੇ ਬੈਠੇ ਹਨ, ਜਦੋਂ ਮੈਂ ਕਥਾ ਤੋਂ ਬਾਹਰ ਜਾਣਾ, ਇਹ ਰੋਜ਼ ਕਹਿੰਦੇ ਹਨ ਕਿ ਅੰਮ੍ਰਿਤ ਸੰਚਾਰ ਕਦੋਂ ਕਰਨਾ ਹੈ, ਕਿ ਮੈਨੂੰ ਅੰਮ੍ਰਿਤ ਜ਼ਰੂਰ ਛਕਾਓ। ਮੈਂ ਕਿਹਾ ਵੀ ਹੋਰ ਸਾਥੀ ਵੀ ਬਣਾਓ, 25 ਸਿੰਘਣੀਆਂ ਤਿਆਰ ਹੋ ਜਾਓ, ਫਿਰ ਆਪਾਂ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਅੰਮ੍ਰਿਤ ਸੰਚਾਰ ਦੀ ਤਰੀਕ ਨਿਸ਼ਚਿਤ ਕਰ ਲਾਂਗੇ। ਫਿਰ ਇੱਕ ਕੀ ਅਜੇ ਤਾਂ ਕਹਿੰਦੇ ਬਸ ਬਸ ਛਕੋ, ਕਥਾ ਵਾਰਤਾ ਕਰਨ ਦਾ ਪ੍ਰਯੋਜਨ ਤਾਂ ਇਹ ਹੀ ਹੈ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਅਤੇ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।